ਸੁਣ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜਗਜੀਤ ਸੇਖੋਂ ਹਾਜ਼ਰ ਹੈ ਸਾਡੇ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ ਪ੍ਰੋਗਰਾਮ ਲੈ ਕੇ ਲਹਿਰਾਂ ਸਾਡੇ ਸਰੋਤਿਆਂ ਦੀ ਖਿਦਮਤ ਦੇ ਵਿੱਚ। ਸੋ ਅੱਜ ਦਿਨ ਸੋਮਵਾਰ ਮਿਤੀ 6 ਅਪ੍ਰੈਲ ਹੈ। ਸੋ ਬੜੀ ਹੀ ਖੂਬਸੂਰਤ ਸਵੇਰ ਮੈਲਬਨ ਦੀ ਤੇ ਸੁਬਾਹ ਦੇ 8:02 ਦਾ ਸਮਾਂ। ਬੜੀ ਹੀ ਸੋਹਣੀ ਸਵੇਰ, ਸੂਰਜ ਆਪਣੀਆਂ ਕਿਰਨਾਂ ਬਖੇਰ ਰਿਹਾ, ਪੰਛੀ ਚਹਿਚਹਾ ਰਹੇ ਹੈ, ਬਟ ਸੜਕਾਂ ਤੇ ਥੋੜੀ ਰੌਣਕ ਪਹਿਲਾਂ ਦੇ ਨਾਲੋਂ ਘੱਟ ਹੈ। ਟਾਵੀ ਟਾਵੀ ਗੱਡੀ ਸੜਕਾਂ ਤੇ ਤੁਰਦੀ ਫਿਰਦੀ ਨਜ਼ਰ ਆ ਰਹੀ ਹੈ ਤੇ ਜਿਵੇਂ ਆਪਾਂ ਸਮੇਂ ਦੀ ਗੱਲ ਕਰ ਰਹੇ ਸੀ, ਇਸ ਵਕਤ ਮੈਲਬਨ ਸੁਬਾਹ ਦੇ 8:02 ਸਿਡਨੀ ਦੇ ਵਿੱਚ ਸਮਾਂ 8:02 ਐਡਲੇਡ ਦੇ ਵਿੱਚ 7:33 ਬ੍ਰਿਸਬੇਨ ਦੇ ਵਿੱਚ ਇਸ ਵਕਤ 8:03 ਪਰਥ ਦਾ ਸਮਾਂ 6:03 ਡਾਰਵਿਨ 7:33 ਤੇ ਆਪਣੇ ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਦੀ ਨਗਰੀ ਇਸ ਵਕਤ ਅੰਮ੍ਰਿਤ ਵੇਲੇ ਦੇ 3:33 ਹੋਏ ਹਨ। ਸੋ ਇਹ ਸੀ ਸਮੇਂ ਦਾ ਵੇਰਵਾ ਤੇ ਆਓ ਇਸ ਦੇ ਨਾਲ ਥੋੜੀ ਆਪਾਂ ਅੱਜ ਦੇ ਵੈਦਰ ਤੇ ਵੀ ਝਾਤੀ ਮਾਰ ਲਈਏ। ਸੋ ਮੈਲਬਨ ਦੇ ਵਿੱਚ ਇਸ ਵਕਤ 11 ਡਿਗਰੀ ਤਾਪਮਾਨ ਹੈ ਜੋ ਕਿ ਵੱਧ ਤੋਂ ਵੱਧ 16 ਡਿਗਰੀ ਹੋਣ ਦੀ ਸੰਭਾਵਨਾ। ਸੂਰਜ ਪੂਰੀਆਂ ਜਾਹੋ ਜਹਾਲ ਦੇ ਨਾਲ ਆਪਣੀਆਂ ਕਿਰਨਾਂ ਬਖੇਰ ਰਿਹਾ। ਸਾਰਾ ਦਿਨ ਸੂਰਜ ਅਤੇ ਬੱਦਲਾਂ ਦੇ ਵਿੱਚ ਕਸ਼ਮਕਸ਼ ਚੱਲਦੀ ਰਹੇਗੀ। ਸਿਡਨੀ ਦੇ ਵਿੱਚ ਇਸ ਵਕਤ 17 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 22 ਡਿਗਰੀ ਹੋਣ ਦੀ ਸੰਭਾਵਨਾ ਹੈ। ਇਸ ਵਕਤ ਸਿਡਨੀ ਦੇ ਵਿੱਚ ਵੀ ਸੂਰਜ ਪੂਰਾ ਜਾਹੋ ਜਹਾਲ ਤੇ ਹੈ ਤੇ ਤਕਰੀਬਨ ਦੁਪਹਿਰ ਤੱਕ ਸੂਰਜ ਇਸ ਤਰ੍ਹਾਂ ਹੀ ਰਹੇਗਾ ਅਤੇ ਉਸ ਤੋਂ ਮਗਰੋਂ ਸੂਰਜ ਅਤੇ ਬੱਦਲਾਂ ਦੇ ਵਿੱਚ ਕਸ਼ਮਕਸ਼ ਚੱਲਦੀ ਰਹੇਗੀ। ਬ੍ਰਿਸਬੇਨ ਦੇ ਵਿੱਚ ਇਸ ਵਕਤ 21 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 27 ਡਿਗਰੀ ਹੋਣ ਦੀ ਸੰਭਾਵਨਾ ਹੈ। ਇੱਥੇ ਬ੍ਰਿਸਬੇਨ ਦੇ ਵਿੱਚ ਵੀ ਸੂਰਜ ਆਪਣੀਆਂ ਕਿਰਨਾ ਬਖੇਰਦਾ ਰਹੇਗਾ। ਐਡਲੇਡ ਦੇ ਵਿੱਚ 12 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਹੀ ਬੱਦਲਵਾਈ ਛਾਈ ਹੋਈ ਹੈ। ਕਿਤੇ ਕਿਤੇ ਸੂਰਜ ਆਪਣੀਆਂ ਕਿਰਨਾਂ ਬਖੇਰੇਗਾ, ਜ਼ਿਆਦਾ ਬੱਦਲਵਾਈ ਹੋਣ ਦੀ ਸੰਭਾਵਨਾ ਹੈ। ਅਰਥ ਵਿੱਚ 30 ਡਿਗਰੀ ਦਾ ਤਾਪਮਾਨ ਹੈ ਅਤੇ ਵੱਧ ਤੋਂ ਵੱਧ 32 ਡਿਗਰੀ ਹੋਣ ਦੀ ਸੰਭਾਵਨਾ ਹੈ। ਡਾਰਵਨ ਦੇ ਵਿੱਚ ਇਸ ਵਕਤ 26 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 33 ਡਿਗਰੀ ਹੋਣ ਦੀ ਸੰਭਾਵਨਾ ਹੈ। ਇਸ ਵਕਤ ਡਾਰਵਨ ਦੇ ਵਿੱਚ ਬੱਦਲਵਾਈ ਛਾਈ ਹੋਈ ਹੈ ਅਤੇ ਤਕਰੀਬਨ ਸਾਰਾ ਦਿਨ ਸੂਰਜ ਅਤੇ ਬੱਦਲਵਾਈ ਦੇ ਵਿੱਚ ਚਲਦੀ ਰਹੇਗੀ। ਤੇ ਆਓ ਚੱਲੀਏ ਆਪਾਂ ਆਪਣੇ ਦੇਸ਼ ਪੰਜਾਬ, ਸ੍ਰੀ ਗੁਰੂ ਰਾਮਦਾਸ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ। ਇਸ ਵਕਤ 17 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 31 ਡਿਗਰੀ ਹੋਣ ਦੀ ਸੰਭਾਵਨਾ ਹੈ। ਸੋ ਸਾਡੇ ਦੇਸ਼ ਪੰਜਾਬ ਦੇ ਵਿੱਚ ਤਕਰੀਬਨ ਗਰਮੀ ਨੇ ਆਪਣੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਸੋ ਇਹ ਸੀ ਸਮੇਂ ਦੇ ਨਾਲ ਨਾਲ ਥੋੜੀ ਵੈਦਰ ਤੇ ਝਾਤੀ, ਵਾਤਾਵਰਨ ਤੇ ਝਾਤੀ। ਇਸ ਤੋਂ ਮਗਰੋਂ ਆਪਾਂ ਸਾਡੇ ਸਰੋਤਿਆਂ ਨੂੰ ਉਡੀਕ ਹੋਵੇਗੀ ਗੀਤ ਸੰਗੀਤ ਦੀ। ਜਿਵੇਂ ਅਸੀਂ ਅਕਸਰ ਹੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਹਾਜ਼ਰੀ ਲਵਾ ਕੇ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਇੱਕ ਧਾਰਮਿਕ ਗੀਤ, ਇੱਕੋ ਜੋਤ ਚੋਂ ਉਪਜੇ ਸਾਰੇ, ਅਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ। ਆਓ ਹਾਜ਼ਰੀ ਲਵਾਈਏ ਉਸ ਅਕਾਲ ਪੁਰਖ ਦੀ ਚਰਨਾਂ ਦੇ ਵਿੱਚ।
ਕੀ ਉੱਤੇ ਗੱਲ ਮੁੱਕਦੀ ਏ
ਆਪਾਂ ਧਾਰਮਿਕ ਗੀਤ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇੱਕੋ ਜੋਤ ਚੋਂ ਉਪਜੇ ਸਾਰੇ ਇਹ ਵਾਕਿਆ ਬਿਲਕੁਲ ਸਹੀ ਗੱਲ ਹੈ ਕਿ ਆਪਣੀ ਸਾਰਿਆਂ ਦੀ ਉਪਜ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦੇ ਵਿੱਚੋਂ ਹੋਈ ਹੈ ਸੋ ਇਹ ਸਾਰੀ ਕਾਇਨਾਤ ਇਹ ਸਾਰੇ ਖੰਡ ਬ੍ਰਹਿਮੰਡ ਇਹ ਸਾਰੇ ਜੀਵ ਜੰਤੂ ਇਨਸਾਨ ਉਸ ਅਕਾਲ ਪੁਰਖ ਉਪਜ ਹੈ ਤੇ ਮੈਂ ਕਦੇ ਕਦੇ ਸੋਚਦਾ ਕਿ ਕਿੰਨੀ ਸੋਹਣੀ ਦੁਨੀਆ ਕਿੰਨੀ ਸੋਹਣੀ ਜ਼ਿੰਦਗੀ ਸਾਨੂੰ ਉਸ ਪ੍ਰਮਾਤਮਾ ਉਸ ਅਕਾਲ ਪੁਰਖ ਨੇ ਦਿੱਤੀ ਤੇ ਹੌਲੀ ਹੌਲੀ ਇਨਸਾਨ ਚੀਜ਼ਾਂ ਤੇ ਆਪਣਾ ਹੱਕ ਸਮਝਦਾ ਸਮਝਦਾ ਹੱਕ ਸਮਝਦਾ ਸਮਝਦਾ ਆਪਣੀ ਔਕਾਤ ਭੁੱਲ ਕੇ ਬਹੁਤ ਅੱਗੇ ਚਲਾ ਗਿਆ ਮੈਂ ਜਦੋਂ ਕਦੇ ਕਿਸੇ ਦੇ ਘਰੇ ਜਾਣਾ ਜਾਂ ਜਿਵੇਂ ਕਿਸੇ ਜੂਹ ਤੇ ਜਾਈਦਾ ਸੀਗਾ ਚਿੜੀਆ ਘਰ ਜਾਣਾ ਤੇ ਉੱਥੇ ਦੇਖਣੇ ਕਿ ਜਿਹੜੇ ਜਾਨਵਰ ਹੈ ਉਹ ਪਿੰਜਰਿਆਂ ਦੇ ਵਿੱਚ ਕੈਦ ਕੀਤੇ ਹੋਏ ਹੁੰਦੇ ਸੀ ਉਹ ਜਾਨਵਰ ਇਨਸਾਨ ਨੇ ਆਪਣੀ ਖੁਸ਼ੀ ਵਾਸਤੇ ਛੋਟੇ ਛੋਟੇ ਪਿੰਜਰਿਆਂ ਦੇ ਵਿੱਚ ਕੈਦ ਕਰਕੇ ਰੱਖਿਆ ਹੁੰਦਾ ਕਿ ਮੈਨੂੰ ਵਧੀਆ ਲੱਗਦਾ ਸਾਰੇ ਜੀਵ ਜੰਤੂ ਜਾਨਵਰਾਂ ਨੂੰ ਛੋਟੇ ਛੋਟੇ ਪਿੰਜਰਿਆਂ ਦੇ ਵਿੱਚ ਕੈਦ ਕਰਕੇ ਇੱਕ ਥਾਂ ਤੇ ਦੇਖ ਸਕਦਾ ਉਸਦਾ ਆਨੰਦ ਲੈ ਸਕਦਾ ਹੌਲੀ ਹੌਲੀ ਅਸੀਂ ਹੋਰ ਅੱਗੇ ਵੱਧਦੇ ਗਏ ਤੇ ਇਹ ਆਪਣੇ ਜਿਹੜੇ ਸ਼ੌਂਕ ਸੀ ਉਹ ਘਰਾਂ ਤੱਕ ਲੈ ਆਏ ਕਈ ਘਰਾਂ ਦੇ ਵਿੱਚ ਜਾਣਾ ਕੋਠੀਆਂ ਦੇ ਵਿੱਚ ਜਾਣਾ ਤੇ ਲੋਕਾਂ ਨੇ ਬੜੀਆਂ ਸੋਹਣੀਆਂ ਸੋਹਣੀਆਂ ਚਿੜੀਆਂ ਜਾਨਵਰ ਆਪਣੇ ਘਰਾਂ ਦੇ ਛੋਟੇ ਛੋਟੇ ਪਿੰਜਰਿਆਂ ਦੇ ਵਿੱਚ ਕੈਦ ਕਰਕੇ ਰੱਖਣੇ ਸ਼ੁਰੂ ਕਰਤੇ ਉਹਨਾਂ ਜਾਨਵਰਾਂ ਦੀ ਚਹਿਚਹਾਹਟ ਇਨਸਾਨ ਨੂੰ ਖੁਸ਼ੀ ਦਿੰਦੀ ਸੀ ਉਹਦੇ ਕੰਨਾਂ ਨੂੰ ਵਧੀਆ ਲੱਗਦਾ ਸੀ ਪਰ ਸ਼ਾਇਦ ਕਿਸੇ ਥਾਂ ਤੇ ਜਾ ਕੇ ਆਦਮੀ ਇਹ ਭੁੱਲ ਗਿਆ ਕਿ ਆਖਰ ਇਹ ਕਾਇਨਾਤ ਦਾ ਵੀ ਬਰਾਬਰ ਦਾ ਹੱਕ ਹੈ ਇਹ ਮੇਰੀ ਇੱਕ ਇੰਟਰਟੇਨਮੈਂਟ ਦਾ ਸਾਧਨ ਨਹੀਂ ਮੇਰੇ ਮਨੋਰੰਜਨ ਦਾ ਸਾਧਨ ਨਹੀਂ ਹੈ ਜਿੰਨਾ ਇਸ ਕਾਇਨਾਤ ਤੇ ਮੇਰਾ ਜੀਣ ਦਾ ਹੱਕ ਹੈ ਇੰਨਾ ਹੀ ਜੋ ਇਹ ਕੁਦਰਤ ਹੈ ਇਹ ਪਰਮਾਤਮਾ ਹੈ ਜਿਸਨੇ ਹਰ ਇੱਕ ਨੂੰ ਇੱਥੇ ਜੀਣ ਦਾ ਬਰਾਬਰ ਦਾ ਅਧਿਕਾਰ ਦਿੱਤਾ ਇਹ ਉਹਨਾਂ ਹੱਕ ਉਹਨਾਂ ਦਾ ਵੀ ਹੈ ਸੋ ਮੈਂ ਜਦੋਂ ਕਿਸੇ ਦੇ ਘਰੇ ਜਾਂਦਾ ਪਿੰਜਰੇ ਦੇ ਵਿੱਚ ਉਹਨਾਂ ਨੂੰ ਤਾੜੇ ਹੋਏ ਦੇਖਦਾ ਕਿ ਕਈ ਵਾਰੀ ਉਹਨਾਂ ਨੂੰ ਕਿਹਾ ਵੀ ਜਾਂਦਾ ਯਾਰ ਕਿਉਂ ਇਹਨਾਂ ਨੂੰ ਆਪਾਂ ਕੈਦ ਕੀਤਾ ਹੋਇਆ ਪਰ ਨਹੀਂ ਸ਼ੌਂਕ ਹੈ ਸਾਨੂੰ ਇਹ ਵਧੀਆ ਲੱਗਦੇ ਆ ਪਰ ਸ਼ਾਇਦ ਅਸੀਂ ਇਹ ਨਹੀਂ ਸੋਚਦੇ ਕਿ ਇਹਨਾਂ ਦਾ ਵੀ ਜੀ ਕਰਦਾ ਹੋਣਾ ਉਸ ਖੁੱਲੀ ਅਸਮਾਨ ਦੇ ਵਿੱਚ ਉਡਾਰੀਆਂ ਮਾਰਨ ਨੂੰ ਅਸੀਂ ਕੁੱਤੇ ਬਿੱਲੇ ਅਸੀਂ ਜਾਨਵਰ ਸੰਗਲਾਂ ਦੇ ਨਾਲ ਬੰਨ ਕੇ ਰੱਖੇ ਹੁੰਦੇ ਆ ਕਿਸੇ ਤੋਂ ਅਸੀਂ ਆਪਣੇ ਘਰ ਦੇ ਰਾਖੀ ਦਾ ਕੰਮ ਲੈਂਦੇ ਆ ਕਿ ਉਸ ਜਾਨਵਰ ਦਾ ਇਸ ਕਾਇਨਾਤ ਦੇ ਵਿੱਚ ਘੁੰਮਣ ਫਿਰਨ ਨੂੰ ਜੀ ਨਹੀਂ ਕਰਦਾ ਦਿਲ ਨਹੀਂ ਕਰਦਾ ਸੋ ਅੱਜ ਮੈਂ ਕਦੇ ਕਦੇ ਸੋਚਦਾ ਕਿ ਜੋ ਇਹ ਕੋਰੋਨਾ ਵਾਇਰਸ ਦੀ ਮਹਾਂ ਬਿਮਾਰੀ ਸਾਰੀ ਦੁਨੀਆਂ ਦੇ ਵਿੱਚ ਫੈਲੀ ਹੋਈ ਹੈ ਅੱਜ ਇਸ ਕੋਰੋਨਾ ਨੇ ਇੱਕ ਛੋਟੇ ਜਿਹੇ ਤੰਤੂ ਨੇ ਉਸ ਇਨਸਾਨ ਨੂੰ ਉਸ ਬੰਦੇ ਨੂੰ ਘਰਾਂ ਦੇ ਵਿੱਚ ਕੈਦ ਕਰਕੇ ਰੱਖ ਦਿੱਤਾ ਅੱਜ ਹਰ ਇੱਕ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਬੈਠਾ ਵੀ ਆਪਦੇ ਆਪ ਨੂੰ ਇਹ ਮਹਿਸੂਸ ਕਰ ਰਿਹਾ ਕਿ ਜਿਵੇਂ ਮੈਨੂੰ ਜੇਲ੍ਹ ਹੋਈ ਵੀ ਹੋਵੇ ਬੜਾ ਦਿਲ ਕਰਦਾ ਕਿ ਕਾਸ਼ ਇਹ ਸਾਰਾ ਕੁਛ ਪਹਿਲੇ ਦੀ ਤਰ੍ਹਾਂ ਹੋ ਜੇ ਮੈਂ ਬਾਹਰ ਘੁੰਮਾਂ ਫਿਰਾਂ ਕਰਾਂ ਪਰ ਇਹ ਕੁਦਰਤ ਇਹ ਪਰਮਾਤਮਾ ਸਾਨੂੰ ਥਾਂ ਥਾਂ ਤੇ ਲੈਸਨ ਦਿੰਦਾ ਸਬਕ ਸਿਖਾਉਂਦਾ ਪਰ ਜਿਹੜਾ ਇਨਸਾਨ ਹੈ ਉਹ ਸ਼ਾਇਦ ਇਹ ਕੁਦਰਤ ਦੀਆਂ ਹਕੀਕਤਾਂ ਨੂੰ ਨਹੀਂ ਸਮਝਦਾ ਸੋ ਅੱਜ ਆਪਾਂ ਇਸ ਵਿਸ਼ੇ ਤੇ ਗੱਲਬਾਤ ਜਾਰੀ ਰੱਖਾਂਗੇ ਇਸ ਦੇ ਨਾਲ ਨਾਲ ਗੀਤ ਸੰਗੀਤ ਦਾ ਵੀ ਆਨੰਦ ਮਾਣਾਂਗੇ ਆਓ ਖੂਬਸੂਰਤ ਆਵਾਜ਼ ਖੂਬਸੂਰਤ ਇਨਸਾਨ ਜੋ ਆਵਾਜ਼ ਦੇ ਨਾਲ ਨਾਲ ਜਿਹਦੇ ਕਿ ਖੂਬਸੂਰਤ ਲਫ਼ਜ਼ਾਂ ਦੀ ਗੀਤਾਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਗਈ ਆ ਪੰਮਾ ਡੂਮੇ ਵਾਲੀ ਆ ਮਹਿਲਾਂ ਵਾਲੇ ਕੁੱਲੀਆਂ ਵਾਲੇ ਇਸ ਗੀਤ ਨੂੰ ਲੈ ਕੇ ਹਾਜ਼ਰ ਹੈ ਪੰਮਾ ਡੂਮੇ ਵਾਲੀ ਦੀ ਆਵਾਜ਼ ਦੇ ਵਿੱਚ ਆਓ ਆਪਾਂ ਸੁਣਦੇ ਹਾਂ
ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ ਅੱਜ ਕੱਲ ਨਹੀਂ ਉਹ ਚੜਦਾ ਗੱਲ ਕੋਈ ਮਾੜੀ ਮੋਟੀ ਬਈ ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਲੱਗੀ ਜੈਮ ਬਰੈਡਾਂ ਕੁੱਤੇ ਖਾਂਦੇ ਵੇਖੇ ਨੇ ਮਹਿਲਾਂ ਵਾਲੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ ਮਹਿਲਾਂ ਵਾਲੇ ਮਾੜੇ ਟੈਮ ਦੇ ਦੌਰ ਜਦੋਂ ਨੇ ਚੱਲਦੇ ਬੰਦੇ ਤੇ ਜੋ ਦਿਲ ਦੇ ਨੇੜੇ ਕੋਈ ਉਹ ਸਾਰ ਦੇ ਬੁੱਤੇ ਵੇਖੇ ਨੇ ਮਹਿਲਾਂ ਵਾਲੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਚੁੰਨੀਆਂ ਸਿਰ ਤੋਂ ਖਿਸਕਦੀਆਂ ਆਪ ਮੋੜਾਂ ਤੇ ਖੜ ਕੇ ਪਾਉਂਦੇ ਬਾਤਾਂ ਇਸ਼ਕ ਦੀਆਂ ਪਈ ਮੁਸੀਬਤ ਅਕਸਰ ਹੀ ਉਹ ਭੱਜ ਜਾਂਦੇ ਓਏ ਜਿਨ੍ਹਾਂ ਦੇ ਪੈਰੀ ਪਾਏ ਮਹਿੰਗੇ ਜੁੱਤੇ ਵੇਖੇ ਨੇ ਮਹਿਲਾਂ ਵਾਲੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਉੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਉੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ ਮਹਿਲਾਂ ਵਾਲੇ ਦੁੱਖ ਪਰੋਲਦੀਆਂ ਜਿਨ੍ਹਾਂ ਦੇ ਪੁੱਤਰ ਮਰਦੇ ਜੋਬਨ ਰੁੱਤੇ ਵੇਖੇ ਨੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਉੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ
ਸੋ ਇਹ ਗੀਤ ਸੀ ਪੰਮਾ ਡੂਮੇ ਵਾਲੀਆ ਦੀ ਆਵਾਜ਼ ਦੇ ਵਿੱਚ। ਵਾਕਈ ਜਿਹੜੇ ਕੁੱਲੀਆਂ ਵਾਲਿਆਂ ਨੂੰ ਵੀ ਸਕੂਨ ਦੀ ਜ਼ਿੰਦਗੀ ਜਿਹੜੀ ਹੈਗੀ ਹੈ ਵਧੀਆ ਲੱਗਦੀ ਹੈ, ਤੇ ਕਈ ਵਾਰੀ ਮਹਿਲਾਂ ਵਾਲਿਆਂ ਨੂੰ ਵੀ ਮਖਬਲੀ ਗੱਦਿਆਂ ਤੇ ਨੀਂਦ ਨਹੀਂ ਆਉਂਦੀ। ਸੋ ਡਿਪੈਂਡ ਕਰਦਾ ਕਿ ਅਸੀਂ ਕਿਹੋ ਜਿਹੀ ਜ਼ਿੰਦਗੀ ਸਾਨੂੰ ਜੀਣੀ ਚਾਹੀਦੀ ਹੈ। ਸੋ ਆਪਾਂ ਗੱਲ ਕਰ ਰਹੇ ਸੀ ਕਿ ਇੱਕ ਛੋਟੇ ਜਿਹੇ ਕਰੋਨਾ ਨੇ ਅੱਜ ਦੁਨੀਆਂ ਭਰ ਦੀ ਸਾਇੰਸ, ਦੁਨੀਆਂ ਭਰ ਦੇ ਵੱਖਰੇ ਵੱਖਰੇ ਤਕੜੇ ਤਕੜੇ ਕੰਟਰੀ ਜਿਹੜੇ ਕਹਿੰਦੇ ਸੀ ਅਸੀਂ ਪਰਮਾਣੂ ਬਣਾ ਲਿਆ, ਅਸੀਂ ਆ ਕਰ ਲਿਆ, ਅਸੀਂ ਇੱਕ ਦੁਨੀਆਂ ਦੀ ਤਾਕਤ ਬਣ ਗਏ, ਹੋਰ ਤਾਂ ਹੋਰ ਇਸ ਇਨਸਾਨ ਨੇ ਇੱਕ ਆਦਮੀ ਵੀ ਬਣਾ ਦਿੱਤਾ ਆਰਟੀਫਿਸ਼ਲ, ਕਿ ਜਿਹੜਾ ਹੈਗਾ ਸਾਇੰਸ ਕਹਿੰਦੀ ਅਸੀਂ ਇਨਸਾਨ ਦੀ ਬੱਚੇ ਦੀ ਇੱਕ ਆਰਟੀਫਿਸ਼ਲ ਤਰੀਕੇ ਦੇ ਨਾਲ ਵੀ ਉਤਪਤੀ ਕਰ ਸਕਦੇ ਹਾਂ। ਆਮ ਹੁੰਦਾ ਸੀ ਜੀਣਾ ਤੇ ਮਰਨਾ ਉਸ ਪਰਮਾਤਮਾ ਦੇ ਹੱਥ ਵਿੱਚ ਆ। ਅੱਜ ਸਾਇੰਸ ਇਸ ਪਾਠ ਤੇ ਲੱਗੀ ਹੋਈ ਸੀ ਕਿ ਜਿਹੜੀ ਮੌਤ ਹੈ, ਮੌਤ ਤੋਂ ਮਗਰੋਂ ਵੀ ਜਿਹੜਾ ਹੈਗਾ ਆਦਮੀ ਨੂੰ ਜਿਉਂਦਾ ਰੱਖਿਆ ਜਾ ਸਕੇ ਕੁਛ ਘੰਟਿਆਂ ਵਾਸਤੇ, ਕੁਛ ਦਿਨਾਂ ਵਾਸਤੇ। ਸੋ ਮੈਂ ਸੋਚਦਾ ਕਿ ਕੀ ਅਸੀਂ ਉਸ ਪਰਮਾਤਮਾ, ਉਸ ਕੁਦਰਤ ਦੇ ਇੰਨਾ ਕੁ ਜ਼ਿਆਦਾ ਅਗੇਂਸਟ ਚੱਲ ਰਹੇ ਸੀ ਉਸਦੇ ਹੁਕਮਾਂ ਦੇ, ਕਿ ਜਿਹੜੀਆਂ ਗੱਲਾਂ ਬਾਤਾਂ ਸਾਨੂੰ ਇਹ ਲੱਗਦੀਆਂ ਸੀ ਕਿ ਇਹਨਾਂ ਦੇ ਵਿੱਚ ਅਸੀਂ ਕੁਛ ਕਰ ਨਹੀਂ ਸਕਦੇ, ਅੱਜ ਅਸੀਂ ਉਹ ਵੀ ਕਰਨੀਆਂ ਸ਼ੁਰੂ ਕਰਤੀਆਂ। ਅਸੀਂ ਜੀਵ ਜੰਤੂਆਂ ਨੂੰ, ਅਸੀਂ ਜਾਨਵਰਾਂ ਨੂੰ, ਅਸੀਂ ਪੰਛੀਆਂ ਨੂੰ ਪਿੰਜਰਿਆਂ ਦੇ ਵਿੱਚ ਕੈਦ ਕਰਨਾ ਸ਼ੁਰੂ ਕਰਤਾ। ਉਹ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਤਾਂ ਕੁਦਰਤ ਵੀ ਰੰਗ ਦਿਖਾਉਂਦੀ ਹੈ। ਅੱਜ ਇੱਕ ਗੱਲਬਾਤ ਕਰਾਂਗੇ ਰਣਜੀਤ ਸਿੰਘ ਕੰਗ ਦੇ ਨਾਲ, ਜੋ ਕਿ ਜ਼ਹਿਰ ਮੁਕਤ ਖੇਤੀ ਕਰ ਰਹੇ ਆ। ਮੇਰੀ ਇੱਕ ਦਿਨ ਇਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਤੇ ਇਹ ਮੈਨੂੰ ਕਹਿੰਦੇ ਨਾ ਜੀ, ਮੈਂ ਜਿਵੇਂ ਗੁਰਬਾਣੀ ਦੇ ਵਿੱਚ ਵੀ ਹੈ ਧਰਤੀ ਉਹਨੂੰ ਮਾਂ ਦਾ ਰੁਤਬਾ ਦਿੱਤਾ ਗਿਆ। ਬੜੀ ਖੂਬਸੂਰਤ ਗੱਲ ਕਹੀ, ਮਨ ਗਦ ਗਦ ਹੋ ਗਿਆ ਉਹਨਾਂ ਦੀ ਗੱਲ ਸੁਣ ਕੇ। ਕਹਿੰਦੇ ਧਰਤੀ ਵਾਕਈ ਸਾਡੀ ਮਾਂ ਹੈ, ਕੁਦਰਤ ਨੇ ਸਾਨੂੰ ਧਰਤੀ ਮਾਂ ਦੇ ਰੂਪ ਦੇ ਵਿੱਚ ਦਿੱਤੀ ਹੈ ਤੇ ਇੱਕ ਕਿਸਾਨ ਹੋਣ ਦੇ ਨਾਤੇ ਮਾਂ ਨੂੰ ਜ਼ਹਿਰ ਦਾ ਟੀਕਾ ਨਹੀਂ ਲਾ ਸਕਦਾ। ਮੇਰੇ ਹੱਥਾਂ ਦੇ ਵਿੱਚ ਇੰਨੀ ਤਾਕਤ ਨਹੀਂ ਕਿ ਮੈਂ ਆਪਣੀ ਮਾਂ ਨੂੰ ਜ਼ਹਿਰ ਦਾ ਟੀਕਾ ਲਾਵਾਂ। ਇਹ ਹੈ ਕਿ ਸਾਨੂੰ ਕੁਦਰਤ ਨੇ ਕੀ ਦਿੱਤਾ, ਕੀ ਕਰ ਰਹੇ ਆ। ਇਨਸਾਨ ਹਰ ਪਾਸੇ ਹਾਵੀ ਹੋ ਗਿਆ। ਅਸੀਂ ਆਪਣੀਆਂ ਹਕੀਕਤਾਂ ਭੁੱਲ ਕੇ, ਜ਼ਮੀਨੀ ਹਕੀਕਤਾਂ ਤੋਂ ਉੱਪਰ ਉੱਠ ਕੇ ਅੱਜ ਕੁਦਰਤ ਦੀ ਹਰ ਇੱਕ ਚੀਜ਼ ਦੇ ਨਾਲ ਖਿਲਵਾੜ ਕਰ ਰਹੇ ਹਾਂ। ਅਸੀਂ ਆਪਣੇ ਆਪ ਨੂੰ ਇੰਨੇ ਕੁ ਵੱਡੇ ਸਮਝਣ ਲੱਗ ਪਏ ਹਾਂ ਕਿ ਸਾਡੇ ਤੋਂ ਉੱਪਰ ਕੋਈ ਤਾਕਤ ਨਹੀਂ ਹੈਗੀ। ਅੱਜ ਜਿੱਥੇ ਅਮੈਰੀਕਾ ਵਰਗੇ ਕੰਟਰੀ ਜਿਹੜੇ ਆਪਣੇ ਆਪ ਨੂੰ ਦੁਨੀਆ ਦੀ ਇੱਕ ਤਾਕਤ ਸਮਝਦੇ ਸੀ ਕਿ ਅਸੀਂ ਸਾਰੇ ਕੰਟਰੀ ਨੂੰ, ਸਾਰੀ ਦੁਨੀਆ ਨੂੰ ਆਪਣੀ ਮੁੱਠੀ ਦੇ ਵਿੱਚ ਲਪੇਟ ਸਕਦੇ ਹਾਂ, ਲੈ ਸਕਦੇ ਹਾਂ, ਉਸ ਦੌੜ ਦੇ ਵਿੱਚ ਲੱਗੇ ਹੋਏ ਤੇ ਇਸ ਦੌੜ ਦੇ ਵਿੱਚ ਲੱਗਿਆ ਹੋਇਆ ਨੂੰ ਇਸ ਕੁਦਰਤ ਦਾ, ਇਸ ਪਰਮਾਤਮਾ ਦਾ, ਇਸ ਦੀ ਹੋਂਦ ਦਾ ਅਹਿਸਾਸ ਭੁੱਲ ਗਿਆ ਸੀ ਤੇ ਅੱਜ ਉਹੋ ਜੇ ਦੁਨੀਆ ਦੇ ਤਾਕਤਵਰ ਕੰਟਰੀ ਇਸ ਕਰੋਨਾ ਨਾਮ ਨੇ ਤਮਟੂ ਦੇ ਅੱਗੇ ਹੋਏ ਵੇ ਨਜ਼ਰ ਆ ਰਹੇ ਆ। ਸੋ ਸਾਨੂੰ ਥਾਂ ਥਾਂ ਤੇ ਹਰ ਜਗ੍ਹਾ ਤੇ ਇਹ ਕੁਦਰਤ, ਇਹ ਪਰਮਾਤਮਾ ਸਾਵਧਾਨ ਕਰਦਾ ਕਿ ਬੰਦਾ ਬਣ ਜਾ, ਸਮਝ ਜਾ, ਨਹੀਂ ਤਾਂ ਇਸੇ ਤਰ੍ਹਾਂ ਚੱਲਿਆ ਤਾਂ ਨਤੀਜੇ ਅੱਗੇ ਸਹੀ ਨਹੀਂ ਹੋਣਗੇ। ਅਸੀਂ ਆਪਣੀ ਹਉਮੈ ਦੇ ਵਿੱਚ, ਆਪਣੇ ਹੰਕਾਰ ਦੇ ਵਿੱਚ ਇੰਨੇ ਅੱਗੇ ਲੰਘ ਰਹੇ ਆ, ਇੰਨੇ ਕੁ ਦੌੜ ਦੇ ਵਿੱਚ ਲੱਗੇ ਹੋਏ ਆ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ। ਅੱਜ ਤਕੜੇ ਤੋਂ ਤਕੜੇ ਕੰਟਰੀ, ਤਕੜੇ ਤੋਂ ਤਕੜੇ ਮੁਲਕ ਜਿਹੜੇ ਕਹਿੰਦੇ ਸੀ ਸਾਡੀਆਂ ਸਿਹਤ ਦੀਆਂ ਸੇਵਾਵਾਂ ਉਹ ਦੁਨੀਆ ਭਰ ਦੇ ਵਿੱਚੋਂ ਟੌਪ ਤੇ ਆ। ਅਸੀਂ ਇਹਨਾਂ ਸਿਹਤ ਸੇਵਾਵਾਂ ਨੂੰ, ਐਜੂਕੇਸ਼ਨ ਨੂੰ ਇੰਨਾ ਅੱਗੇ ਲੈ ਜਾਂਦਾ ਕਿ ਅਸੀਂ ਹਰ ਇੱਕ ਮੁਸੀਬਤ ਨਾਲ ਨਜਿੱਠਣ ਦੇ ਯੋਗ ਹੈ। ਸੋ ਅੱਜ ਇਟਲੀ ਵਰਗਾ ਕੰਟਰੀ ਜਿਹੜਾ ਕਿ ਸਿਹਤ ਸੇਵਾਵਾਂ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਉੱਪਰਲੇ ਮੁਲਕਾਂ ਦੇ ਵਿੱਚ ਹੈਗਾ, ਉਹ ਵੀ ਇਸ ਬਿਮਾਰੀ ਦਾ ਕੋਈ ਹੱਲ ਨਹੀਂ ਕੱਢ ਸਕਿਆ। ਉਸ ਦੇਸ਼ ਦੇ ਮੁਖੀ ਦੇ ਵੀ ਹੱਥ ਖੜੇ ਆ, ਉਸ ਦੀਆਂ ਅੱਖਾਂ ਦੇ ਵਿੱਚ ਪਾਣੀ ਆ। ਸੋ ਮੈਨੂੰ ਇਹ ਲੱਗਦਾ ਕਿ ਜਿਸ ਦਿਨ ਅਸੀਂ ਇਹ ਅੰਦਰੋਂ ਪਰਮਾਤਮਾ ਨੂੰ, ਕੁਦਰਤ ਨੂੰ ਸਮਝ ਲਵਾਂਗੇ, ਉਸ ਦਿਨ ਇਹ ਕਰੋਨਾ ਨਾਂ ਦੀ ਜਿਹੜੀ ਬਿਮਾਰੀ ਆ ਇਹ ਆਟੋਮੈਟਿਕਲੀ ਖਤਮ ਹੋ ਜਾਵੇਗੀ। ਸੋ ਆਪਾਂ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ, ਇਹ ਤਾਂ ਸਾਨੂੰ ਰੋਜ਼ ਤੁਹਾਨੂੰ ਖਬਰਾਂ ਮਿਲਦੀਆਂ ਕਿ ਅੱਜ ਆਸਟ੍ਰੇਲੀਆ ਦੇ ਵਿੱਚ ਕਰੋਨਾ ਇਨਫੈਕਟਡ ਜਿਹੜੇ ਪੇਸ਼ੈਂਟ ਆ ਉਹਨਾਂ ਦੀ ਗਿਣਤੀ ਇੰਨੀ ਹੋ ਗਈ, ਹਜ਼ਾਰਾਂ ਦੇ ਵਿੱਚ ਆ, ਅਮੈਰੀਕਾ ਦੇ ਵਿੱਚ ਲੱਖਾਂ ਦੇ ਵਿੱਚ ਆ, ਫਲਾਣੇ ਕੰਟਰੀ ਦੇ ਵਿੱਚ ਇੰਨੀ ਗਿਣਤੀ ਹੈ, ਇੰਨੀ ਵੱਧ ਰਹੀ ਹੈ, ਡੇ ਬਾਏ ਡੇ ਇਸਦੀ ਗਿਣਤੀ ਵੱਧ ਰਹੀ ਹੈ। ਇਹਦੇ ਨਾਲ ਨਾਲ ਕਰੋਨਾ ਇਨਫੈਕਟਡ ਪੇਸ਼ੈਂਟਸ ਦੇ ਨਾਲ ਮੌਤਾਂ ਦੀ ਗਿਣਤੀ ਵੀ ਡੇ ਬਾਏ ਡੇ ਵੱਧ ਰਹੀ ਹੈ। ਬਿਮਾਰੀ ਦਾ ਸਾਡੇ ਕੋਲ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਕੀ ਅਸੀਂ ਸੜਕਾਂ ਤੇ, ਕੀ ਅਸੀਂ ਜੰਗਲਾਂ ਜੀਵ ਜੰਤੂਆਂ ਨੂੰ ਦੇਖਦੇ ਹਾਂ ਕਿ ਇਹ ਜਾਨਵਰ ਵੀ, ਇਹ ਪੰਛੀ ਵੀ ਮਰ ਰਹੇ ਆ ਇਸ ਬਿਮਾਰੀ ਦੇ ਨਾਲ? ਸੋਚ ਕੇ ਦੇਖੋ, ਇਹ ਕਾਇਨਾਤ ਜਿਹੜੀ ਕੁਦਰਤ ਨੇ ਸਿਰਜੀ ਆ, ਇਹ ਦਰਖਤ, ਇਹ ਪੌਦੇ, ਜੋ ਵੀ ਸਾਡੀਆਂ ਲਿਵਿੰਗ ਥਿੰਗਸ ਆ, ਉਹਨਾਂ ਤੇ ਵੀ ਕੋਈ ਇਫੈਕਟ ਪੈ ਰਿਹਾ? ਮੈਂ ਤਾਂ ਨਹੀਂ ਦੇਖਿਆ ਕਿਤੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਛੀ ਮਰ ਰਹੇ ਹੋਣ। ਸੋ ਸੋਚ ਕੇ ਦੇਖੋ, ਇਹ ਜਿਹੜੀ ਬਿਮਾਰੀ ਆ, ਕੱਲੀ ਇਨਸਾਨ ਨੂੰ ਹੀ ਕਿਉਂ ਲੱਗੀ ਹੋਈ ਹੈ? ਇਸ ਦਾ ਹਰ ਇੱਕ ਤੇ ਉਹਨਾਂ ਹੀ ਇਫੈਕਟ ਹੋਣਾ ਸੀ। ਸੋ ਪਰਮਾਤਮਾ ਸਾਨੂੰ ਹਰ ਥਾਂ ਤੇ ਚੁਣੌਤੀਆਂ ਦਿੰਦਾ, ਸਮਝਾਉਂਦਾ, ਪਰ ਅਸੀਂ ਕਿੰਨਾ ਕੁ ਸਮਝਦੇ ਹਾਂ ਉਹ ਸਾਡੇ ਤੇ ਡਿਪੈਂਡ ਕਰਦਾ। ਸੋ ਸਾਨੂੰ ਉਸ ਦੇ ਦਿੱਤੀਆਂ ਦਾਤਾਂ, ਉਹਨਾਂ ਦਾ ਆਨੰਦ ਮਾਨਣਾ ਚਾਹੀਦਾ, ਉਹਨਾਂ ਨੂੰ ਇੰਜੋਏ ਕਰਨਾ ਚਾਹੀਦਾ, ਨਾ ਕਿ ਅਸੀਂ ਉਹਨਾਂ ਨੂੰ ਮੁੱਠੀ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰੀਏ। ਹੁਣ ਪਿੱਛੇ ਜੇ ਗੱਲ ਚੱਲ ਰਹੀ ਸੀ ਇੱਕ ਦੇਸ਼ ਦੀ, ਕਿ ਜਿਵੇਂ ਇਸ ਕੁਦਰਤ ਨੇ ਲੱਖਾਂ ਖੰਡ ਬ੍ਰਹਿਮੰਡ ਉਹਨਾਂ ਦੀ ਉਤਪਤੀ ਕੀਤੀ ਹੋਈ ਹੈ, ਤੇ ਕੋਈ ਕੰਟਰੀ ਇੱਕ ਨਵਾਂ ਸੂਰਜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਅੱਜ ਉਹ ਜੇ ਕੰਟਰੀ ਜਿਹੜੇ ਖੰਡ ਬ੍ਰਹਿਮੰਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਹ ਇਸ ਕਰੋਨਾ ਦੇ ਅੱਗੇ ਬੇਵਸ ਨਜ਼ਰ ਆ ਰਹੇ ਆ। ਸੋ ਗੱਲਾਂ ਬਾਤਾਂ ਦਾ ਉਸ ਕੁਦਰਤ ਦੇ ਸਿਰਜਣਹਾਰ ਉਹਨਾਂ ਦਾ ਆਪਾਂ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇਸ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਲੈਂਦੇ ਜਾਵਾਂਗੇ। ਸੋ ਇਹ ਸਾਰਾ ਜੋ ਪ੍ਰੋਗਰਾਮ ਹੈ ਲਹਿਰਾਂ, ਇਸ ਦੇ ਬੈਕ ਐਂਡ ਤੇ ਸਾਡੇ ਵੀਰ ਸਰਬਜੀਤ ਸਿੰਘ, ਜੋ ਦੁਨੀਆਂ ਭਰ ਦੇ ਸਰੋਤਿਆਂ ਦਾ ਇੰਟਰਟੇਨਮੈਂਟ ਦਾ, ਉਹਨਾਂ ਦੇ ਗਿਆਨ ਦੇ ਵਿੱਚ ਵਾਧੇ ਦੇ ਦਾ ਬੈਕ ਐਂਡ ਤੇ ਜੋ ਸਾਡੀ ਹੈਲਪ ਕਰ ਰਹੇ ਆ, ਉਹਨਾਂ ਦਾ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਆਓ ਅਗਲਾ ਗੀਤ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ, ਤੇ ਇਸ ਗੀਤ ਦਾ ਆਪਾਂ ਨਾਲ ਨਾਲ ਆਨੰਦ ਲੈਂਦੇ ਹਾਂ।
ਲਓ ਜੀ, ਇੱਕ ਬਾਬਾ ਜੀ ਆਪਣੇ ਪੋਤੇ ਨਾਲ ਪੁਰਾਣੇ ਸਮੇਂ ਦੀਆਂ ਗੱਲਾਂ ਕਰ ਰਹੇ ਨੇ ਕਿ ਸਾਡਾ ਟਾਈਮ ਬਹੁਤ ਚੰਗਾ ਹੁੰਦਾ ਸੀ ਪੁੱਤਰਾ, ਪਰ ਹੁਣ ਟਾਈਮ ਬਦਲ ਗਿਆ, ਲੋਕ ਬਦਲ ਗਏ, ਹੁਣ ਉਹ ਗੱਲਾਂ ਹੀ ਨਹੀਂ ਰਹੀਆਂ ਪੁੱਤਰਾ, ਦੱਸੀ ਕੰਮ ਕੀ ਸੀ? ਬਾਬਾ ਜੀ ਕੀ ਕਹਿ ਰਹੇ ਨੇ? ਕਰਕੇ ਖੋਲ ਕੇ
ਸਾਡੇ ਵਾਲਾ ਵਿਹੜਾ ਬਹੁਤ ਚੰਗਾ ਹੁੰਦਾ ਸੀ। ਬਾਕੀ ਉਹ ਵਿਹੜਿਆਂ ਦੀ ਸ਼ਾਨ, ਉਹ ਵਿਹੜਿਆਂ ਦੇ ਹਾਸੇ ਠੱਠੇ, ਉਹ ਵਿਹੜਿਆਂ ਦਾ ਆਨੰਦ ਜਿਨ੍ਹਾਂ ਨੇ ਮਾਣਿਆ ਉਹਨਾਂ ਨੂੰ ਪਤਾ। ਅੱਜ ਦੇ ਅਜੋਕੀ ਪੀੜ੍ਹੀ ਦੇ ਵਿੱਚ ਅਸੀਂ ਨੈਣ ਮਨਾਰੇ, ਕੋਠੀਆਂ, ਘਰ ਬਾਰ, ਬਾਗ ਬਗੀਚੇ ਬਹੁਤ ਲਾ ਲਏ ਹੈ। ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਨੂੰ ਸਜਾ ਲਿਆ, ਪਰ ਉਹ ਵਿਹੜਿਆਂ ਦਾ, ਕੱਚੇ ਵਿਹੜਿਆਂ ਦਾ ਆਨੰਦ ਜਿਨ੍ਹਾਂ ਨੇ ਲਿਆ, ਮਿੱਟੀ ਦੀ ਖੁਸ਼ਬੂ, ਹਾਸੇ ਠੱਠਿਆਂ ਦਾ ਸਵਾਦ ਉਹਨਾਂ ਨੂੰ ਪਤਾ। ਸੋ ਬਾਤਾਂ ਦੇ ਨਾਲ ਨਾਲ ਆਪਾਂ ਸਰੋਤਿਆਂ ਦੇ ਮੈਸੇਜ, ਸਾਡੇ ਬੜੇ ਹੀ ਪਿਆਰੇ ਸਰੋਤੇ ਬੱਸੀ ਪਠਾਣਾ ਤੋਂ ਮੇਰੇ ਵੀਰ ਹਰਜਿੰਦਰ ਸਿੰਘ, ਜੋ ਹਮੇਸ਼ਾ ਇਸ ਪ੍ਰੋਗਰਾਮ ਦੇ ਵਿੱਚ ਇੰਡੀਆ ਤੋਂ ਆਪਣੀ ਹਾਜ਼ਰੀ ਲਵਾਉਂਦੇ ਹੈ, ਤੋਂ ਬੜਾ ਵਧੀਆ ਲੱਗਦਾ ਇੰਡੀਆ ਦੇ ਵਿੱਚ ਡੇਲੀ ਉਹ ਸਾਡਾ ਪ੍ਰੋਗਰਾਮ ਲਹਿਰਾਂ ਹੁੰਦੇ ਹੈ। ਉਹਨਾਂ ਨੇ ਭੇਜਿਆ, ਫਤਿਹ ਦੀ ਸਾਂਝ ਕੀਤੀ ਹੈ, ਸਤਿ ਸ੍ਰੀ ਅਕਾਲ ਬੁਲਾਈ ਹੈ। ਸੋ ਬਾਈ ਜੀ ਸਤਿ ਸ੍ਰੀ ਅਕਾਲ। ਉਹਨਾਂ ਨੇ ਮੈਸੇਜ ਦਿੱਤਾ ਕਿ ਪੰਛੀ ਨੂੰ ਪਿੰਜਰਾ ਭਾਵੇਂ ਸੋਨੇ ਦਾ ਹੋਵੇ, ਪਰ ਕੈਦ ਤਾਂ ਕੈਦ ਹੈ। ਬਾਈ ਹਰਜਿੰਦਰ ਸਿੰਘ ਘੁੰਮਣ ਜੀ, ਬਿਲਕੁਲ ਤੁਸੀਂ ਸਹੀ ਕਿਹਾ ਕਿ ਪਿੰਜਰਾ ਚਾਹੇ ਸਿਉਣਾ ਦਾ ਹੋਵੇ, ਕੈਦ ਤਾਂ ਕੈਦ ਹੀ ਹੈ। ਗੱਲ ਕਰ ਰਹੇ ਸੀ ਅੱਜ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ, ਦੇ ਵਿੱਚ ਵੱਡੇ ਵੱਡੇ ਹੋਮ ਥੀਏਟਰਾਂ ਦੇ ਅੱਗੇ, ਖੁੱਲੇ ਗੱਦਿਆਂ ਦੇ ਸੋਫਿਆਂ ਤੇ ਬੈਠੇ ਵੀ, ਆਪਦੇ ਘਰ ਦੇ ਵਿੱਚ ਬੈਠੇ ਵੀ ਅਸੀਂ ਕੈਦ ਮਹਿਸੂਸ ਕਰ ਰਹੇ ਹਾਂ। ਸੋ ਜੇ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਕੈਦ ਮਹਿਸੂਸ ਕਰਦੇ ਹਾਂ, ਜਿਨ੍ਹਾਂ ਜੀਵ ਜੰਤੂਆਂ ਨੂੰ, ਜਿਨ੍ਹਾਂ ਪੰਛੀਆਂ ਨੂੰ ਅਸੀਂ ਕੈਦ ਕੇ ਕਰਕੇ ਰੱਖਿਆ ਹੋਇਆ, ਤੁਸੀਂ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ। ਇਸ ਦੇ ਨਾਲ ਹੀ ਸਾਨੂੰ ਇੱਕ ਹੋਰ ਸਾਡੇ ਲਿਸਨਰ ਨਰਿੰਦਰ ਥੌੜ ਜੀ ਦਾ ਮੈਸੇਜ, ਉਹਨਾਂ ਨੇ ਫਤਿਹ ਸਾਂਝੀ ਕੀਤੀ ਹੈ, ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੀ ਹਰਮਨ ਟੀਮ ਨੂੰ। ਸੋ ਸਤਿ ਸ੍ਰੀ ਅਕਾਲ ਬਾਈ ਜੀ ਨਰਿੰਦਰ ਸਿੰਘ ਜੀ, ਸ਼ੁਭ ਇਸ਼ਾਵਾਂ ਤੁਹਾਨੂੰ ਹਰਮਨ ਟੀਮ ਦੇ ਵੱਲੋਂ। ਆਪਾਂ ਗੱਲ ਕਰ ਰਹੇ ਸੀ ਕੈਦ ਦੀ, ਮੈਨੂੰ ਪਿੱਛੇ ਜੇ ਇੱਕ ਗੱਲ ਯਾਦ ਆਈ, ਫਰੀਦਕੋਟ ਆਪਣੇ ਸੀਏ ਕੋਲ ਗਿਆ ਹੋਇਆ ਸੀ, ਤਕਰੀਬਨ 2 ਸਾਲ ਪੁਰਾਣੀ ਗੱਲ ਹੈ। ਉੱਥੇ ਮੈਨੂੰ ਇੱਕ ਸ਼ਖਸ ਮਿਲੇ, ਉਹ ਬੜੇ ਅਪਸੈਟ, ਮੈਂ ਥੋੜਾ ਜਿਹਾ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਰਿਹਾ ਸੀ। ਮੈਨੂੰ ਲੱਗਦਾ ਕੋਈ 5-10 ਲੱਖ ਰੁਪਈਏ ਦਾ ਕੋਈ ਪ੍ਰੋਪਰਟੀ ਵਗੈਰਾ ਸੀਗੀ, ਤੇ ਉਹ ਸੀਏ ਨਾਲ ਡਿਸਕਸ ਕਰ ਰਹੇ ਸੀ ਕਿ ਮੈਂ ਇਹ ਪ੍ਰੋਪਰਟੀ ਲਈ ਆ, ਤੇ ਵੀ ਕੱਲ ਨੂੰ ਇਸ ਦੀ ਕੋਈ ਦਿੱਕਤ ਨਾ ਆ ਜਾਏ, ਕੋਈ ਪ੍ਰੋਬਲਮ ਨਾ ਆ ਜਾਏ। ਤੇ ਸੀਏ ਉਹਨੂੰ ਕਹਿ ਰਿਹਾ ਸੀ ਕਿ ਏਡੀ ਕੋਈ ਖਾਸ ਗੱਲ ਨੀ ਹੈਗੀ, ਵੀ ਇਹ ਕੋਈ ਏਡੀ ਵੱਡੀ ਅਮਾਊਂਟ ਨੀ ਹੈਗੀ ਜਿਹਦੇ ਪਿੱਛੇ ਤੁਸੀਂ ਘਬਰਾ ਰਹੇ ਹੋ ਕਰ ਰਹੇ ਹੋ। ਤੇ ਮੇਰਾ ਕੁਦਰਤੀ ਸੁਭਾਵ ਹੈ ਕਿ ਉਹਨਾਂ ਦੇ ਵੱਲ ਗੱਲਾਂ ਬਾਤਾਂ ਵੱਲ ਧਿਆਨ ਚਲਾ ਗਿਆ। ਇਸ ਤੋਂ ਗੱਲਾਂ ਕਰਦੇ ਕਰਦੇ ਮੈਂ ਉਹਨਾਂ ਨੂੰ ਪੁੱਛਿਆ ਕਿ ਬਾਈ ਜੀ ਤੁਸੀਂ ਬੜੇ ਅਪਸੈਟ ਨਜ਼ਰ ਆ ਰਹੇ ਹੋ, ਤੇ ਕੀ ਗੱਲ ਹੈ, ਕੋਈ ਐਸੀ ਪਰੇਸ਼ਾਨੀ ਤਾਂ ਨਹੀਂ? ਉਹ ਕਹਿੰਦੇ ਜੀ ਮੈਂ ਵਾਕਈ ਬਹੁਤ ਅਪਸੈਟ ਹਾਂ, ਮੈਂ ਰੀਅਲੀ ਬਹੁਤ ਪਰੇਸ਼ਾਨ ਰਹਿੰਦਾ। ਤੇ ਗੱਲਾਂ ਬਾਤਾਂ ਸਾਡੀਆਂ ਚੱਲ ਪਈਆਂ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੰਮ ਕੀ ਕਰਦੇ ਹੋ ਜੀ। ਮੈਂ ਨਿਹਾਲ ਸਿੰਘ ਵਾਲਾ ਦੇ ਕੋਲ ਇੱਕ ਚੌਂਕੀ ਹੈਗੀ ਹੈ, ਤੇ ਉੱਥੇ ਮੈਂ ਬਤੌਰ SHO ਪੰਜਾਬ ਪੁਲਿਸ ਦੇ ਵਿੱਚ ਉੱਥੇ ਕੰਮ ਕਰ ਰਿਹਾ, ਇੰਸਪੈਕਟਰ ਹੈ। ਤੇ ਮੇਰੀ ਥੋੜੀ ਜਿਹੀ ਹੋਰ ਰੁਚੀ ਉਹ ਨਾਲ ਵੱਧ ਗਈ। ਮੈਂ ਕਿਹਾ ਜੀ ਪਰੇਸ਼ਾਨੀ ਕੀ ਹੈ ਤੁਹਾਡੀ, ਮੈਂ ਤੁਹਾਨੂੰ ਕੋਈ ਸਲਾਹ ਦੇ ਸਕਾਂ? ਪਰੇਸ਼ਾਨੀ ਇਹ ਹੈ ਵੀ ਮੈਂ ਫਰੀਦਕੋਟ ਜਿੱਥੇ ਰਹਿੰਦਾ ਨਾ, ਤੇ ਜਿਸ ਗਲੀ ਦੇ ਵਿੱਚੋਂ ਮੈਂ ਰੋਜ਼ ਲੰਘਦਾ ਤੇ ਉਸ ਗਲੀ ਦੇ ਮੋੜ ਤੇ ਮੇਰੇ ਘਰ ਤੋਂ ਪਹਿਲਾਂ ਇੱਕ ਡੇਰੀ ਫਾਰਮ ਹੈ ਤੇ ਉੱਥੇ ਮੱਝਾਂ ਤੇ ਗਾਵਾਂ ਜਿਹੜੀਆਂ ਹੈਗੀਆਂ ਬੰਨੀਆਂ ਹੁੰਦੀਆਂ ਤੇ ਮੈਂ ਜਦੋਂ ਆਉਣਾ ਮੈਂ ਦੇਖਦਾ ਉਹ ਸੰਗਲ ਦੇ ਨਾਲ ਉੱਥੇ ਬੰਨੀਆਂ ਵੀ ਹੁੰਦੀਆਂ ਤੇ ਜਦੋਂ ਮੈਂ ਜਾਂਦਾ ਉਹਨਾਂ ਨੂੰ ਫਿਰ ਮੈਂ ਦੇਖਦਾ ਉੱਥੇ ਬੰਨੀਆਂ ਹੁੰਦੀਆਂ ਮੈਂ ਕਿਹਾ ਹਾਂਜੀ ਬਾਈ ਜੀ ਨੈਚੁਰਲੀ ਬੰਨਣਾ ਹੀ ਉੱਥੇ ਉਹਨਾਂ ਨੇ ਮੈਂ ਸੋਚਦਾ ਵੀ ਜਦੋਂ ਸਾਨੂੰ ਦੁੱਧ ਦੀ ਜ਼ਰੂਰਤ ਹੈਗੀ ਹੈ ਨਹੀਂ ਧਾਰ ਕੱਢ ਲੈਂਦੇ ਆ ਤੇ ਧਾਰ ਕੱਢਣ ਤੋਂ ਮਗਰੋਂ ਉਹ ਉੱਥੇ ਵਿਚਾਰੀਆਂ ਖੜੀਆਂ ਰਹਿੰਦੀਆਂ ਕਦੇ ਖੜ ਜਾਂਦੀਆਂ ਕਦੇ ਬਹਿ ਜਾਂਦੀਆਂ ਕਿਉਂਕਿ ਇੱਕ ਲਿਮਿਟਡ ਜਿਹਾ ਦਾਇਰਾ ਹੈ ਲਿਮਿਟਡ ਜਿਹਾ ਏਰੀਆ ਜਿੰਨੇ ਕੁ ਸਿੰਗਲ ਦੀ ਜਿੰਨੀ ਕੁ ਲੈਂਥ ਹੈਗੀ ਆ ਤੇ ਉਸ ਦਾਇਰੇ ਤੱਕ ਹੀ ਉਹਨਾਂ ਨੇ ਆਪਦਾ ਜਿਹੜਾ ਗੋਹਾ ਵਗੈਰਾ ਹੈਗਾ ਉਹ ਵੀ ਉੱਥੇ ਕਰ ਲੈਣਾ ਕਹਿੰਦੇ ਕਈ ਉਹਨੂੰ ਸਾਫ ਕਰ ਦਿੰਦੇ ਆ ਤੇ ਕਈ ਉਹ ਨਹੀਂ ਵੀ ਸਾਫ ਕਰਦੇ ਹੈਗੇ ਤਾਂ ਉਹ ਵਿਚਾਰਾ ਜਿਹੜਾ ਜਾਨਵਰ ਹੈ ਉਹ ਆਪਦੇ ਮਲ ਮੂਤਰ ਦੇ ਵਿੱਚ ਉੱਥੇ ਉਹਨੇ ਆਪਦਾ ਮਲ ਮੂਤਰ ਕਰ ਲੈਣਾ ਉੱਥੇ ਉਹਨੇ ਬਹਿ ਜਾਣਾ ਉੱਥੇ ਉਹਨੇ ਆਪਦੇ ਪੱਠੇ ਚਾਰ ਲੈਣੇ ਆ ਉੱਠਣਾ ਧਾਰ ਕੱਢ ਲਈ ਬਹਿ ਗਿਆ ਉੱਤਰ ਤਾਂ ਸਕਦਾ ਹੀ ਨੀ ਜੀ ਮੈਨੂੰ ਥੋੜੀ ਜਿਹੀ ਹੋਰ ਰੁਚੀ ਉਹਨਾਂ ਨਾਲ ਵੱਧ ਗਈ ਮੈਂ ਕਿਹਾ ਹਾਂਜੀ ਬਾਈ ਜੀ ਇਹ ਤਾਂ ਤੁਹਾਡੀ ਗੱਲ ਸਹੀ ਹੈ ਤੇ ਕਹਿੰਦੇ ਜਦੋਂ ਮੈਂ ਆਮ ਤੌਰ ਤੇ ਮੈਨੂੰ ਹਾਈ ਕੋਰਟ ਦੇ ਵਿੱਚ ਜਾਂ ਚੰਡੀਗੜ੍ਹ ਕੰਮ ਜਾਣਾ ਤੇ ਮੈਂ ਅਕਸਰ ਮੈਨੂੰ ਰਸਤੇ ਵਿੱਚ ਜਗਰਾਵਾਂ ਇੱਕ ਮੰਡੀ ਪੈਂਦੀ ਹੈ ਜਿੱਥੇ ਕਈ ਵਾਰੀ ਪਸ਼ੂਆਂ ਦੀ ਮੰਡੀ ਉੱਥੇ ਬਹੁਤ ਵੱਡੀ ਲੱਗਦੀ ਹੈ ਮੈਂ ਕਿਹਾ ਹਾਂਜੀ ਕਹਿੰਦੇ ਮੈਂ ਦੇਖਦਾ ਟਰਾਲੀਆਂ ਤੇ ਕੈਂਟਰਾਂ ਤੇ ਟੈਂਪੂਆਂ ਤੇ ਉੱਥੇ ਮੱਝਾਂ ਗਾਵਾਂ ਨਰੜ ਕੇ ਬਿਠਾਈਆਂ ਹੁੰਦੀਆਂ ਉਹ ਲੈ ਕੇ ਆਏ ਹੁੰਦੇ ਵੇਚਣ ਵਾਸਤੇ ਖਰੀਦਣ ਵਾਸਤੇ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਤੇ ਸਰੀਰ ਦੀ ਗਰਮੀ ਦੇ ਵਿੱਚ ਉਹ ਜਾਨਵਰ ਉੱਥੇ ਉਵੇਂ ਹੀ ਹਾਲੋ ਬਿਹਾਲ ਸਾਰੇ ਦਿਨ ਦੇ ਸਾਰੇ ਰਹਿੰਦੇ ਆ ਕਿਸੇ ਨੇ ਮਾੜੇ ਮੋਟੇ ਪੱਠੇ ਪਾ ਤੇ ਪਾਣੀ ਦੇਤਾ ਤੇ ਕਿਸੇ ਨੇ ਨਹੀਂ ਦਿੱਤਾ ਕਹਿੰਦੇ ਮੇਰਾ ਇੰਨਾ ਜਿਹੜਾ ਹਿਰਦਾ ਉਹ ਬਲੁੰਦਰਿਆ ਜਾਂਦਾ ਇੰਨਾ ਤਸ਼ੱਦਦ ਵੀ ਇਹ ਸਾਨੂੰ ਦੁੱਧ ਦਿੰਦਾ ਜਾਨਵਰ ਅਸੀਂ ਇਹਦਾ ਦੁੱਧ ਲੈ ਕੇ ਅਸੀਂ ਇੰਨਾ ਕੁ ਜ਼ਿਆਦਾ ਇਹਨੂੰ ਕੈਦ ਕੀਤਾ ਵਿਆ ਅਸੀਂ ਇਹਦੀ ਗਰਮੀ ਨੀ ਦੇਖਦੇ ਅਸੀਂ ਇਹਦੀ ਸਰਦੀ ਨੀ ਦੇਖਦੇ ਆਖਿਰ ਇਹ ਵੀ ਜਾਨਵਰ ਆ ਇਹਨੂੰ ਵੀ ਗਰਮੀ ਲੱਗਦੀ ਹੋਣੀ ਹੈ ਇਹਨੂੰ ਵੀ ਭੁੱਖ ਲੱਗਦੀ ਹੋਣੀ ਹੈ ਇਹਨੂੰ ਵੀ ਠੰਡ ਲੱਗਦੀ ਹੋਣੀ ਹੈ ਇਹਦਾ ਵੀ ਤੁਰਨ ਫਿਰਨ ਨੂੰ ਜੀ ਕਰਦਾ ਹੋਣਾ ਤੇ ਅਸੀਂ ਆਪਦਾ ਦੁੱਧ ਲੈ ਲਿਆ ਅਸੀਂ ਇਹਨੂੰ ਉੱਥੇ ਬੰਨ ਕੇ ਰੱਖ ਲਿਆ ਕਰ ਲਿਆ ਤੇ ਆਪ ਅਸੀਂ ਕਿੱਥੇ ਕਿੱਥੇ ਤੁਰੇ ਫਿਰਦੇ ਆ ਕਹਿੰਦੇ ਬਾਈ ਜੀ ਇਹ ਜਿਹੜੀ ਚੀਜ਼ ਹੈ ਜਦੋਂ ਮੈਂ ਘਰੇ ਆਉਣਾ ਰੋਜ਼ ਸ਼ਾਮ ਨੂੰ ਤੇ ਘਰੋਂ ਬਾਹਰ ਜਾਂਦਾ ਉੱਥੇ ਵੀ ਜਾਂਦਾ ਮੈਂ ਦੇਖਦਾ ਇਹ ਜਿਹੜੇ ਜਾਨਵਰ ਹੈ ਇਹ ਮੇਰੀਆਂ ਅੱਖਾਂ ਦੇ ਅੱਗੇ ਹਮੇਸ਼ਾ ਰਹਿੰਦੇ ਮੈਨੂੰ ਸੌਣ ਨਹੀਂ ਦਿੰਦੇ ਇੰਨੀ ਚੀਜ਼ ਇੰਨਾ ਦਰਦ ਉਹਨਾਂ ਦੇ ਅੰਦਰ ਪਹਿਲਾਂ ਤਾਂ ਮੈਂ ਥੋੜਾ ਜਿਹਾ ਉਹਨਾਂ ਦੀਆਂ ਗੱਲਾਂ ਨੂੰ ਲਾਈਟਲੀ ਲੈ ਰਿਹਾ ਸੀ ਜਦੋਂ ਉਹਨਾਂ ਨੇ ਗੱਲਬਾਤ ਜੀ ਸ਼ੁਰੂ ਕੀਤੀ ਤੇ ਮੈਂ ਹਾਸੇ ਇਕੱਠੇ ਦੇ ਵਿੱਚ ਉਹਨਾਂ ਨੂੰ ਕਿਹਾ ਮੈਂ ਕਿਹਾ ਬਾਈ ਜੀ ਤੁਸੀਂ ਨਾ ਮਹਿਕਮਾ ਜਿਹੜਾ ਉਹ ਗਲਤ ਚੂਜ਼ ਕਰ ਲਿਆ ਕਿ ਤੁਹਾਨੂੰ ਨਾ ਪੰਜਾਬ ਪੁਲਿਸ ਦੇ ਵਿੱਚ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਪੁਲਿਸ ਵਾਲੇ ਆਪਾਂ ਨੂੰ ਬੜੇ ਹਾਰਡ ਹਾਰਟਡ ਸਖ਼ਤ ਦਿਲ ਇਨਸਾਨ ਲੱਗਦੇ ਹੁੰਦੇ ਆ ਤੁਸੀਂ ਗਲਤ ਮਹਿਕਮੇ ਦੇ ਵਿੱਚ ਆ ਗਏ ਮੇਰੇ ਹਾਸੇ ਇਕੱਠੇ ਦਾ ਉਹਨਾਂ ਨੇ ਕੋਈ ਖਾਸ ਹਾਸੇ ਇਕੱਠੇ ਦੇ ਵਿੱਚ ਜਵਾਬ ਨਹੀਂ ਦਿੱਤਾ ਵਾਕਈ ਉਹਨਾਂ ਦੇ ਪ੍ਰਤੀ ਉਹਨਾਂ ਦਾ ਜਿਹੜਾ ਦਰਦ ਸੀ ਉਹ ਸਾਫ਼ ਉਹਨਾਂ ਦੇ ਚਿਹਰੇ ਤੋਂ ਝਲਕ ਰਿਹਾ ਸੀ ਸੋ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਹੋਰ ਅੱਗੇ ਵਧੀਆਂ ਤੇ ਮੈਂ ਉਹਨਾਂ ਦੇ ਪ੍ਰੋਫੈਸ਼ਨ ਚ ਪੁੱਛਣ ਲੱਗ ਪਿਆ ਮੈਂ ਕਿਹਾ ਬਾਈ ਜੀ ਤੁਹਾਡੇ ਕੋਲ ਅਲੱਗ ਅਲੱਗ ਤਰ੍ਹਾਂ ਦੇ ਲੋਕ ਆਉਂਦੇ ਆ ਜਿਵੇਂ ਪਬਲਿਕ ਓਪੀਨੀਅਨ ਹੁੰਦਾ ਕਿ ਪੁਲਿਸ ਹੈ ਇਹ ਬੜੇ ਨਿਰਦਈ ਹੁੰਦੇ ਆ ਪੁਲਿਸ ਵਾਲੇ ਇਹਨਾਂ ਨੂੰ ਦਰਦ ਨੀ ਹੁੰਦਾ ਤੁਹਾਨੂੰ ਕੁੱਟਮਾਰ ਵੀ ਕਰਦੇ ਹੋ ਜਾਇਜ਼ ਨਜਾਇਜ਼ ਵੀ ਹੁੰਦਾ ਹੈਗਾ ਫਿਰ ਤੁਸੀਂ ਆਪਦੀ ਡਿਊਟੀ ਨੂੰ ਉੱਥੇ ਜਸਟੀਫਾਈ ਕਿਵੇਂ ਕਰਦੇ ਹੋ ਉਹ ਕਹਿੰਦੇ ਕਿ ਮੈਨੂੰ ਕਦੇ ਨੌਬਤ ਨੀ ਆਈ ਇਹੋ ਜੀ ਕੋਈ ਕੋਸ਼ਿਸ਼ ਹੁੰਦੀ ਹੈ ਕਿਸੇ ਥਾਂ ਤੇ ਕੋਈ ਲੜਾਈ ਝਗੜਾ ਹੋ ਜਾਂਦਾ ਕੋਈ ਪ੍ਰੋਬਲਮ ਹੁੰਦੀ ਹੈ ਤੇ ਮੈਂ ਪਹਿਲ ਦੇ ਆਧਾਰ ਤੇ ਉਹ ਜਿਹੜਾ ਹੈਗਾ ਸਮਝੌਤਾ ਉਹ ਪਾਰਟੀਆਂ ਦਾ ਆਪਦੇ ਵੱਲੋਂ ਕਰਵਾਉਣਾ ਸਾਡੇ ਮਹਿਕਮੇ ਦੇ ਵਿੱਚ ਕਹਿੰਦੇ ਨੋ ਡਾਊਟ ਪੈਸੇ ਲੈਂਦੇ ਆ ਕਰਦੇ ਆ ਪਰ ਮੈਂ ਉਹਨਾਂ ਨੂੰ ਹਮੇਸ਼ਾ ਕਹਿਣਾ ਲੈ ਲਓ ਯਾਰ ਪੈਸੇ ਪਰ ਇੰਨੇ ਕੁ ਹਿਸਾਬ ਨਾਲ ਲਓ ਯਾਰ ਤੁਸੀਂ ਕੋਈ 150 ਲੈਣਾ ਲੈ ਲਓ ਪਰ ਆਪਣੇ ਕੋਲ ਤਾਂ ਪਹਿਲਾਂ ਹੀ ਬੰਦਾ ਟੁੱਟਿਆ ਪਿਆ ਡਿੱਗਿਆ ਵਿਆ ਮਰਿਆ ਵਿਆ ਆਉਂਦਾ ਤੇ ਆਪਾਂ ਯਾਰ ਉਹਨੂੰ ਮਰੇ ਵੇ ਨੂੰ ਡਿੱਗੇ ਵੇ ਨੂੰ ਟੁੱਟੇ ਵੇ ਨੂੰ ਆਪਾਂ ਹੋਰ ਲੁੱਟਣ ਤੇ ਲੱਗ ਪੈਂਦੇ ਆ। ਸੋ ਮੈਨੂੰ ਅੱਜ ਵੀ ਮੈਂ ਉਸ ਇਨਸਾਨ ਨੂੰ ਉਸ ਦ੍ਰਿਸ਼ ਰੂਹ ਨੂੰ ਜਿਹਨੂੰ ਪਲਿਊਟ ਕਰਦਾ ਮੇਰਾ ਸਿਰ ਝੁਕਦਾ ਇੱਜਦਾ ਕਰਦਾ ਉਸ ਇਨਸਾਨ ਨੂੰ ਸ਼ਾਇਦ ਉਹ ਗੱਲਾਂ ਬਾਤਾਂ ਅੱਜ ਨਹੀਂ ਸੁਣ ਰਹੇ ਹੋਣੇ ਆਪਣੀਆਂ ਰੇਡੀਓ ਤੇ, ਪਰ ਇਹੋ ਜਿਹੇ ਇਨਸਾਨ ਇਹੋ ਜਿਹੇ ਰਹਿਮ ਦਿਲ ਇਨਸਾਨ ਇਹੋ ਜਿਹੀਆਂ ਰੂਹਾਂ ਜਿਹੜੇ ਕਿ ਜੀਵ ਜੰਤੂ ਜਾਨਵਰ ਪੰਛੀਆਂ ਦਾ ਵੀ ਦਰਦ ਮਹਿਸੂਸ ਕਰਦੇ ਆ, ਜੇ ਅਸੀਂ ਇਹਨਾਂ ਦਾ ਵੀ ਦਰਦ ਮਹਿਸੂਸ ਕਰਾਂਗੇ ਤਾਂ ਵਾਕਈ ਅਸੀਂ ਇਨਸਾਨ ਇਨਸਾਨ ਦਾ ਭਾਈਚਾਰਕ ਹੋਊਗਾ, ਪਿਆਰਕ ਸਾਂਝ ਹੋਊਗੀ, ਨਰਮਾਈਆਂ ਹੋਣਗੀਆਂ, ਔਕੜਾਂ ਮੁਸੀਬਤਾਂ ਲੜਾਈਆਂ ਝਗੜੇ ਨਹੀਂ ਹੋਣਗੇ ਤੇ ਉਹ ਇਨਸਾਨ ਵਾਕੇ ਫਿਰ ਕੁਦਰਤ ਨੂੰ ਵੀ ਸਮਝਦਾ। ਸੋ ਸਾਨੂੰ ਜ਼ਰੂਰਤ ਹੈ ਹਰ ਇੱਕ ਦਾ ਦਰਦ ਸਮਝਣ ਦੀ। ਜੇ ਸਾਡਾ ਜੀਣ ਦਾ ਹੱਕ ਹੈ ਤਾਂ ਜੀਣ ਦਾ ਇਸ ਕਾਇਨਾਤ ਤੇ ਇਸ ਕੁਦਰਤ ਨੇ ਹਰ ਇੱਕ ਜੀਣ ਦਾ ਬਰਾਬਰ ਦਾ ਅਧਿਕਾਰ ਦਿੱਤਾ। ਵਧੀਆ ਤਰੀਕੇ ਦੇ ਨਾਲ ਜੀਣਾ ਸਿੱਖੀਏ, ਆਪ ਵੀ ਇੱਕ ਵਧੀਆ ਜ਼ਿੰਦਗੀ ਜੀਣੀਏ ਤੇ ਇਸ ਕਾਇਨਾਤ ਦੇ ਵਿੱਚ ਹਰ ਇੱਕ ਨੂੰ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਮੌਕਾ ਦੇਈਏ। ਉਹ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੂਗਾ। ਆਓ ਇਸ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਮਾਣੀਏ। ਅਗਲਾ ਗੀਤ ਜਨਾਬ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸਾਈਕਲ ਸੁਣਦੇ ਆ, ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ।
ਆਨੀ ਕੁੜੀਏ ਚੁਣ ਜੋਗੀਏ, ਆਨੀ ਕੁੜੀਏ ਚੁਣ ਜੋਗੀਏ, ਰੱਬ ਦੇ ਵੇਖ ਨਜ਼ਾਰੇ, ਨਾ ਸਾਡੇ ਕੋਲੇ ਮੋਟਰਸਾਈਕਲ ਨਾ ਕੋਈ ਮੋਟਰ ਕਾਰੇ, ਇੱਕ ਟੁੱਟਿਆ ਜਾ ਸਾਈਕਲ ਸਾਡਾ ਹਰ ਵੇਲੇ ਡੰਗ ਸਾਰੇ, ਦੁਨੀਆ ਦੇ ਵਿੱਚ ਪੈਰੋਂ ਨੰਗੇ ਲੱਖਾਂ ਫਿਰਨ ਵਿਚਾਰੇ, ਮੈਂ ਤੇ ਫਿਰ ਵੀ ਸਾਈਕਲ ਤੇ ਹਾਂ ਸਤਿਗੁਰ ਦੇ ਬਲਿਹਾਰੇ, ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲੂ ਮੁਟਿਆਰੇ, ਨੀ ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲੂ ਮੁਟਿਆਰੇ, ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲੂ ਮੁਟਿਆਰੇ, ਸਾਈਕਲ ਰੰਗ ਬਰੰਗਾ ਬਿਨਾ ਲਸੰਸੋ ਚੱਲਦੇ ਇੱਥੇ ਜਾਂ ਸਾਈਕਲ ਜਾਂ ਤੰਗਾ, ਸਾਈਕਲ ਸਾਈਕਲ ਦੇ ਵਿੱਚ ਤੇਲ ਪਾਉਣ ਦਾ ਨਾ ਧੂਏ ਦਾ ਪੰਗਾ, ਸਹਿਜ ਸੁਭਾਅ ਵਿੱਚ ਤੁਰਿਆ ਫਿਰਦਾ ਕਸਰਤ ਕਰ ਲੇ ਬੰਦਾ, ਹੋਰਾਂ ਦੇ ਲਈ ਪਿਛਲੀ ਕਾਠੀ ਤੇ ਘਰ ਵਾਲੀ ਲਈ ਡੰਡਾ, ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ ਤੋਂ ਮੈਂ ਕਿਹਾ ਲਾਲਾ ਜੀ, ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਆਨੀ ਕੁੜੀਏ ਚੁਣ ਜੋਗੀਏ, ਆਨੀ ਕੁੜੀਏ ਚੁਣ ਜੋਗੀਏ, ਪੁੱਛ ਪੜਤਾਲਾਂ ਕਰ ਲੈ ਜੇ ਹੈਂਡਲ ਵਿੰਗਾ ਟੇਡਾ ਹੋ ਜਾਏ ਤੇ ਮਾਰ ਬਰੇਕਾਂ ਖੜ ਲੈ, ਗੋਡਿਆਂ ਦੇ ਵਿੱਚ ਟਾਇਰ ਫਸਾ ਕੇ ਹੈਂਡਲ ਸਿੱਧਾ ਕਰ ਲੈ, ਪੈਂਚਰ ਹੋਵੇ ਹਵਾ ਨਿਕਲ ਜੇ ਪੰਪ ਮਾਰ ਕੇ ਭਰ ਲੈ, ਹੋਵਾਂ ਤੇ ਕਿਧਰੇ ਲੀਕ ਨਹੀਂ ਹੋਇਆ ਨੀ ਥੁੱਕ ਲਾ ਕੇ ਚੈੱਕ ਕਰ ਲੈ, ਨੀ ਸਾਈਕਲ ਮਿੱਤਰਾਂ ਦਾ ਉਹ ਸ਼ਰਤ ਲਗਾ ਕੇ ਫੜ ਲੈ, ਸਾਈਕਲ ਮਿੱਤਰਾਂ ਦਾ ਲੈ ਸ਼ਰਤ ਲਗਾ ਕੇ ਫੜ ਲੈ, ਸਾਈਕਲ ਮਿੱਤਰਾਂ ਦਾ ਉਹ ਸ਼ਰਤ ਲਗਾ ਕੇ ਫੜ ਲੈ, ਸਾਈਕਲ ਮਿੱਤਰਾਂ ਦਾ ਸ਼ਰਤ ਲਗਾ ਕੇ ਫੜ ਲੈ, ਆਨੀ ਕੁੜੀ ਜੇ ਚੁਣ ਚੋਕੀਏ, ਸਾਈਕਲ ਦਾ ਮੁੱਲ ਪਾਇਆ ਸ਼ਾਬਾਸ਼ ਵਿਗਿਆਨੀ ਦੇ ਜਿਹਨੇ ਬਾਈਸਾਈਕਲ ਬਣਾਇਆ, ਅਮੀਰਾਂ ਦੀ ਕਸਰਤ
गरीबां दी हसरत अमीरां दी कसरत गरीबां दी हसरत अमीरां दा शौक गरीबां दी रोटी रोटी ते सरमाया मित्रां दे नाल रेसां लगियां साइकल बहुत पजाया बड़े पजामे पैंटां नूं मैं चैनां विच फसाया प्यो तो कुट खादी बेबे ने गल लाया प्यो तो कुट खादी भाई बेबे ने गल लाया प्यो तो कुट खादी ओ बेबे ओ बेबे ओ बेबे ने गल लाया प्यो तो कुट खादी कमाई वाला नी मेरा साइकिल चोरी होया किसे गुआची चीज लई मैं नी पहली वारी रोया एक फकीर खुदा दा बंदा नी अके आण खलोया कहन लगा तुम क्या लाए थे क्या था जो अब खोया मैं क्या बाबा जी मेरा मेरा साइकिल चोरी होया अरे मूर्ख साइकिल लेकर गाड़ी देगा तू क्या जाने मोया मोया मतलब मोया मतलब मर जाना मान मर जाना अभिमान वो भी मर जाना इंसान मर जाना गुरदास मान मैं उसे दिन तो होया साध नाल की तैनू चोर नाल की बैके अपनी नबेड़ तैनू होर नाल की साध भी उसका चोर भी उसका मिर्ग भी उसका मोर भी उसका जान भी उसकी जोर भी उसका चुप भी उसकी शोर भी उसका बाकी रह गया की किसे दे चरनी लगे जी किसे दे चरनी लगे जी किसे दे चरनी लगे जी चरनी लगे जी किसे दे चरनी लगे जी किसे दे चरनी लगे किसे दे करनी लगे जी 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 किसे दे करनी लगे जी।
इस सुनिया जनाब गुरदास मान की आवाज दे विच सो आज असीं एक खास मुलाकात करांगे रणदीप सिंह कंग जो कि गंगानगर दे रहण वाले आ ਇਹਨਾਂ ਦਾ ਪਿੰਡ ਵੀ ਐਫ ਦੇ ਵਿੱਚ ਪੈਂਦਾ ਅੱਜ ਕੱਲ ਇਹ ਆਰਗੈਨਿਕ ਫਾਰਮਿੰਗ ਤੇ ਕੰਮ ਕਰ ਰਿਹਾ ਤੇ ਇਹਦੇ ਨਾਲ ਨਾਲ ਆਰਗੈਨਿਕ ਫਾਰਮਿੰਗ ਦੇ ਨਾਲ ਨਾਲ ਇਹ ਪ੍ਰੋਸੈਸਿੰਗ ਅਲੱਗ ਅਲੱਗ ਟਾਈਪ ਦੀਆਂ ਜਿਹੜੀਆਂ ਹੈਗੀਆਂ ਫੂਡ ਪ੍ਰੋਡਕਟਸ ਉਹ ਪ੍ਰੋਸੈਸ ਕਰਕੇ ਮਾਰਕੀਟ ਦੇ ਵਿੱਚ ਸੇਲ ਕਰਦੇ ਆ ਬਾਬਾ ਆਰਗੈਨਿਕ ਬ੍ਰਾਂਡ ਦੇ ਹੇਠ ਸੋ ਮੈਂ ਸਾਰੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਇਹ ਸਰਦਾਰ ਰਣਦੀਪ ਸਿੰਘ ਕੰਗ ਜੋ ਕੁਦਰਤੀ ਖੇਤੀ ਤੇ ਕੰਮ ਕਰ ਰਹੇ ਆ ਕੁਦਰਤ ਦੇ ਵਿੱਚ ਇਹਨਾਂ ਦਾ ਅਟਲ ਵਿਸ਼ਵਾਸ ਹੈ ਕਿ ਕੁਦਰਤ ਨੇ ਸਾਨੂੰ ਕੀ ਕੁਝ ਦਿੱਤਾ ਤੇ ਸਾਨੂੰ ਕੁਦਰਤ ਦੇ ਮੁਤਾਬਕ ਜੀਣਾ ਚਾਹੀਦਾ ਰਣਦੀਪ ਸਿੰਘ ਕੰਗ ਜੋ ਕਿ ਪਹਿਲਾਂ ਅਮਰੀਕਾ ਰਹਿੰਦੇ ਸੀ ਆਪਣੇ ਪਰਿਵਾਰ ਸਮੇਤ ਇੰਡੀਆ ਆ ਕੇ ਇਹਨਾਂ ਨੇ ਆਰਗੈਨਿਕ ਫਾਰਮਿੰਗ ਸ਼ੁਰੂ ਕੀਤੀ ਹੈ ਇਹਨਾਂ ਦੇ ਨਾਲ ਅਸੀਂ ਇੱਕ ਖਾਸ ਮੁਲਾਕਾਤ ਦੇ ਅਧੀਨ ਅੱਜ ਅਸੀਂ ਗੱਲਬਾਤ ਕਰਾਂਗੇ ਸੋ ਆਓ ਅਸੀਂ ਕਮਰਸ਼ੀਅਲ ਬ੍ਰੇਕ ਤੇ ਚੱਲਦੇ ਹਾਂ ਤੇ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਰਣਦੀਪ ਸਿੰਘ ਕੰਗ ਦੇ ਨਾਲ
ਆਸਟ੍ਰੇਲੀਆ ਦੇ ਵਿਚ ਤਾਂ ਜੀ ਜਿਹੜਾ ਟਾਈਮਿੰਗ ਆ ਉਹ ਚੇਂਜ ਹੋ ਗਿਆ ਇਧਰ ਆਪਣੇ ਹੁਣ ਗਰਮੀ ਆ ਗਈ ਉਧਰ ਸਿਆਲ ਆ ਗਿਆ ਡੇ ਟਾਈਮ ਚੇਂਜ ਹੋ ਗਿਆ ਆਪਣਾ ਜਿਹੜਾ ਸ਼ੋ ਹਿੰਦੁਸਤਾਨ ਦੇ ਸਮੇਂ ਮੁਤਾਬਕ 8:30 ਹੁੰਦਾ ਸੀ ਉਹ 9:30 ਸੋਮਵਾਰ ਨੂੰ ਹੋਏਗਾ ਚੰਗਾ ਕੰਮ ਧੰਦਾ ਨਬੇੜ ਕੇ ਹੀ ਆ ਗਿਆ ਜੀ ਤੇ ਡੇਰੇ ਦੋਸਤਾਂ ਨੂੰ ਦੱਸ ਦੀ ਆਸਟ੍ਰੇਲੀਆ ਨੂੰ ਚਲੋ ਪਤਾ ਹੀ ਆ ਕਿ 2:00 ਤੋਂ ਹੀ ਸਟਾਰਟ ਹੋਏਗਾ ਪਰ ਇੰਡੀਆ ਦਾ ਸਮਾਂ ਜਿਹੜਾ 9:30 ਵੱਖ ਵੱਖ ਮੁਲਕਾਂ ਦੇ ਵਿਚ ਜਿਹੜੇ ਸਾਨੂੰ ਪਿਆਰੇ ਦੋਸਤ ਸੁਣਦੇ ਪਏ ਨੇ ਉਹਨਾਂ ਨੂੰ ਜਰੂਰ ਦੱਸ ਦਈਏ ਕਿ ਇਹ ਨਾ ਸੋਚਿਓ ਕੋਈ ਸ਼ਾਇਦ ਅੱਜ ਪ੍ਰੋਗਰਾਮ ਦੇ ਵਿਚ ਆਏ ਨਹੀਂ ਸੋਮਵਾਰ ਤੋਂ ਅਸੀਂ ਹਿੰਦੁਸਤਾਨ ਦੇ ਸਮੇਂ ਮੁਤਾਬਕ 9:30 ਆਵਾਂਗੇ ਭਾਰਤੀ ਸਮੇਂ ਮੁਤਾਬਕ 9:30 ਤੇ ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ 2:00 ਅਸੀਂ ਸ਼ੋਅ ਕਰਾਂਗੇ ਸੋਮਵਾਰ ਤੋਂ ਇਹਨੂੰ ਜਰੂਰ ਬਾਕੀ ਮੁਲਕਾਂ ਵਾਲੇ ਵੀ ਸਾਡੇ ਵੀਰ ਟਾਈਮ ਮਿਲਾ ਲੈਣ ਤਾਂ ਕਿ ਉਹਨਾਂ ਨੂੰ ਪ੍ਰੋਗਰਾਮ ਦੇ ਨਾਲ ਜੁੜਨ ਵਿੱਚ ਆਸਾਨੀ ਹੋਵੇ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC MC ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134350, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT Road ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 या विजिट करो www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਹਰਮਨ ਰੇਡੀਓ ਤੇ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਸਰਦਾਰ ਰਣਦੀਪ ਸਿੰਘ ਕੰਗ ਜੋ ਕਿ ਬਾਬਾ ਆਰਗੈਨਿਕਸ ਦੇ ਓਨਰ ਹੈਗੇ ਆ ਤੇ ਇਹ ਗੰਗਾਨਗਰ ਰਾਜਸਥਾਨ ਨੂੰ ਬਿਲੋਂਗ ਕਰਦੇ ਆ ਤੇ ਪਿੰਡ ਹੈਗਾ ਇਹਨਾਂ ਦਾ ਵੀ ਐਫ ਸਰਦਾਰ ਰਣਦੀਪ ਸਿੰਘ ਕੰਗ ਜੋ ਕਿ ਕਾਫੀ ਟਾਈਮ ਅਮੈਰੀਕਾ ਦੇ ਵਿਚ ਯੂ ਐਸ ਦੇ ਵਿਚ ਰਹਿ ਕੇ ਆਏ ਆ ਤੇ ਅੱਜ ਇਹ ਵਾਪਸ ਜਿਹੜਾ ਹੈਗਾ ਇੰਡੀਆ ਆਪਣੀਆਂ ਜੜਾਂ ਦੇ ਵਿਚ ਦੁਬਾਰਾ ਆਪਣੇ ਪਿੰਡ ਆ ਕੇ ਇਹਨਾਂ ਨੇ ਖੇਤੀ ਸ਼ੁਰੂ ਕੀਤੀ ਹੈ ਸੋ ਅੱਜ ਅਸੀਂ ਉਸ ਸ਼ਖਸੀਅਤ ਨਾਲ ਸਾਰੀ ਜਿਹੜੀ ਦੁਨੀਆ ਭਰ ਦੇ ਸਰੋਤਿਆਂ ਨੂੰ ਮਿਲਾਉਣ ਜਾ ਰਹੇ ਹਾਂ ਸੋ ਆਓ ਸਭ ਤੋਂ ਪਹਿਲਾਂ ਸਰਦਾਰ ਰਣਦੀਪ ਸਿੰਘ ਕੰਗ ਜੀ ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਤੇ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਸਰੋਤਿਆਂ ਨੂੰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਸੋ ਬਾਈ ਜੀ ਬੜੇ ਲੰਬੇ ਟਾਈਮ ਤੋਂ ਤਮੰਨਾ ਸੀਗੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਸੋ ਤੁਸੀਂ ਟਾਈਮ ਦਿੱਤਾ ਅੱਜ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਜਿਹੜਾ ਹੈਗਾ ਨਾਲ ਦੀ ਨਾਲ ਜਿਹੜਾ ਆਪਣੇ ਜਿਹੜਾ ਪੁਆਇੰਟ ਤੇ ਜਿਹੜੀ ਅੱਜ ਦੀ ਸਾਡੀ ਜੋ ਡਿਸਕਸ਼ਨ ਦਾ ਵਿਸ਼ਾ ਹੈਗਾ ਜਿਸ ਅਸੀਂ ਟੋਪਿਕ ਤੇ ਅੱਜ ਗੱਲ ਕਰ ਰਹੇ ਹਾਂ ਆਰਗੈਨਿਕ ਫਾਰਮਿੰਗ ਤੇ ਜੋ ਤੁਸੀਂ ਆਲਰੇਡੀ ਕਰ ਰਹੇ ਹੈਗੇ ਹੋ ਸੋ ਅੱਜ ਤੁਹਾਨੂੰ ਸਾਰੀ ਜਿਹੜੀ ਦੁਨੀਆਂ ਦੇ ਸਰੋਤੇ ਇੱਕ ਖਾਸ ਮੁਲਾਕਾਤ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣ ਰਹੇ ਹੈਗੇ ਆ ਸੋ ਬਾਈ ਜੀ ਸਭ ਤੋਂ ਪਹਿਲਾਂ ਮੈਂ ਕਹੂੰਗਾ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਆਪਣੀ ਜਾਣ ਪਹਿਚਾਣ ਆਪ ਕਰਵਾਓ ਕਿ ਤੁਹਾਡਾ ਕੀ ਨਾਂ ਹੈ ਕਿਸ ਪਿੰਡ ਨੂੰ ਬਿਲੋਂਗ ਕਰਦੇ ਹੋ ਤੇ ਤੁਹਾਡਾ ਜਿਹੜਾ ਪਰਿਵਾਰਕ ਪਿਛੋਕੜ ਹੈਗਾ ਉਸ ਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਪਾਓ
ਹਾਂਜੀ ਮੇਰਾ ਨਾਂ ਰਣਦੀਪ ਸਿੰਘ ਕੰਗ ਤੇ ਪਿੰਡ ਮੇਰਾ ਵੀ ਐਫ ਹੈ ਜੀ ਗੰਗਾਨਗਰ ਤੋਂ 30 ਕਿਲੋਮੀਟਰ ਦੂਰ
ਜੀ
ਤੇ ਮੈਂ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕੀਤੀ ਹੈ ਬੈਚਲਰਸ ਤੇ ਮਾਸਟਰਸ ਦੀ ਡਿਗਰੀ ਮੈਂ ਅਮੈਰੀਕਾ ਤੋਂ ਕੀਤੀ ਹੈ ਤੇ ਮਾਈਕਰੋ ਬਾਇਓਲੋਜੀ ਤੇ ਮੈਂ ਥੋੜੀ ਜੀ ਕੇਸ ਸਟੱਡੀ ਕੀਤੀ ਸੀ ਜੀ ਮਾਈਕਰੋਬਸ ਕਿਵੇਂ ਕੰਮ ਕਰਦੇ ਆ
ਜੀ
ਤੇ ਓਦੋ ਬਾਅਦ 2002 ਚ ਮੈਂ ਅਮੈਰੀਕਾ ਚਲੇ ਗਿਆ ਸੀਗਾ ਮੇਰਾ ਸ਼ਾਦੀ ਹੋ ਗਈ ਉਥੇ ਮੈਂ ਵੇਖਿਆ ਵੀ ਮੈਨੂੰ ਖੇਤੀ ਦਾ ਸ਼ੌਂਕ ਤਾਂ ਸੀਗਾ ਪਰ ਕੋਈ ਜਿਵੇਂ ਰਿਸ਼ਤਾ ਹੋ ਗਿਆ ਚਲੋ ਪਰਮਾਤਮਾ ਦੀ ਜਿਵੇਂ ਮਿਹਰ ਹੋਈ ਬਾਹਰ ਚਲੇ ਗਏ ਤੇ ਉਥੇ ਵੀ ਪਰ ਜੀ ਐਂ ਸੀ ਵੀ ਆਪਾਂ ਕਿਵੇਂ ਨਾ ਕਿਵੇਂ ਖੇਤੀ ਨਾਲ ਜੁੜੀਏ ਤੇ ਆਪਣਾ ਜਿਹੜਾ ਪੁਰਾਣਾ ਪਿਛੋਕੜ ਹੈ ਜਿਵੇਂ ਲੋਕ ਵਾਹੀ ਕਰਦੇ ਸੀ ਸੌਖੇ ਰਹਿੰਦੇ ਸੀ ਦਵਾਈਆਂ ਤੋਂ ਖਹਿੜਾ ਛੁੱਟਦਾ ਸੀਗਾ ਉਸ ਹਿਸਾਬ ਨਾਲ ਪਰ ਸਮਝ ਨੀ ਆ ਰਹੀ ਸੀ ਵੀ ਔਰਗੈਨਿਕ ਖੇਤੀ ਕਿਵੇਂ ਕਰੀਏ ਲੋਕ ਕਹਿੰਦੇ ਆ ਵੀ ਇਹਦੇ ਚ ਖਰਚਾ ਜ਼ਿਆਦਾ ਹੈ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਸੋ ਉਸ ਚੀਜ਼ ਨੂੰ ਪੜ੍ਹੀ ਗਏ ਵੀ ਕਿਵੇਂ ਨਾ ਕਿਵੇਂ ਘੱਟ ਖਰਚੇ ਚ ਖੇਤੀ ਹੋਵੇ ਆਪਣੀ ਸੋ ਫਾਦਰ ਸਾਹਿਬ ਸਾਰੇ ਪਰਿਵਾਰ ਦਾ ਫੈਮਿਲੀ ਬੈਕਗਰਾਉਂਡ ਫਾਰਮਿੰਗ ਹੀ ਸੀਗਾ ਸੋ ਸਿੱਖੀ ਗਏ 2012 ਚ ਜਦੋਂ ਲੱਗਿਆ ਵੀ ਹੁਣ ਜਾ ਕੇ ਖੇਤੀ ਕਰਨੀ ਚਾਹੀਦੀ ਹੈ ਤੇ ਉਦੋਂ ਇੰਡੀਆ ਆ ਗਏ ਕੁਛ ਸਾਡੇ ਪਿੰਡ ਚ ਕੇਸ ਵੀ ਹੋ ਗਏ ਕੈਂਸਰ ਬਹੁਤ ਹੋਣ ਲੱਗ ਗਿਆ ਦੋ ਤਿੰਨ ਸਾਡੇ ਪਿੰਡ ਚ ਮਰਗਾਂ ਵੀ ਹੋ ਗਈਆਂ ਕੈਂਸਰ ਕਰਕੇ ਨੇੜੇ ਤੇੜੇ ਵੀ ਹੋਣ ਲੱਗ ਗਈਆਂ ਉਦੋਂ ਲੱਗਿਆ ਵੀ ਜਾ ਕੇ ਜਿਹੜੀ ਬਾਹਰਲੇ ਦੇਸ਼ਾਂ ਦੀ ਜਿਹੜੀ ਪਾਲਿਸੀ ਹੈ ਵੀ ਸਾਰਾ ਜਿਹੜਾ ਗੰਦ ਪਿੱਲ ਹੈ ਪੈਸਟੀਸਾਈਡ ਕੈਮੀਕਲ ਉਹ ਇੰਡੀਆ ਨੂੰ ਵੇਚਿਆ ਜਾਵੇ ਤੇ ਉੱਥੋਂ ਮਾਰਜਨ ਕਮਾਇਆ ਜਾਵੇ ਪਰ ਫੇਰ ਸੋਚਿਆ ਜਿਹੜੀ ਇੰਡੀਆ ਨੂੰ ਚਿੜੀਆ ਕਹਿੰਦੇ ਸੀ ਸੋਨੇ ਦੀ ਚਿੜੀਆ ਉਹ ਤਾਂ ਹੀ ਕਹਿੰਦੇ ਸੀ ਵੀ ਆਪਣੀ ਜ਼ਮੀਨ ਬਹੁਤ ਵਧੀਆ ਪਰ ਉਸ ਜ਼ਮੀਨ ਨੂੰ ਬਰਬਾਦ ਕਰਤਾ ਕਿਉਂਕਿ ਅੱਜ ਕੱਲ ਜਿਹੜੇ ਪੜ੍ਹੇ ਲਿਖੇ ਹੈ ਉਹ ਜ਼ਿਆਦਾ ਸਮਾਰਟ ਹੋ ਗਏ ਉਹ ਪੁਰਾਣੀਆਂ ਚੀਜ਼ਾਂ ਨੂੰ ਮੰਨਣੋਂ ਹਟ ਗਏ
ਜੀ
ਤੇ ਜਿਹੜੀ ਚੀਜ਼ ਉਹ ਪੁਰਾਤਨ ਜਿਹੜਾ ਆਪਣਾ ਇਤਿਹਾਸ ਹੈ ਜਾਂ ਗ੍ਰੰਥ ਹੈ ਪੁਰਾਣੇ ਵੇਦ ਹੈ ਉਹਨਾਂ ਨੂੰ ਪੜ੍ਹਨੋਂ ਹਟ ਗਏ ਆਪਾਂ ਤਾਂ ਕਰਕੇ ਆਪਾਂ ਕੈਮੀਕਲ ਵਾਲੀ ਚੀਜ਼ਾਂ ਚ ਪੈ ਗਏ ਤੇ ਉਹਨੇ ਆਪਣਾ ਮੁਲਕ ਨੂੰ ਤਬਾਹ ਕਰਤਾ ਇਮਿਊਨਿਟੀ ਆਪਣੀ ਜਮਾਂ ਖਤਮ ਹੋ ਗਈ ਉਹ ਇਸੇ ਕਰਕੇ ਹੋ ਗਈ ਆਪਾਂ ਜਿਹੜੀ ਨੈਚੁਰਲ ਪੱਧਤੀ ਸੀ ਉਹਦੇ ਤੋਂ ਦੂਰ ਹੁੰਦੇ ਗਏ ਤੇ ਜਦੋਂ ਕੈਮੀਕਲ ਪਾਉਂਦੇ ਰਹੇ ਤੇ ਉਹਦੇ ਨਾਲ ਇਮਿਊਨਿਟੀ ਆਪਣੀ ਜਮਾਂ ਖਤਮ ਹੋ ਗਈ ਸੋ ਇਹੀ ਸੋਚ ਲੈ ਕੇ ਵੀ ਆਪਾਂ ਲੋਕਾਂ ਨੂੰ ਜੋੜੀਏ ਜਾ ਕੇ ਪਹਿਲਾਂ ਆਪ ਕਰਾਂਗੇ ਫਿਰ ਲੋਕੀ ਜੁੜਨਗੇ ਸੋ ਆਪਾਂ ਆਪਦੀ ਪੁਰਾਣੀ ਜਿਹੜੀ ਨਾਲੇ ਆਪਣੀ ਜਿਹੜੀ ਪੁਰਾਣੀ ਨੌਲੇਜ ਸੀਗੀ ਜਿਹੜੀ ਪੁਰਾਣਾ ਵੇਦ ਸੀਗੇ ਉਹ ਅੱਜ ਸਾਇੰਸ ਨੇ ਪ੍ਰੂਵ ਕਰਤੇ ਵੀ ਉਹ ਪੁਰਾਣੇ ਵੇਦ ਤੁਹਾਡੇ ਸੱਚੇ ਸੀਗੇ ਜਿਵੇਂ ਆਪਣੇ ਬਜ਼ੁਰਗ ਹਲਦੀ ਨੂੰ ਵਧੀਆ ਕਹਿੰਦੇ ਸੀ ਅੱਜ ਸਾਇੰਸ ਨੇ ਪ੍ਰੂਵ ਕਰਤਾ ਵੀ ਹਲਦੀ ਵਾਕਈ ਵਧੀਆ ਹੈਗੀ ਹੈ ਉਹਦੇ ਵਿੱਚ ਜਿਹੜਾ ਮੋਲੀਕਿਊਲ ਹੈ ਕਰਕਿਊਮਿਨ ਸੀ ਉਹ ਵਾਕਈ ਆਪਣਾ ਕੈਂਸਰ ਨੂੰ
ਜੀ
ਹਾਂਜੀ
ਮੈਂ ਸੋ ਮੈਂ ਪੁੱਛਣਾ ਚਾਹੂੰਗਾ ਕਿ ਜਿਵੇਂ ਤੁਸੀਂ ਦੱਸਿਆ ਹੈ ਕਿ ਇਲੈਕਟ੍ਰੋਨਿਕਸ ਦੇ ਵਿੱਚ ਤੁਸੀਂ ਬੈਚਲਰ ਕੀਤੀ ਤੇ ਪਰਿਵਾਰਕ ਜਿਹੜਾ ਪਿਛੋਕੜ ਹੈਗਾ ਆਪਣਾ ਖੇਤੀ ਦਾ ਸੀਗਾ ਤੇ ਉਸ ਤੋਂ ਮਗਰੋਂ ਤੁਸੀਂ ਜਿਹੜਾ ਹੈਗਾ US ਚਲੇ ਗਏ ਤੇ ਉੱਥੇ ਜਿਹੜੀ ਮਾਸਟਰ ਤੇ ਜਿਹੜੀ ਅਗਲੀ ਜਿਹੜੀ ਸਟੱਡੀ ਤੁਸੀਂ ਸਾਰੀ ਉੱਥੇ ਕੀਤੀ ਸੋ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਵੇਂ ਤੁਸੀਂ ਪਹਿਲਾਂ ਜਿਹੜੀ ਬੈਚਲਰ ਇੰਜੀਨੀਅਰਿੰਗ ਦੇ ਵਿੱਚ ਕੀਤੀ ਤੇ ਉਸ ਤੋਂ ਮਗਰੋਂ ਤੁਸੀਂ ਜਿਹੜੀ ਲਾਈਨ ਚੇਂਜ ਕਰਕੇ ਹੌਲੀ 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 ਅੱਜ ਤੁਸੀਂ ਜਿਹੜੀ ਖੇਤੀ ਦੀ ਲਾਈਨ ਦੇ ਵਿੱਚ ਜਿਹੜੇ ਆ ਗਏ ਹੈਗੇ ਵੈਸੇ ਤਾਂ ਜਿਵੇਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਗੁਰਬਾਣੀ ਦੇ ਵਿੱਚ ਵੀ ਸਭ ਤੋਂ ਜਿਹੜਾ ਉੱਤਮ ਹੈਗਾ ਉਹ ਜਿਹੜਾ ਹੈਗਾ ਉੱਤਮ ਖੇਤੀ ਨੂੰ ਮੰਨਿਆ ਗਿਆ ਹੈਗਾ ਬਟ ਚਲੋ ਅੱਜ ਜਿਵੇਂ ਹੁਣ ਆਪਾਂ ਗੱਲਬਾਤ ਅੱਗੇ ਕਰਾਂਗੇ ਕਿ ਅੱਜ ਰੁਝਾਨ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਚੇਂਜ ਹੋ ਗਿਆ ਤੇ ਤੁਸੀਂ ਫਿਰ ਜਿਹੜਾ ਹੈਗਾ ਜੋ ਸਾਡੀਆਂ ਹਕੀਕਤਾਂ ਹੈਗੀਆਂ ਜ਼ਮੀਨੀ ਹਕੀਕਤਾਂ ਹੈਗੀਆਂ ਉਧਰਲੇ ਸਾਈਡ ਨੂੰ ਤੁਸੀਂ ਚੱਲੇ ਹੈਗੇ ਹੋ ਸੋ ਇਹ ਕਿਵੇਂ ਫਿਰ ਤੁਸੀਂ ਇਲੈਕਟ੍ਰੋਨਿਕਸ ਦੀ ਲਾਈਨ ਇੰਜੀਨੀਅਰਿੰਗ ਦੀ ਲਾਈਨ ਤੋਂ ਮਗਰੋਂ ਉਧਰਲੇ ਪਾਸੇ ਤੁਸੀਂ ਜਿਹੜਾ ਹੈਗਾ ਲਾਈਨ ਆਪਦੀ ਚੇਂਜ ਕਰ ਲਈ ਤੇ ਆਪਦੀ ਤੁਸੀਂ ਉਸ ਇੰਜੀਨੀਅਰਿੰਗ ਦੇ ਵਿੱਚ ਹੀ ਕਿਉਂ ਨਹੀਂ ਰਹੇ ਜੀ
ਉਹ ਗੱਲ ਇਹ ਹੁੰਦੀ ਹੈ ਜੀ ਵੀ ਇੱਕ ਮੇਰਾ ਸੁਭਾਅ ਥੋੜਾ ਜਿਹਾ ਜਿੱਦੀ ਕਿਸਮ ਦਾ ਹੈਗਾ ਸੋ ਜਿੱਦੀ ਹੈ ਜਿਹੜਾ ਉਹ ਬੰਦਾ ਚੰਗਾ ਵੀ ਹੁੰਦਾ ਤੇ ਜਦੋਂ ਜਿੱਦ ਸਹੀ ਪਾਸੇ ਚੱਲ ਪਏ ਜਦੋਂ ਜਿੱਦ ਮਾੜੇ ਪਾਸੇ ਚੱਲ ਪਏ ਤੇ ਉਹ ਖਰਾਬ ਵੀ ਕਰ ਸੋ ਸਾਡੇ ਫਾਦਰ ਸਾਹਿਬ ਦੀ ਇੱਛਾ ਸੀਗੀ ਵੀ ਤੂੰ ਇੰਜੀਨੀਅਰਿੰਗ ਕਰ ਤੇ ਮੈਨੂੰ ਕਹਿੰਦੇ ਤੂੰ ਕਰ ਨਹੀਂ ਸਕਦਾ ਇੰਜੀਨੀਅਰਿੰਗ ਤੇ ਮੈਂ ਉਹੀ ਉਸੇ ਕਰਕੇ ਪੈ ਗਿਆ ਵੀ ਲਓ ਤੁਸੀਂ ਇੰਜੀਨੀਅਰ ਚਾਹੁੰਦੇ ਹੋ ਆਪਾਂ ਇੰਜੀਨੀਅਰਿੰਗ ਕਰ ਲਈ ਤੇ ਇੰਜੀਨੀਅਰ ਕੋਈ ਮੁੱਦਾ ਨਹੀਂ ਗਾ ਫੇਰ ਮੈਂ ਅਮੈਰੀਕਾ ਗਿਆ ਤੇ ਮੇਰੀ ਵਾਈਫ ਕਹਿੰਦੀ ਵੀ ਜਿਵੇਂ ਮੈਂ ਜੋਬ ਨਹੀਂ ਕਰਨਾ ਚਾਹੁੰਦਾ ਸੀਗਾ ਮੈਂ ਉੱਥੇ ਜਾ ਕੇ ਬਿਜ਼ਨਸ ਹੀ ਕਰਨਾ ਚਾਹੁੰਦਾ ਸੀ ਮੇਰੀ ਵਾਈਫ ਕਹਿੰਦੀ ਮੈਨੂੰ ਲੱਗਦਾ ਨਹੀਂ ਤੂੰ ਪੜ੍ਹਿਆ ਹੈਗਾ ਇਲੈਕਟ੍ਰੋਨਿਕਸ ਇੰਡੀਆ ਤੋਂ ਕੀਤੀ ਹੈਗੀ ਹੈ ਮੈਂ ਕਿਹਾ ਤੁਸੀਂ ਕੀ ਚਾਹੁੰਦੇ ਹੋ ਕਹਿੰਦੀ ਮੈਨੂੰ ਬੈਚ ਮਾਸਟਰਸ ਕਰਕੇ ਵਿਖਾਓ ਸੋ ਮੈਂ ਉਹਦੇ ਵਾਸਤੇ ਮਾਸਟਰਸ ਕਰ ਲਈ ਸੋ ਮੈਂ ਇੱਕ ਪਾਸੇ ਕਹਿ ਲਓ ਤੁਸੀਂ ਫਾਦਰ ਵਾਸਤੇ ਬੈਚਲਰ ਕੀਤੀ ਸੀ ਘਰ ਵਾਲੀ ਵਾਸਤੇ ਮਾਸਟਰਸ ਕਰ ਲਈ ਪਰ ਸ਼ੌਂਕ ਉਧਰ ਦੇ ਪਾਸੇ ਹੈ ਨਹੀਂ ਸੀ
ਹਾਂਜੀ ਮਾਸਟਰ ਵੀ ਤੁਸੀਂ ਇੰਜੀਨੀਅਰਿੰਗ ਲਾਈਨ ਦੇ ਵਿੱਚ ਕੀਤੀ ਜੀ
ਹਾਂਜੀ ਮਾਸਟਰਸ ਵੀ ਇਲੈਕਟ੍ਰੋਨਿਕਸ ਹੀ ਕੀਤੀ
ਇਲੈਕਟ੍ਰੋਨਿਕਸ ਦੇ ਵਿੱਚ ਤੇ ਫਿਰ ਅੱਗੇ ਜਿਵੇਂ ਸਫ਼ਰ ਚੱਲਦਾ ਗਿਆ ਫਿਰ ਮਾਸਟਰ ਤੁਸੀਂ ਇਲੈਕਟ੍ਰੋਨਿਕਸ ਚ ਕਰਕੇ ਤੇ ਫਿਰ ਮਤਲਬ ਤੁਸੀਂ ਲਾਈਨ ਜਿਹੜੀ ਸੀਗੀ ਹਾਂਜੀ
ਫਿਰ ਮੈਂ ਵਾਈਫ ਨੂੰ ਕਹਿਤਾ ਵੀ ਜੋਬ ਮੈਂ ਨਹੀਂ ਕਰ ਸਕਦਾ ਵੀ ਮੇਰੇ ਤੋਂ ਜੋਬ ਨਹੀਂ ਹੁੰਦੀ ਵੀ ਹਾਂ ਤੇ ਕਹਿੰਦੀ ਕੋਈ ਨੀ ਤੁਸੀਂ ਕਰੋ ਉਹਨਾਂ ਨੂੰ ਆਏ ਸੀ ਵੀ ਜੋਬ ਵੀ ਡਿਗਰੀ ਹੋਊਗੀ ਤੇ ਕਿਹੜਾ ਕਹੂਗਾ ਵੀ ਮੈਂ ਜੋਬ ਨਹੀਂ ਕਰਨੀ ਵੀ ਆਪੇ ਹੀ ਕਰ ਲੂਗੀ ਸੋ ਮੈਂ ਕੀਤੀ ਨੀ ਮੈਂ ਫਿਰ ਆਪਦਾ ਬਿਜ਼ਨਸ ਲਾਈਨ ਚ ਪੈ ਗਿਆ ਜਦੋਂ ਉੱਥੇ ਬਿਜ਼ਨਸ ਵੈਲ ਸਟੇਬਲ ਹੋ ਗਿਆ ਫਿਰ ਮੈਂ ਆਪਦਾ ਇਸੇ ਲਾਈਨ ਚ ਹੀ ਫੇਰ ਆ ਗਿਆ ਕਿਉਂਕਿ ਪਹਿਲਾਂ ਤਾਂ ਆਪਾਂ ਆਪਦਾ ਰੋਟੀ ਵਾਸਤੇ ਇੰਤਜ਼ਾਮ ਕਰਦੇ ਹੈਗੇ ਬਾਹਰਲੇ ਮੁਲਕਾਂ ਚ ਜਦੋਂ ਸਟੇਬਲ ਦੀ ਇਨਕਮ ਹੋ ਗਈ ਉੱਥੇ ਵਧੀਆ ਮਤਲਬ ਮੇਰੇ ਬਿਨਾਂ ਕੰਮ ਕੀਤੇ ਮੇਰੇ ਕੋਲੇ ਕੋਈ $8,000 ਮੇਰਾ ਬਣਨ ਲੱਗ ਗਿਆ ਫਿਰ ਮੈਂ ਉਹ ਲਾਈਨ ਛੱਡ ਕੇ ਫਿਰ ਮੈਂ ਕੈਲੀਫੋਰਨੀਆ ਵਿਜ਼ਿਟ ਕਰਦਾ ਸੀ ਕਿਉਂਕਿ ਉੱਥੇ ਕਿਨੂਆਂ ਦੇ ਬਾਗ ਸੀਗੇ ਉੱਥੇ ਖੇਤੀ ਹੈ ਅਮੈਰੀਕਾ ਚ ਕੈਲੀਫੋਰਨੀਆ ਸਟੇਟ ਸੋ ਉੱਥੇ ਚਲਾ ਜਾਂਦਾ ਸੀ ਉਹਨਾਂ ਦੇ ਬਾਗ ਵੇਖਣੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਸੋ ਉਹਨਾਂ ਨਾਲ ਐਕਸਪੈਰੀਮੈਂਟ ਕਰਨੇ ਸੋ ਮਾਈਕਰੋਬਸ ਬਾਰੇ ਪੜ੍ਹਨਾ ਸੋ ਜਦੋਂ ਜਦੋਂ ਜਿਵੇਂ ਜਿਵੇਂ ਨੌਲੇਜ ਹੁੰਦੀ ਗਈ ਤੇ ਉਹ ਆਪਾਂ ਕਹਿੰਦੇ ਹਾਂ ਵੀ ਐਕਸਪੀਰੀਅੰਸ ਨਾਲ ਤੁਹਾਡੀ ਨੌਲੇਜ ਵੱਧਦੀ ਹੈ ਬਿਨਾਂ ਫੀਲਡ ਵਰਕ ਤੋਂ ਤੁਹਾਡੀ ਨੌਲੇਜ ਨਹੀਂ ਵੱਧਦੀ ਕਿਤਾਬਾਂ ਪੜ੍ਹ ਕੇ ਨੌਲੇਜ ਨਹੀਂ ਵੱਧਦੀ
ਸੋ
ਐਂ ਕਰਕੇ ਸਫ਼ਰ ਚੱਲਦਾ ਗਿਆ ਫਿਰ ਪੜਾਈ ਤਾਂ ਆਪਾਂ ਘਰਦਿਆਂ ਨੂੰ ਸਿਰਫ ਖੁਸ਼ ਕਰਨ ਵਾਸਤੇ, ਮਤਲਬ ਆਪਣਾ ਫਰਜ਼ ਵੀ ਹੈਗਾ ਵੀ ਰਾਜੀ ਰੱਖੀਏ ਸਾਰੇ ਪਰਿਵਾਰ ਨੂੰ।
ਬਿਲਕੁਲ ਸੋ ਮਤਲਬ ਕਿਤੇ ਨਾ ਕਿਤੇ ਜਿਹੜੀ ਤਾਰ ਸੀਗੀ ਨਾ ਉਹ ਐਗਰੀਕਲਚਰ ਦੀ ਤੁਹਾਡੇ ਅੰਦਰ ਵੱਜਦੀ ਰਹਿੰਦੀ ਸੀਗੀ, ਚਾਹੇ ਕਹਿ ਲੋ ਆਪਾਂ ਆਪਣੇ ਪੁਰਖੇ ਜਿਹੜੇ ਹੈਗੇ ਆ ਉਹ ਆਪਣੇ ਸਾਰੇ ਪੁਰਖੇ ਪੰਜਾਬ ਨਾਲ, ਆਪਾਂ ਬੇਸਿਕਲੀ ਕਹਿ ਲੋ ਆਪਣੀਆਂ ਜੜਾਂ ਤਾਂ ਪੰਜਾਬ ਨਾਲ ਸਿੱਖੀ ਨਾਲ ਹੀ ਜੁੜੀਆਂ ਹੋਈਆਂ ਹੈਗੀਆਂ, ਤੇ ਉਹ ਕਿਤੇ ਨਾ ਕਿਤੇ ਆਪਣੇ ਪੁਰਖਾਂ ਦੀ ਤਾਰ ਜਿਹੜੀ ਹੈਗੀ ਆ ਵੱਜਦੀ ਰਹਿੰਦੀ ਆ। ਸੋ ਕੈਲੀਫੋਰਨੀਆ ਦੇ ਵਿੱਚ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਘੁੰਮ ਘੁਮਾ ਕੇ ਅਖੀਰ ਤੁਸੀਂ ਉਹ ਮਤਲਬ ਫਾਰਮ ਜਿਹੜੇ ਸੀਗੇ ਉਹਨਾਂ ਦੇ ਵਿੱਚ ਤੁਸੀਂ ਜਾਂਦੇ ਸੀਗੇ, ਤੁਹਾਨੂੰ ਚੰਗਾ ਲੱਗਦਾ ਖਿੱਚਦੀਆਂ ਸੀਗੀਆਂ ਚੀਜ਼ਾਂ ਆਪਦੇ ਵੱਲ ਨੂੰ?
ਜਿਵੇਂ ਜੀ ਇੱਕ ਤਾਂ ਜਦੋਂ ਬਾਹਰ ਜਾਂਦੇ ਹੋ ਤੁਹਾਡਾ ਇੰਡੀਆ ਵਾਲੇ ਪਾਸੇ ਧਿਆਨ ਜ਼ਿਆਦਾ ਹੁੰਦਾ, ਜਿਹੜਾ ਵੀ ਬੰਦਾ ਬਾਹਰ ਰਹਿੰਦਾ ਉਹਦਾ ਇੰਡੀਆ ਵਾਲੇ ਪਾਸੇ ਧਿਆਨ ਹੁੰਦਾ। ਜਦੋਂ ਆਪਾਂ ਸਪੋਜ਼ ਕਰੋ ਕਾਰ ਤੇ ਜਾਂਦੇ ਹਾਂ ਆਪਾਂ ਨੇੜੇ ਤੇ ਆਸੇ ਪਾਸੇ ਕੋਈ ਕਿਨੂਆ ਦਾ ਬਾਗ ਵੇਖ ਲਿਆ, ਕਣਕ ਵੇਖ ਲਿਆ, ਆਪਾਂ ਜ਼ਰੂਰ ਪੁੱਛਦੇ ਹਾਂ ਜਿਹੜਾ ਬੰਦਾ ਜ਼ਿਮੀਦਾਰਾਂ ਨਾਲ ਜੁੜਿਆ ਹੈਗਾ, ਪਿਛੋਕੜ ਜ਼ਿਮੀਦਾਰ ਹੈ, ਉਹ ਬੰਦਾ ਉਹ ਫਸਲ ਨੂੰ ਜ਼ਰੂਰ ਵੇਖੂਗਾ ਤੇ ਚੈੱਕ ਕਰੂਗਾ ਯਾਰ ਕੀ ਲਾਇਆ ਇਹਨਾਂ ਨੇ ਕਿਵੇਂ ਲਾਇਆ। ਸੋ ਜਨੂੰਨ ਹੀ ਹੁੰਦਾ ਜੀ ਕਿਸੇ ਕਿਸੇ ਨੂੰ, ਤੇ ਉਹ ਜਨੂੰਨ ਹੀ ਗਾਹ ਕਿਸੇ ਨੂੰ ਮਜਬੂਰ ਕਰਦਾ ਹੈਗਾ, ਕਿਉਂਕਿ ਜਿਹੜਾ ਜਨੂੰਨ ਜੇ ਤੁਸੀਂ ਆਪਦੀ ਪੂਰੀ ਨਹੀਂ ਨਾ ਕਰਦੇ ਤਾਂ ਭਲਾ ਜਿੰਨਾ ਮਰਜ਼ੀ ਤੁਹਾਡੇ ਕੋਲ ਪੈਸਾ ਹੋਵੇ ਤੁਸੀਂ ਸੈਟਿਸਫਾਈਡ ਨਹੀਂ ਹੁੰਦੇ ਲਾਈਫ ਦਾ।
ਵਾਹ ਜੀ ਵਾਹ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ।
ਸੋ ਜਨੂੰਨ ਭਲਾ ਤੁਸੀਂ ਨੰਗ ਹੋ ਜਾਓ ਭੁੱਖੇ ਹੋ, ਪਰ ਜਿਹੜਾ ਤੁਹਾਡਾ ਸ਼ੌਂਕ ਹੈ ਤੁਸੀਂ ਉਹਨੂੰ ਉਹੀ ਤੁਹਾਡਾ ਬਿਜ਼ਨਸ ਹੈ, ਤੁਸੀਂ ਮਤਲਬ ਤੁਸੀਂ ਅੰਦਰੋਂ ਖੁਸ਼ ਰਹਿੰਦੇ ਹੋ ਹਮੇਸ਼ਾ।
ਜੀ ਤੇ ਤੁਸੀਂ ਉਸ ਤੋਂ ਮਗਰੋਂ ਫਿਰ ਐਗਰੀਕਲਚਰ ਦੇ ਤੁਸੀਂ ਕੈਲੀਫੋਰਨੀਆ ਵਗੈਰਾ ਤੁਸੀਂ ਫਾਰਮਸ ਵਗੈਰਾ ਵਿਜ਼ਿਟ ਕੀਤੇ ਕਤਰੇ, ਤੇ ਉਸ ਤੋਂ ਮਗਰੋਂ ਫਿਰ ਤੁਸੀਂ ਉੱਥੇ ਫਾਰਮਿੰਗ ਦੇ ਵਿੱਚ ਲਾਈਨ ਅਡਾਪਟ ਕਰ ਲਈ, ਥੋੜਾ ਜਿਹਾ ਉਹਦੇ ਬਾਰੇ ਦੱਸੋ।
ਨਹੀਂ ਉੱਥੇ ਨੀ ਜੀ ਕੁਛ ਕੀਤਾ, ਉੱਥੇ ਤਾਂ ਜਿਵੇਂ ਕੋਈ ਦੋਸਤ ਸੀਗੇ ਗੋਰੇ ਜਿਵੇਂ ਦੋਸਤ ਬਣ ਗਏ, ਸੋ ਉਹਨਾਂ ਨਾਲ ਉਹਨਾਂ ਦੀ ਫੀਲਡ ਵਿਜ਼ਿਟ ਕਰਦਾ, ਉੱਥੇ ਐਕਸਪੈਰੀਮੈਂਟ ਕਰਦੇ
ਜੀ,
ਤੇ ਉੱਥੋਂ ਸਿੱਖਿਆ ਬਹੁਤ ਕੁਛ ਹਰੇਕ ਬੰਦੇ ਨਾਲ ਸਿੱਖਣ ਨੇ ਗੋਰਿਆਂ ਨੇ ਸਿਖਾਇਆ ਬਹੁਤ, ਫਿਰ ਉਹ ਡੈਡੀਕੇਟਡ ਵਰਕਰਸ ਹੈ ਵੀ ਹਾਂ ਮਦਦ ਕੀਤੀ ਸਪੋਰਟ ਕੀਤਾ ਵੀ ਆਪਾਂ ਆਹ ਇੱਕ ਪੌਦੇ ਤੇ ਆਹ ਐਕਸਪੈਰੀਮੈਂਟ ਕਰੀਏ ਦੂਜੇ ਤੇ ਆਹ ਕਰੀਏ ਕਿਵੇਂ ਰਿਜ਼ਲਟ ਆਉਂਦਾ, ਸੋ ਪ੍ਰੈਕਟੀਕਲ ਨੌਲੇਜ ਉੱਥੋਂ ਬਹੁਤ ਮਿਲੀ।
ਸੋ ਉਸ ਤੋਂ ਮਗਰੋਂ ਫਿਰ ਤੁਸੀਂ ਜਿਹੜਾ ਡਿਸੀਜਨ ਲਿਆ ਕਿ ਮੈਂ ਇੰਡੀਆ ਦੇ ਵਿੱਚ ਜਾ ਕੇ ਜਿਹੜੇ ਸਾਡੇ ਜਿਹੜੇ ਆਪਦੇ ਖੇਤ ਹੈਗੇ ਆ ਪੁਰਖਿਆਂ ਦੀ ਜਿਹੜੀ ਜ਼ਮੀਨ ਜਾਇਦਾਦ ਆ ਸਾਡੀ ਧਰਤੀ ਮਾਂ ਹੈਗੀ ਆ ਉੱਥੇ ਜਾ ਕੇ ਮੈਂ ਖੇਤੀ ਸ਼ੁਰੂ ਕਰਾਂ, ਤੇ ਫਿਰ ਮਤਲਬ ਬੜਾ ਵੱਡੇ ਤੁਹਾਡੇ ਲਾਈਫ ਦੇ ਮੈਨੂੰ ਲੱਗਿਆ ਕਿ ਯੂ ਟਰਨ ਸੀ, ਜਿਵੇਂ ਤੁਹਾਡੇ ਫਾਦਰ ਸਾਹਿਬ ਦੀ ਦਿਲੀ ਖਾਹਿਸ਼ ਸੀ ਕਿ ਇੰਜੀਨੀਅਰਿੰਗ ਕੀਤੀ ਜਾਵੇ, ਤੁਸੀਂ ਉਹਨਾਂ ਦੀ ਖੁਸ਼ੀ ਵਾਸਤੇ ਇੰਜੀਨੀਅਰਿੰਗ ਕੀਤੀ, ਤੁਹਾਡੇ ਜਿਹੜੇ ਜੀਵਨ ਸਾਥੀ ਆ ਧਰਮ ਪਤਨੀ ਆ ਉਹਨਾਂ ਦੀ ਖਾਹਿਸ਼ ਸੀ ਵੀ ਇਹ ਅੱਗੇ ਪੜ੍ਹੇ ਸਟੱਡੀ ਕਰਨ, ਤੇ ਤੁਸੀਂ ਅੱਗੇ ਫਾਦਰ ਮਾਸਟਰ ਕੀਤੀ, ਤੇ ਦੈਨ ਉੱਥੋਂ ਮਤਲਬ ਵਾਪਸ ਆਉਣਾ, ਇਹ ਮਤਲਬ ਮੈਂ ਦੇਖਦਾ ਵੀ ਬੜੀ ਵੱਡੀ ਗੱਲ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚੋਂ ਵਾਪਸ ਆਪਦੇ ਕੰਟਰੀ ਦੇ ਵਿੱਚ ਆ ਕੇ ਤੇ ਉਹ ਜਿਹੜੀ ਅਸੀਂ ਖੇਤੀ ਕਰਨੀ, ਸਾਡਾ ਅੱਜ ਦਾ ਜਿਹੜਾ ਨੌਜਵਾਨ ਹੈ ਪੰਜਾਬ ਦੇ ਵਿੱਚ ਆਪਾਂ ਕਹਿ ਦਈਏ ਤੇ ਉਹ ਕਹਿ ਲੋ ਵੀ ਖੇਤੀ ਤੋਂ ਬੇਮੁੱਖ ਹੋ ਕੇ ਬਾਹਰਲੇ ਮੁਲਕਾਂ ਚ ਅੱਜ ਵਹੀਰਾਂ ਘੱਟ ਕੇ ਆਈਲੈਟਸ ਕਰਕੇ ਕਹਿ ਲੋ ਵੀ ਜਾ ਰਹੇ ਆ ਕਰ ਰਹੇ ਆ, ਤੇ ਉੱਥੇ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਇਧਰਲੇ ਮੁਲਕਾਂ ਚ ਟ੍ਰੇਡ ਕੋਰਸ ਜਾਂ ਜਿਹੜੇ ਲੇਬਰ ਵਰਕ ਵਗੈਰਾ ਹੀ ਜ਼ਿਆਦਾਤਰ ਕਰਨੇ ਇਕੱਤਰਨੇ ਪੈਂਦੇ ਆ, ਤੇ ਸੋ ਬੜੀ ਵੱਡੀ ਗੱਲ ਸੀ ਕਿ ਤੁਸੀਂ ਪਰਿਵਾਰ ਸਮੇਤ ਇਹਦਾ ਡਿਸੀਜਨ ਲਿਆ, ਤੇ ਫਿਰ ਤੁਹਾਡੇ ਉੱਥੇ ਜਿਹੜੇ ਵਾਈਫ ਸੀ ਉਹਨਾਂ ਨੇ ਨੀ ਰਿਜੈਂਟਮੈਂਟ ਕੀਤੀ ਵੀ ਨਹੀਂ ਮੈਂ ਨੀ ਅਸੀਂ ਨੀ ਜਾਣਾ ਚਾਹੁੰਦੇ ਵਾਪਸ ਉੱਥੇ ਇੰਡੀਆ ਤੁਹਾਡੇ ਨਾਲ?
ਨਹੀਂ ਮਾੜੀ ਮੋਟੀ ਤਾਂ ਹੁੰਦਾ ਹੀ ਹੈ ਜੀ, ਪਰ ਮੈਂ ਉਹਨਾਂ ਨੂੰ ਇਹ ਦੱਸਿਆ ਵੀ ਜਿਵੇਂ ਤੁਸੀਂ ਜਿਹੜਾ ਹੈਗਾ ਤੁਸੀਂ ਉਸ ਚੀਜ਼ ਚ ਕੰਮ ਕਰ ਰਹੇ ਹੋ ਜਿਹੜੀ ਚੀਜ਼ ਚ ਤੁਹਾਡਾ ਸ਼ੌਂਕ ਹੈ ਨੀ, ਤੇ ਤੁਸੀਂ ਸਾਰੀ ਉਮਰ ਉੱਥੇ ਹੀ ਰਹੋਗੇ, ਤੁਹਾਨੂੰ ਕਿਸੇ ਨੇ ਨੀ ਜਾਣਨਾ, ਤੇ ਮੈਂ ਇਹੀ ਪ੍ਰੋਮਿਸ ਕਰਕੇ ਆਇਆ, ਮੈਂ ਕਿਹਾ ਵੀ ਇਹੋ ਜਿਹਾ ਕੰਮ ਕਰਾਂਗੇ ਵੀ ਇੰਡੀਆ ਚ ਵੀ ਤੇਰਾ ਇੱਕ ਨਾਂ ਹੋਊਗਾ, ਇੱਕ ਰੈਕੋਗਨਾਈਜੇਸ਼ਨ ਹੋਊਗਾ ਵੀ ਤੂੰ ਰਣਦੀਪ ਦੀ ਵਾਈਫ ਹੈ। ਹੁਣ ਮੈਂ ਆਪਦੇ ਬੱਚੇ ਨੂੰ ਵੀ ਇਹੀ ਸਲਾਹ ਦਿੰਦਾ ਹੁੰਦਾ ਵੀ ਕਾਕੇ ਮੈਂ ਤੈਨੂੰ ਕੁਛ ਨੀ ਕਹਿੰਦਾ, ਤੂੰ ਪੜ੍ਹ, ਤੂੰ ਭਲਾ ਨਾਈ ਬਣ ਜਾ। ਨਾਈ ਵੀ ਦੋ ਤਰ੍ਹਾਂ ਦੇ ਹੁੰਦੇ ਆ ਜੀ, ਇੱਕ ਤਾਂ ਟਾਹਲੀ ਥੱਲੇ ਦਾੜੀ ਮੁੱਛਾਂ ਕੱਟਦਾ ਹੈਗਾ, ਤੇ ਇੱਕ ਹੈਗਾ ਸ਼ਹਿਨਾਜ਼ ਹੁਸੈਨ ਜਿਹਨੂੰ PM ਮੋਦੀ ਵੀ ਅਪੋਇੰਟਮੈਂਟ ਲੈ ਕੇ ਮਿਲਦਾ। ਸੋ ਕੰਮ ਤੁਸੀਂ ਜਿਹੜਾ ਮਰਜ਼ੀ ਕਰੋ ਪਰ ਯੂ ਹੈਵ ਟੂ ਬੀ ਟੌਪ ਆਫ ਦਾ ਲਾਈਨ, ਉਸ ਫੀਲਡ ਚ ਤੁਹਾਡੀ ਮਾਸਟਰੀ ਹੋਵੇ।
ਐਕਸਲੈਂਸੀ ਹੋਣੀ ਚਾਹੀਦੀ ਹੈ ਤੁਹਾਡੀ, ਰਾਈਟ, ਬਿਲਕੁਲ ਠੀਕ ਕਿਹਾ ਤੁਸੀਂ।
ਸੋ ਮੈਂ ਆਪਦੇ ਫਾਦਰ ਸਾਹਿਬ ਨੂੰ ਤੇ ਆਪਦੇ ਵਾਈਫ ਨੂੰ ਇਹ ਸਮਝਾਇਆ ਵੀ ਮੈਂ ਜੋ ਕੰਮ ਕਰੂੰਗਾ ਤੇ ਉਸ ਕੰਮ ਚ ਤੁਸੀਂ ਮੇਰਾ ਨਾਂ ਸੁਣੋਗੇ। ਇਹ ਨੀ ਹੋ ਸਕਦਾ ਵੀ ਮੈਂ ਪਿੰਡ ਚ ਇੱਕ ਆਮ ਜ਼ਿਮੀਦਾਰ ਵਾਂਗੂ ਜ਼ਿਮੀਦਾਰਾ ਕਰਦਾ ਫਿਰਾਂ। ਮੈਂ ਕਿਹਾ ਮੈਂ ਜਿੱਥੇ ਵੀ ਕੰਮ ਕਰੂੰਗਾ ਜੇ ਮੈਨੂੰ ਇਹ ਮੌਕਾ ਦਿੱਤਾ ਜਾਵੇ ਤਾਂ ਮੈਂ ਇਸ ਲਾਈਨ ਚ ਵੀ ਟੌਪ ਆਫ ਦਾ ਵਰਲਡ ਜਾ ਕੇ ਵਿਖਾਉਂਗਾ।
ਵਾਹ ਕੀ ਬਾਤ ਹੈ। ਸੋ ਕਿਸੇ ਪਾਰਟੀ ਤੁਹਾਨੂੰ ਅੰਦਰੋਂ ਲੱਗਦਾ ਨਹੀਂ ਸੀ ਵੀ ਮੈਂ ਬਹੁਤ ਵੱਡਾ ਜਿਹੜਾ ਚੈਲੰਜ ਹੈਗਾ ਉਹ ਲੈ ਕੇ ਜਾ ਰਿਹਾ ਤੇ ਬਾਈ ਚਾਂਸ ਰੱਬ ਨਾ ਕਰੇ ਵੀ ਮੈਂ ਉਹਦੇ ਵਿੱਚ ਕਾਮਯਾਬ ਨਹੀਂ ਹੁੰਦਾ, ਤੋ ਕੋਈ ਡਰ ਸੀ ਕਿ ਤੁਹਾਨੂੰ ਆਤਮ ਵਿਸ਼ਵਾਸ ਸੀਗਾ ਆਪਦੇ ਤੇ, ਮਤਲਬ ਪੂਰਾ ਵਿਸ਼ਵਾਸ ਸੀ ਵੀ ਮੈਂ ਡੈਫੀਨੇਟਲੀ ਇਹਦੇ ਵਿੱਚ ਕਾਮਯਾਬ ਹੋਊਂਗਾ?
ਬਾਈ ਜੀ ਇਹ ਜੇ ਤੁਸੀਂ ਗੱਲ ਆਖੀ ਹੈ ਨਾ ਵੀ ਰੱਬ ਨਾ ਕਰੇ, ਸਾਨੂੰ ਇਹੀ ਸੀ ਵੀ ਰੱਬ ਕਰੂਗਾ।
ਵਾਹ ਕਿਆ ਬਾਤ ਹੈ, ਕਿਆ ਬਾਤ ਹੈ।
ਰੱਬ ਸਾਥ ਦੇਊਗਾ, ਰੱਬ ਨਾ ਦਾ ਮਤਲਬ ਹੀ ਨਹੀਂ ਵੀ ਰੱਬ ਨਾ ਕਰੇ ਤਾਂ ਫਿਰ ਕੁਛ ਵੀ ਨਹੀਂ ਹੋ ਸਕਦਾ। ਸੋ ਰੱਬ ਨੂੰ ਹੀ ਨਾਲ ਲੈ ਕੇ ਚੱਲੇ ਸੀ ਵੀ ਰੱਬ ਹੀ ਕਰੂਗਾ। ਜਿਵੇਂ ਆਪਣੇ ਕਹਿ ਦਿੰਦੇ ਇੱਕ ਸਾਕੀ ਸੀ ਬਚਿੱਤਰ ਸਿੰਘ ਜੀ ਨੂੰ ਨਾਗਣੀ ਦਿੱਤੀ ਤੇ ਉਹਨਾਂ ਨੇ ਆਖਿਆ ਵੀ ਤਲ ਹਾਥੀ ਨੂੰ ਮਾਰਨਾ ਪਾਗਲ ਹਾਥੀ ਨੂੰ, ਤੇ ਸੱਤ ਥਾਲਾਂ ਵਿੱਚ ਦੀ ਉਹ ਪਰਛਾ ਟੱਪ ਗਿਆ ਸੀਗਾ। ਸੋ ਬਚਿੱਤਰ ਸਿੰਘ ਦੀ ਕੋਈ ਮਾਜਨਾ ਨਹੀਂ ਸੀਗਾ, ਉਹ ਪਰਮਾਤਮਾ ਹੀ ਸੀਗਾ ਵੀ ਭਰੋਸਾ ਹੀ ਸੀ। ਸੋ ਇਸੇ ਵਾਹਿਗੁਰੂ ਤੇ ਭਰੋਸਾ ਸੀਗਾ।
ਬਿਲਕੁਲ ਬਿਲਕੁਲ ਬਿਲਕੁਲ। ਸੋ ਬਹੁਤ ਵੱਡੀ ਗੱਲ ਬਾਈ ਜੀ ਤੁਸੀਂ ਕਹੀ ਆ ਕਿ ਬਚਿੱਤਰ ਸਿੰਘ ਨੇ ਕਿਹਾ ਜੀ ਮੈਂ ਤਾਂ ਮਤਲਬ ਐਵੇਂ ਮਤਲਬ ਚੱਕਣ ਵਾਲਾ ਨਾਗਲੀ ਮਾਰਨਾ ਮਰਵਾਉਣਾ ਦਾ ਤੁਸੀਂ ਹੈਗਾ ਤੇ ਸਾਰਾ
ਤੁਸੀਂ
ਉੱਥੇ ਵਰਤਣਾ ਹੈਗਾ ਤੇ। ਸੋ ਬਾਕੀ ਬੜੀ ਵੱਡੀ ਗੱਲ ਹੈ ਕਿ ਲਾਈਫ ਦੇ ਵਿੱਚ ਇੰਨਾ ਪੋਜ਼ਿਟਿਵ ਹੋਣਾ, ਜਿੱਥੇ ਬੰਦਾ ਇੰਨਾ ਪੋਜ਼ਿਟਿਵ ਹੈ ਉਹ ਪਰਮਾਤਮਾ ਤੇ ਵਿਸ਼ਵਾਸ ਕਰਕੇ ਚੱਲਦਾ ਤੇ ਵਾਹਿਗੁਰੂ ਉੱਥੇ ਆਪ ਵਰਤਦਾ ਹੈਗਾ। ਸਲਿਊਟ ਹੈ ਤੁਹਾਡੀ ਮਤਲਬ ਇਸ ਡੈਡੀਕੇਸ਼ਨ ਨੂੰ, ਇਸ ਹਿੰਮਤ ਨੂੰ, ਹੌਸਲੇ ਨੂੰ ਕਿ ਆਪਾਂ ਅਕਾਲ ਪੁਰਖ ਨੂੰ ਯਾਦ ਕਰਕੇ ਚੱਲਦੇ ਹਾਂ ਕਿ ਦਾਤਾ ਕਰਨਾ ਤੁਸੀਂ ਹੋਈ ਹੈ। ਸੋ ਫਿਰ ਤੁਸੀਂ ਇੱਥੇ ਆਏ ਆਪਣੇ ਰਾਜਸਥਾਨ ਦੇ ਵਿੱਚ, ਜੋ ਤੁਹਾਡੀ ਆਪਣੀ ਜੋ ਜ਼ਮੀਨ ਜਾਇਦਾਦ ਸੀਗੀ, ਫਿਰ ਚਲੋ ਥੋੜਾ ਜਿਹਾ ਕੀ ਤੁਸੀਂ ਚਾਨਣਾ ਪਾਓ, ਫਿਰ ਤੁਹਾਨੂੰ ਵੀ ਇੱਥੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਈਆਂ ਹੋਣੀਆਂ ਕਿ ਨਹੀਂ, ਕੋਈ ਦਿੱਕਤ ਆਈ, ਕਿਵੇਂ ਤੁਸੀਂ ਕਿੱਥੋਂ ਸ਼ੁਰੂ ਕੀਤਾ?
ਪ੍ਰੋਬਲਮ ਬਾਗ ਚ ਸ਼ੁਰੂ ਕੀਤਾ ਜੀ, ਅਸੀਂ ਪਹਿਲਾਂ ਬਾਗ ਆਪਦਾ ਔਰਗੈਨਿਕ ਕੀਤਾ ਤੇ ਥੋੜੀ ਜੀ ਜ਼ਮੀਨ ਮੈਂ ਬਾਕੀ ਜ਼ਮੀਨ ਠੇਕੇ ਤੇ ਥੋੜੀ ਜੀ ਜ਼ਮੀਨ ਰੱਖ ਕੇ ਅਸੀਂ ਔਰਗੈਨਿਕ ਖੇਤੀ ਕਰਨ ਲੱਗ ਪਏ। ਸੋ ਕਈ ਵਾਰੀ ਪਿੰਡ ਦੇ ਲੋਕ ਕਹਿ ਦਿੰਦੇ ਆ, ਆਉਣ ਜਾਣ ਵਾਲੇ ਕਹਿ ਦਿੰਦੇ ਆ ਵੀ ਇਹ ਤਾਂ ਪਾਗਲ ਹੋ ਗਿਆ, ਯੇ ਹੋ ਗਿਆ, ਵੋ ਹੋ ਗਿਆ। ਕਈ ਵਾਰੀ ਹੌਸਲੇ ਟੁੱਟਦੇ ਆ, ਕਈ ਵਾਰੀ ਬਣਦੇ ਆ, ਪਰ ਫਿਰ ਇੱਕ ਵਾਰੀ ਮੈਨੂੰ ਇੱਕ ਬੜੀ ਗੱਲ ਹੈ ਜੀ, ਇੱਕ ਕੋਈ ਸਾਧੂ ਮਿਲਿਆ ਜੀ ਮੇਰੇ ਕੋਲੇ, ਕੋਈ ਵੈਦ ਆਇਆ ਇੱਥੇ ਵੀ ਵੈਦਾਂ ਨੂੰ ਹੁੰਦਾ ਜਿਹੜੇ ਔਰਗੈਨਿਕ ਖੇਤੀ ਕਰਦੇ ਉਹਨਾਂ ਦੇ ਖੇਤਾਂ ਵਿੱਚ ਜੜੀ ਬੂਟੀਆਂ ਉੱਗ ਜਾਂਦੀਆਂ ਹੈਗੀਆਂ ਤੇ ਉਹ ਬੜੀ ਜੜੀ ਬੂਟੀਆਂ ਬੜੀ ਬੇਸ਼ਕੀਮਤੀ ਹੁੰਦੀਆਂ। ਉਹ ਵੈਦ ਆਇਆ ਜੀ ਮੇਰੇ ਕੋਲੇ ਤੇ ਮੈਨੂੰ ਕਹਿੰਦਾ ਵੀ ਤੈਨੂੰ ਲੋਕ ਪਾਗਲ ਕਹਿੰਦੇ ਹੋਣਗੇ। ਤੇ ਮੈਂ ਹੱਸ ਪਿਆ, ਮੈਂ ਕਿਹਾ, ਕਹਿੰਦਾ ਨਹੀਂ ਨਹੀਂ ਸਹੀ ਗੱਲ ਦੱਸ। ਮੈਂ ਹੱਸ ਪਿਆ, ਮੈਂ ਕਿਹਾ ਹਾਂਜੀ। ਕਹਿੰਦਾ ਫਿਰ ਤੂੰ ਸਹੀ ਲਾਈਨ ਤੇ ਤੁਰ ਪਿਆ। ਮੈਂ ਸਮਝਿਆ ਨੀ, ਮੈਂ ਕਿਹਾ ਜੀ ਕੀ ਮਤਲਬ? ਕਹਿੰਦਾ ਜਿਹੜਾ ਪਾਗਲ ਹੁੰਦਾ ਹੈ ਨਾ ਜੀ, ਪਾਗਲ ਦਾ ਮਤਲਬ ਕਿਸੇ ਗੱਲ ਨੂੰ ਪਾ ਲਿਆ।
ਵਾਹ ਵਾਹ ਕਿਆ ਬਾਤ ਹੈ, ਕਿਆ ਬਾਤ।
ਹਾਂ, ਤੇ ਤੈਨੂੰ ਸਮਝ ਆ ਗਈ ਵੀ ਕੁਦਰਤ ਹੀ ਸਾਰਾ ਕੁਛ ਹੈ ਤੇ ਤੂੰ ਕੁਦਰਤ ਨਾਲ ਹੀ ਤੁਰਨਾ ਹੈਗਾ। ਤੇਰੇ ਗੱਲ ਸਮਝ ਆ ਗਈ, ਮਤਲਬ ਤੂੰ ਗੱਲ ਨੂੰ ਪਾ ਲਿਆ। ਤੇ ਪਾਗਲ ਜਿਹੜੇ ਲੋਕ ਕਹਿੰਦੇ ਆ ਨਾ, ਉਹਨਾਂ ਨੂੰ ਤੂੰ ਧੰਨਵਾਦ ਦਿਆ ਕਰ ਵੀ ਸ਼ੁਕਰ ਹੈ ਤੁਸੀਂ ਮੈਨੂੰ ਸਮਝਿਆ ਤਾਂ ਸਹੀ। ਕਹਿੰਦੀ ਅੱਧੀ ਦੁਨੀਆ ਤਾਂ ਬਿਨਾਂ ਮੋਟਿਵ ਤੋਂ ਤੁਰੀ ਫਿਰਦੀ ਹੈ। ਐਟਲੀਸਟ ਕਹਿੰਦਾ ਤੇਰੇ ਕੋਲੇ ਕੋਈ ਮੋਟਿਵ ਤਾਂ ਹੈਗਾ ਵੀ ਤੂੰ ਕਰਨਾ ਕੀ ਹੈ ਜ਼ਿੰਦਗੀ ਚ। ਸੋ ਉਹ ਗੱਲ ਸ਼ੁਰੂ ਹੋ ਜਾਂਦੀ ਹੈ, ਫਿਰ ਤਕਲੀਫਾਂ ਆਉਂਦੀਆਂ ਹੈਗੀਆਂ। ਲੋਕ ਕਹਿੰਦੇ ਆ, ਘਰ ਦੇ ਬਹਿ ਜਾਂਦੇ ਸੀ ਚਾਚੇ ਤਾਏ ਵੀ, ਯਾਰ ਤੂੰ ਕਰੀ ਕੀ ਜਾਂਦਾ, ਜਿਵੇਂ ਨੋਰਮਲ ਖੇਤੀ ਕਰਦੇ ਓਵੇਂ ਖੇਤੀ ਕਰੋ। ਫਿਰ ਮੈਨੂੰ ਮਤਲਬ ਆਪਾਂ ਕਹਿਣ ਲੱਗ ਗਏ ਜਿਵੇਂ ਆਪਣੇ ਗੁਰਬਾਣੀ ਚ ਇੱਕ ਸ਼ਬਦ ਆਉਂਦਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੰਦ। ਵੀ ਆਪਾਂ ਜੇ ਮਾਂ ਮੰਨਦੇ ਆ ਧਰਤੀ ਨੂੰ, ਤੇ ਧਰਤੀ ਨੂੰ ਫਿਰ ਮੈਂ ਜ਼ਹਿਰ ਵਾਲੇ ਟੀਕੇ ਨਹੀਂ ਲਾ ਸਕਦਾ ਜੀ, ਅਸਿੱਧੀ ਦੀ ਗੱਲ ਹੈ। ਭਲਾ ਫਸਲ ਘੱਟ ਹੋਵੇ ਤੇ ਭਲਾ ਵੱਧ ਹੋਵੇ, ਮੈਂ ਆਪਦੀ ਮਾਂ ਨੂੰ ਟੀਕੇ ਨਹੀਂ ਲਾ ਸਕਦਾ ਜ਼ਹਿਰ ਵਾਲੇ।
ਕਿਆ ਬਾਤ।
ਬਸ ਫਿਰ ਮੁੱਦਾ ਹੀ ਖਤਮ ਹੋ ਗਿਆ ਜੀ, ਜਦੋਂ ਲੋਕਾਂ ਨੂੰ ਸਿਰੇ ਦੀ ਗੱਲ ਸੁਣ ਲਈ ਵੀ ਇਹਨੇ ਕਰਨਾ ਨਹੀਂ ਗਾ ਭਲਾ ਘੱਟ ਹੋ ਜੇ ਫਸਲ। ਤੇ ਫਿਰ ਬਾਈ ਜੀ ਪਰਮਾਤਮਾ ਸਾਥ ਆਪੇ ਦੇਣ ਲੱਗ ਗਿਆ, ਫਿਰ ਵਧੀਆ ਹੋਣ ਲੱਗ ਗਿਆ ਸਾਰਾ ਕੁਛ।
ਸੋ ਜਦੋਂ ਤੁਸੀਂ ਜਿਹੜੀ ਸੀਗੀ ਆਪਣੀ ਬਾਗ ਤੋਂ ਸ਼ੁਰੂ ਕੀਤਾ ਤੇ ਉਸ ਤੋਂ ਮਗਰੋਂ ਫਿਰ ਕਿਵੇਂ ਅੱਗੇ ਜਿਹੜਾ ਹੈਗਾ ਨਾਲ ਜਿਹੜੀ ਆਰਗੈਨਿਕ ਖੇਤੀ ਤੇ ਨਾਲ ਤੁਸੀਂ ਜਿਹੜੀ ਪ੍ਰੋਸੈਸਿੰਗ ਜਿਹੜੀਆਂ ਅੱਜ ਤੁਹਾਡੀਆਂ ਜਿਹੜੀਆਂ ਪ੍ਰੋਡਕਟਸ ਹੈਗੀਆਂ ਆਰਗੈਨਿਕ ਪ੍ਰੋਡਕਟਸ ਮਾਰਕੀਟ ਦੇ ਵਿੱਚ ਜਾ ਰਹੀਆਂ ਹੈਗੀਆਂ ਉਹਨਾਂ ਦੇ ਵਿੱਚ ਫਿਰ ਤੁਸੀਂ ਕਿਵੇਂ ਕਿਵੇਂ ਜਿਹੜਾ ਅੱਗੇ ਅੱਗੇ ਵਧੇਗੇ ਜੇ ਕਿਵੇਂ ਕਿਵੇਂ ਤੁਸੀਂ ਥੋੜਾ ਉਹਦੇ ਬਾਰੇ ਜਾਣਨਾ ਪਾਓ।
ਅਸੀਂ ਫਿਰ ਜਿਵੇਂ ਬਾਗ ਸੀਗਾ ਬਾਗ ਚੋਂ ਕਿਨੂੰ ਵੇਚ ਦਿੰਦੇ ਸੀਗੇ ਕਿਨੂੰ ਦਾ ਜਿਹੜਾ ਬਚਿਆ ਹੁੰਦਾ ਸੀ ਉਹਦੇ ਨਾਲ ਅਸੀਂ ਇਨਜ਼ਾਈਮਸ ਬਣਾਉਣ ਲੱਗ ਗਏ। ਇਨਜ਼ਾਈਮਸ ਜਿਵੇਂ ਹੁਣ ਕਿਨੂੰ ਲਾਇਆ ਔਲਾ ਲਾਇਆ ਹੈਗਾ ਕੜੀ ਪੱਤਾ ਲਾਇਆ ਉਹਦੇ ਨਾਲ ਅਸੀਂ ਪੇਟ ਵਾਸਤੇ ਇੱਕ ਇਨਜ਼ਾਈਮ ਬਣਾਉਣ ਲੱਗ ਗਏ ਜਿਹੜੀ ਆਪਣੇ ਉਹਨੂੰ ਪੀਨੇ ਆ ਤਾਂ ਆਪਣਾ ਪੇਟ ਸਾਫ ਕਰਦੀ ਹੈ। ਮਾਈਕਰੋਬਸ ਤੇ ਮੇਰੀ ਸਟੱਡੀ ਤਾਂ ਸੀਗੀ ਫਿਰ ਅਸੀਂ ਉਹਦੇ ਨਾਲ ਇੱਕ ਡਿਸ਼ ਲਿਕੁਇਡ ਬਣਾਉਣ ਲੱਗ ਗਏ ਵੇਸਟ ਨਾਲ ਜਿਵੇਂ ਨਿੰਮ ਦੇ ਪੱਤੇ ਲੈ ਕੇ ਆਪਣਾ ਆਹ ਰੀਠੇ ਲੈ ਕੇ ਤੇ ਦੂਜੀ ਚੀਜ਼ ਆਹ ਤੀਜੀ ਚੀਜ਼ ਅਸੀਂ ਬਣਾਉਣ ਲੱਗ ਗਏ ਜੀ ਸ਼ੈਂਪੂ ਕਿਉਂਕਿ ਅਸੀਂ ਔਲਾ ਲਾਇਆ ਸੀ ਛੇਕਾ ਕਈ ਅਸੀਂ ਬਾਜ਼ਾਰੋਂ ਲਿਆਉਂਦੇ ਸੀਗੇ ਕੜੀ ਪੱਤਾ ਹੋ ਗਿਆ ਅਮਰੂਦ ਦੇ ਪੱਤੇ ਹੋ ਗਏ ਪਪੀਤੇ ਦੇ ਪੱਤੇ ਹੋ ਗਏ ਸੋ ਉਹਨਾਂ ਨਾਲ ਅਸੀਂ ਸ਼ੈਂਪੂ ਬਣਾਉਣ ਲੱਗ ਗਏ। ਤਿੰਨ ਚਾਰ ਪ੍ਰੋਡਕਟ ਅਸੀਂ ਆਪ ਬਣਾਉਣ ਲੱਗ ਗਏ ਜੀ ਜਿਵੇਂ ਕਣਕ ਹੋ ਜਾਂਦੀ ਹੈ ਕਣਕ ਤੋਂ ਦਲੀਆ ਆਟਾ ਤੇ ਆਪਣੇ ਮੂੰਗੀ ਹੈ ਮੂੰਗੀ ਨੂੰ ਧੋਲੀ ਮੂੰਗੀ ਦਾ ਛਿਲਕਾ ਛੋਲੇ ਬਾਜਰੀ ਬਾਜਰੀ ਦਾ ਆਟਾ ਤੇ ਉਵੇਂ ਉਵੇਂ ਜਿਵੇਂ ਪ੍ਰੋਡਕਟ ਹੈ ਆਪਣੇ ਇਕੱਲੇ ਜ਼ਿਮੀਦਾਰ ਭਰਾ ਕੀ ਕਰਦੇ ਆ ਵੀ ਮੂੰਗੀ ਹੋ ਗਈ ਤੇ ਮੂੰਗੀ ਨੂੰ ਜਾ ਕੇ ਵੇਚ ਆਉਂਦੇ ਆ। ਅਸੀਂ ਮੂੰਗੀ ਨੂੰ ਇੱਕ ਤਾਂ ਮੂੰਗੀ ਦੀ ਦਾਲ ਕਹਿ ਦਿੰਦੇ ਹਾਂ ਆਪਾਂ ਛਿਲਕਾ ਦੋ ਫਾੜ ਕਹਿ ਦਿੰਦੇ ਹਾਂ ਉਹ ਵੀ ਘਰੇ ਬਣਾਉਣ ਲੱਗ ਗਏ ਤੇ ਇੱਕ ਮੂੰਗੀ ਨੂੰ ਧੋਤੀ ਮੂੰਗੀ ਕਹਿ ਦਿੰਦੇ ਆਪਾਂ ਹੁਣ ਉਹਦੀ ਵੀ ਪ੍ਰੋਸੈਸਿੰਗ ਕਰਨ ਲੱਗ ਪਏ ਸੋ ਲੋਕ ਹੈ ਜਿਹੜੇ ਉਹਨਾਂ ਨੇ ਧੋਤੀ ਮੂੰਗੀ ਆਰਡਰ ਦੇਤੀ ਧੋਤੀ ਮੂੰਗੀ ਉਹਨਾਂ ਨੂੰ ਦੇਤੀ ਨਹੀਂ ਤਾਂ ਅੱਗੇ ਕੀ ਕਰਦੇ ਸੀ ਪਹਿਲਾਂ ਮੂੰਗੀ ਲੈਣੀ ਸੀ ਹੁਣ ਮੂੰਗੀ ਦੀ ਡਿਮਾਂਡ ਘੱਟ ਹੈ ਧੋਤੀ ਮੂੰਗੀ ਦੀ ਡਿਮਾਂਡ ਜ਼ਿਆਦਾ ਹੈਗੀ ਹੈ।
ਜੀ ਜੀ
ਹਾਂ ਹੁਣ ਛੋਲੇ ਹੈ ਜੀ ਛੋਲਿਆਂ ਨੂੰ ਰੱਖ ਲਿਆ ਛੋਲਿਆਂ ਦੀ ਦਾਲ ਬਣਾ ਲਈ ਬੇਸਨ ਬਣਾ ਲਿਆ ਸੋ ਉਹਦੇ ਨਾਲ ਹਰ ਡਿਮਾਂਡ ਨੂੰ ਪੂਰੀ ਆਪਣੀ ਪੂਰਤੀ ਹੋ ਜਾਂਦੀ ਹੈ ਜਿਹੜੀ ਚੀਜ਼ ਚਾਹੀਦੀ ਹੁਣ ਜੇ ਆਪਾਂ ਇਕੱਲੇ ਛੋਲੇ ਜਾਂ ਮੂੰਗੀ ਵੇਚਾਂਗੇ ਤਾਂ ਲੋਕਾਂ ਨੇ ਛੋਲੇ ਮੂੰਗੀ ਨਹੀਂ ਲੈਣੇ ਜੀ ਤੁਹਾਨੂੰ ਲੋਕਾਂ ਦੇ ਹਿਸਾਬ ਨਾਲ ਥੋੜਾ ਜਿਹਾ ਜਾ ਕੇ ਪ੍ਰੋਸੈਸਿੰਗ ਆਪ ਕਰਨੀ ਪੈਣੀ ਹੈ ਜੇ ਤੁਸੀਂ ਮਤਲਬ ਆਪਦੀ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ
ਬਿਲਕੁਲ ਠੀਕ ਹੈ ਠੀਕ ਹੈ। ਸੋ ਆਪਾਂ ਦੇਖਦੇ ਹਾਂ ਵੀ ਆਪਣਾ ਆਮ ਜਿਹੜਾ ਫਾਰਮਰ ਹੈਗਾ ਉਹ ਇਸ ਚੀਜ਼ ਤੋਂ ਜਿਹੜਾ ਹੈਗਾ ਮਾਰ ਖਾਂਦਾ ਵੀ ਉਹਨੇ ਫਸਲ ਪੈਦਾ ਕੀਤੀ ਤੇ ਉਹਨੂੰ ਹੁੰਦਾ ਵੀ ਮੈਂ ਛੇਤੀ ਤੋਂ ਛੇਤੀ ਜਿਹੜਾ ਹੈਗਾ ਮੰਡੀ ਦੇ ਵਿੱਚ ਵੇਚ ਕੇ ਆ ਜਾ ਬਟ ਜਿਹੜੇ ਅੱਗੇ ਉਹਨੂੰ ਪ੍ਰੋਸੈਸ ਕਰਨ ਵਾਲਾ ਹੈਗਾ ਤੇ ਜਾਂ ਜਿਹੜਾ ਵਿੱਚ ਮੀਡੀਏਟਰ ਆ ਜਾਂਦਾ ਕਮਿਸ਼ਨ ਜਿਹੜੇ ਆ ਜਾਂਦੇ ਹੈਗੇ ਵਿੱਚ ਏਜੰਟਸ ਵਗੈਰਾ ਜਿਹੜੇ ਇਧਰੋਂ ਫੜਿਆ ਤੇ ਉਧਰ ਫੜਾਇਆ ਉਹ ਕਹਿ ਲੋ ਵੀ ਸਾਰੀ ਜਿਹੜੀ ਕਮਾਈ ਹੈਗੀ ਵਿੱਚੋਂ ਤਾਂ ਉਹ ਖਾਂਦੇ ਆ ਸੋ ਮਤਲਬ ਜਿਹੜੀ ਹੈਗੀ ਆ ਇਸ ਚੀਜ਼ ਨੂੰ ਫੜਿਆ ਕਿ ਇਹਨਾਂ ਜਿਹੜੀਆਂ ਪ੍ਰੋਡਕਟਸ ਜਿਹੜੀਆਂ ਅਸੀਂ ਫਾਰਮਿੰਗ ਕਰਦੇ ਹਾਂ ਇਹਨਾਂ ਨੂੰ ਅੱਗੇ ਪ੍ਰੋਸੈਸ ਕਰਕੇ ਤੇ ਜਿਹੜਾ ਹੈਗਾ ਉਹਨੂੰ ਮਾਰਕੀਟ ਦੇ ਵਿੱਚ ਪ੍ਰੋਡਕਟਸ ਨੂੰ ਲਿਆਂਦਾ ਜਾਵੇ ਸੋ ਬੜਾ ਤੁਸੀਂ ਮਤਲਬ ਸਾਡੇ ਫਾਰਮਰ ਨੂੰ ਇਸ ਚੀਜ਼ ਤੋਂ ਸੇਧ ਲੈਣ ਦੀ ਜ਼ਰੂਰਤ ਹੈਗੀ ਆ ਸੋ ਅੱਜ ਜਿਹੜੀਆਂ ਮਾਰਕੀਟ ਦੇ ਵਿੱਚ ਤੁਹਾਡੀਆਂ ਕਿਹੜੀਆਂ ਕਿਹੜੀਆਂ ਜਿਹੜੀਆਂ ਪ੍ਰੋਡਕਟਸ ਹੈਗੀਆਂ ਜੀ ਉਹ ਜਾ ਰਹੀਆਂ ਹੈਗੀਆਂ
ਅੱਜ ਦੀ ਜਿਵੇਂ ਤੁਸੀਂ ਕਣਕ ਲਾ ਲਓ ਆਟਾ ਦਲੀਆ ਮੂੰਗੀ ਮੂੰਗੀ ਦੀ ਦਾਲ ਤੇ ਮੂੰਗੀ ਧੋਤੀ ਜਿਹਨੂੰ ਆਪਾਂ ਮੂੰਗ ਧੋਤੀ ਕਹਿ ਦਿੰਦੇ ਹਾਂ ਛੋਲੇ ਛੋਲਿਆਂ ਦੀ ਦਾਲ ਤੇ ਬੇਸਣ ਬਾਜਰਾ ਮੋਠ ਮੋਠ ਦੀ ਦਾਲ ਤੇ ਆਪਣੇ ਮੂੰਗੀ ਆ ਸੋਰੀ ਮੂੰਗੀ ਤਾਂ ਹੋ ਗਈ ਮਸਰੀ ਹੋ ਗਈ ਮਾਂਹ ਹੋ ਗਏ ਤੇ ਕਿਨੂੰ ਹੋ ਗਏ ਔਲੇ ਹੋ ਗਏ ਬਾਕੀ ਆ ਜਿਹੜੀਆਂ ਤਿੰਨ ਚੀਜ਼ਾਂ ਅਸੀਂ ਜਿਹੜਾ ਡਾਇਜੈਸਟਿਵ ਇਨਜ਼ਾਈਮ ਬਣਾਉਂਦੇ ਹਾਂ ਗੋਲਡ ਮੈਜਿਕ ਦੇ ਨਾਂ ਤੋਂ ਇੱਕ ਅਸੀਂ ਡਿਸ਼ ਲਿਕੁਇਡ ਬਣਾਉਂਦੇ ਹਾਂ ਭਾਂਡੇ ਧੋਣ ਵਾਲਾ ਸਾਬਣ
ਜੀ
ਤੇ ਤੀਜਾ ਅਸੀਂ ਸ਼ੈਂਪੂ ਬਣਾਉਂਦੇ ਹਾਂ ਹਰਬਲ ਸ਼ੈਂਪੂ ਵਾਲਾਂ ਵਾਸਤੇ ਸੋ ਆ ਤਿੰਨ ਚੀਜ਼ਾਂ ਤਾਂ ਅਸੀਂ ਬਾਏ ਪ੍ਰੋਡਕਟ ਹੋ ਗਏ ਸਾਡੇ ਪ੍ਰੋਸੈਸਿੰਗ ਨਾਲ ਤੇ ਬਾਕੀ ਚੀਜ਼ਾਂ ਦੀ ਅਸੀਂ ਦਾਲਾਂ ਦੂਲਾਂ ਬਣਾ ਕੇ ਉਹ ਮਾਰਕੀਟ ਚ ਸਪਲਾਈ ਕਰਦੇ ਹਾਂ।
ਸੋ ਇਹ ਇਹ ਜਿਹੜੀਆਂ ਸਾਰੀਆਂ ਹੈਗੀਆਂ ਫਿਰ ਕਿਹੜੀ ਮਾਰਕੀਟ ਦੇ ਵਿੱਚ ਆਪਣੇ ਜਾਂਦੀਆਂ ਹੈਗੀਆਂ ਜਿਹੜੇ ਲੋਕਲੀ ਤੁਸੀਂ ਕਰਦੇ ਹੈਗੇ ਹੋ ਆਪਦਾ ਕੋਈ ਆਊਟਲੈਟ ਵਗੈਰਾ ਖੋਲਿਆ ਕਿ ਅੱਗੇ ਤੁਸੀਂ ਜਾਂ ਕਿਸੇ ਕੰਪਨੀ ਵਗੈਰਾ ਨੂੰ ਸੇਲ ਕਰਦੇ ਹੈਗੇ ਹੋ ਜਾਂ ਆਪਦੇ ਬ੍ਰਾਂਡ ਦੇ ਹੀ ਕਰਦੇ ਹੈਗੇ?
ਹਾਂਜੀ ਆਊਟਲੈਟ ਤਾਂ ਗੰਗਾਨਗਰ ਹੀ ਖੋਲਿਆ ਹੈਗਾ ਬਾਕੀ ਬ੍ਰਾਂਡ ਦੇ ਨਾਂ ਤੇ ਬਾਕੀ ਸਾਡੇ ਕੋਲੇ ਕੰਜ਼ਿਊਮਰਸ ਹੈ ਜੀ ਬਲਕ ਬਾਇਰਸ ਥੋੜੇ ਹੈ ਅਸੀਂ ਟਰਸਟਡ ਬਾਇਰ ਨੂੰ ਹੀ ਸਮਾਨ ਦਿੰਦੇ ਹਾਂ ਤਾਂ ਕਿ ਉਹ ਕਪਲਾ ਨਾ ਕਰੇ ਵਿੱਚ ਕੈਮੀਕਲ ਵਾਲੀ ਮੂੰਗੀ ਪਾ ਕੇ ਕਈ ਵੇਚ ਦਿੰਦੇ ਆ ਮਹਿੰਗੇ ਰੇਟ ਤੇ ਉਹ ਨਾ ਲਾ ਦਿੰਦੇ ਆ ਵੀ ਅਸੀਂ ਤਾਂ ਭਾਈ ਸਮਾਨ ਇਹਨਾਂ ਤੋਂ ਲਿਆ ਹੈਗਾ ਸੋ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਵੀ ਕੰਜ਼ਿਊਮਰ ਤਾਂ ਪਹੁੰਚੀ ਹੁਣ ਦਿੱਲੀ ਬੰਬੇ ਚੰਡੀਗੜ੍ਹ ਜੈਪੁਰ ਜਿਹੜੇ ਲੋਕਲ ਕੰਜ਼ਿਊਮਰਸ ਹੈਗੇ ਆ ਜਿਵੇਂ ਉਹ ਸਾਲ ਦਾ ਉਹਨਾਂ ਨੇ 15 ਲੀਟਰ ਸਰੋਂ ਦਾ ਤੇਲ ਮੰਗਾ ਲਿਆ ਜਾਂ ਉਹਨਾਂ ਨੇ ਆਟਾ ਮੰਗਾ ਲਿਆ ਜਾਂ ਦਲੀਆ ਮੰਗਾ ਲਿਆ ਜਾਂ ਦਾਲਾਂ ਮੰਗਾ ਲਿਆ ਸੋ ਬੇਸਿਕਲੀ ਟਾਰਗੇਟ ਹੈਗਾ ਜੀ ਕੰਜ਼ਿਊਮਰਸ ਨੂੰ
ਠੀਕ ਹੈ
ਹਾਂਜੀ ਨੋਟ ਬਲਕ ਬਾਇਰਸ
ਠੀਕ ਹੈ ਸੋ ਮਤਲਬ ਤੁਸੀਂ ਤੁਹਾਡੀਆਂ ਜਿਹੜੀਆਂ ਆਪਣੀਆਂ ਪ੍ਰੋਡਕਟਸ ਹੈਗੀਆਂ ਇਸ ਵੇਲੇ ਮਾਰਕੀਟ ਦੇ ਵਿੱਚ ਜਿਹੜੀਆਂ ਹੈਗੀਆਂ ਜਾ ਰਹੀਆਂ ਹੈਗੀਆਂ ਤੇ ਤੁਸੀਂ ਇਹਨਾਂ ਨੂੰ ਆਪ ਜਿਹੜੇ ਪ੍ਰੋਸੈਸਿੰਗ ਜਿੰਨੇ ਪ੍ਰੋਸੈਸਿੰਗ ਯੂਨਿਟਸ ਵਗੈਰਾ ਹੈਗੇ ਆ ਤੁਸੀਂ ਆਪਦੇ ਕੋਲ ਉੱਥੇ ਜਿੱਥੇ ਫਾਰਮ ਹੈਗਾ ਉੱਥੇ ਤੁਸੀਂ ਲਾਏ ਹੋਏ ਆ ਠੀਕ ਹੈ ਜੀ
ਹਾਂਜੀ ਹਾਂਜੀ
ਸੋ ਇੱਕ ਚੀਜ਼ ਹੋਰ ਦੱਸੋ ਹੁਣ ਜਿਵੇਂ ਤੁਸੀਂ ਉੱਥੋਂ ਆਪਾਂ ਗੱਲ ਕਰ ਰਹੇ ਸੀਗੇ ਆਪਾਂ ਦੁਬਾਰਾ ਫਿਰ ਅਮਰੀਕਾ ਜਾਂਦੇ ਹਾਂ ਵਾਪਸ ਵੀ ਅਮਰੀਕਾ ਤੋਂ ਤੁਸੀਂ ਵਿਦ ਫੈਮਿਲੀ ਆਏ ਕਰੇ ਤੁਸੀਂ ਜਿਹੜੀ ਸੀਗੀ ਇਹ ਆਰਗੈਨਿਕ ਫਾਰਮਿੰਗ ਸ਼ੁਰੂ ਕੀਤੀ ਕਈ ਤਰ੍ਹਾਂ ਦੇ ਤੁਹਾਡੇ ਅੱਗੇ ਚੈਲੰਜ ਆਏ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਕਈਆਂ ਨੇ ਇਹ ਵੀ ਕਿਹਾ ਵੀ ਇਹ ਪਾਗਲ ਹੋ ਗਿਆ ਆਹ ਹੋ ਗਿਆ ਉਹ ਹੋ ਗਿਆ ਸੋ ਇੱਕ ਤਾਂ ਉਹ ਜਿਹੜਾ ਹੈਗਾ ਜਿਹੜਾ ਏਡਾ ਵੱਡਾ ਤੁਸੀਂ ਪਹਾੜ ਨਾਲ ਜਾਂ ਚੈਲੰਜ ਨਾਲ ਜਿਹੜਾ ਹੈਗਾ ਉਹ ਮੱਥਾ ਲਾਇਆ ਤੇ ਉਹਦੇ ਨਾਲ ਜਿਹੜੇ ਹੁਣ ਪਰਿਵਾਰ ਆਇਆ ਸੀ ਫੈਮਿਲੀ ਆਈ ਸੀ US ਦੀਆਂ ਅਮਰੀਕਾ ਦੀਆਂ ਸੁੱਖ ਸਹੂਲਤਾਂ ਫੈਸਿਲਿਟੀਜ਼ ਤੇ ਜੇ ਆਪਾਂ ਇੱਥੋਂ ਦੀ ਆਪਾਂ ਗੱਲ ਕਰਦੇ ਆ ਤੇ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ ਇਹ ਕੀ ਤੁਹਾਨੂੰ ਉਦੋਂ ਨਾਲ ਜਿਹੀਆਂ ਪਰਿਵਾਰਕ ਤੌਰ ਤੇ ਪ੍ਰੋਬਲਮਸ ਨਹੀਂ ਸੀ ਆਉਂਦੀਆਂ ਵੀ ਤੁਸੀਂ ਸਾਨੂੰ ਕਿੱਥੇ ਫਸਾਤਾ ਲਿਆ ਕੇ ਠੀਕ ਹੈ ਤੁਸੀਂ ਆਪ ਕਰਦੇ ਹੋ ਕਰਨਾ ਸੀ ਕਤਰਨਾ ਸੀ ਠੀਕ ਹੈ ਤੁਹਾਡਾ ਸ਼ੌਂਕ ਸੀ ਇਹ ਤੁਹਾਨੂੰ ਮਤਲਬ ਉਹਨਾਂ ਨੇ ਕੋਪਰੇਟ ਕੀਤਾ ਨਾਲ ਪਰਿਵਾਰ ਨੇ ਕੋਈ ਦਿੱਕਤ ਆਈਆਂ ਹੋਣਗੀਆਂ ਮੈਨੂੰ ਲੱਗਦਾ
ਥੋੜੀਆਂ ਬਹੁਤ ਤਾਂ ਚੱਲਦੀਆਂ ਹੀ ਰਹਿੰਦੀਆਂ ਜੀ ਬਾਕੀ ਜਿਵੇਂ ਆਪਣੇ ਬੱਚੇ ਆ ਜੀ ਹੁਣ ਬੱਚੇ ਆਪਦੇ ਦਾਦਾ ਦਾਦੀ ਕੋਲੇ ਆ ਗਏ ਬੱਚਿਆਂ ਨੂੰ ਇੱਥੇ ਖੇਡਣ ਵਾਲਾ ਮਾਹੌਲ ਮਿਲ ਗਿਆ ਉੱਥੇ ਰਿਸਟ੍ਰਿਕਸ਼ਨ ਬਹੁਤ ਸੀ ਇੱਥੇ ਖੁੱਲੇ ਸੀਗੇ ਇਹ ਤਾਂ ਮੰਨਦੇ ਆ ਵੀ ਆਪਾਂ ਬਾਹਰਲੇ ਮੁਲਕਾਂ ਨਾਲੋਂ ਇੱਥੇ ਜ਼ਿਆਦਾ ਓਪਨ ਏਰੀਆ ਹੈਗਾ ਹੁਣ ਦਾਦੇ ਦਾਦੀ ਨਾਲ ਕਿਤੇ ਪਾਰਕ ਚਲੇ ਗਏ ਵਾਕ ਤੇ ਚਲੇ ਗਏ ਗੱਲਾਂ ਬਾਤਾਂ ਕਰਨ ਨੂੰ ਉੱਥੇ ਤਾਂ ਬੱਚੇ ਘੁੱਟੇ ਜੇ ਰਹਿੰਦੇ ਸੀਗੇ ਹਾਂ ਤੇ ਵਾਈਫ ਸੀ ਮਾੜਾ ਮੋਟਾ ਹੁੰਦਾ ਹੀ ਹੈ ਵੀ ਦਿੱਕਤ ਆਉਂਦੀ ਹੈਗੀ ਆ ਪਰ ਆਪੇ ਬਾਈ ਜੀ ਆਪਣੇ ਜਿਹੜਾ ਇੰਡੀਅਨ ਹੈ ਨਾ ਫੈਮਿਲੀ ਤੂੰ ਤੂੰ ਮੈਂ ਕਰਕੇ ਸਭ ਸੈੱਟ ਹੋ ਜਾਂਦਾ ਹੈਗਾ ਇੱਕ ਵਾਰੀ ਐਡਜਸਟਮੈਂਟ ਆਪਾਂ ਨੂੰ ਕਰਨੀ ਪੈਂਦੀ ਹੈ
ਠੀਕ ਹੈ
ਇਹ ਤਾਂ ਜੇ ਲੜਾਈ ਵੀ ਨਾ ਹੋਵੇ ਤਾਂ ਵੀ ਨੀ ਚੰਗਾ ਲੱਗਦਾ ਸੋ ਇਹ ਤਾਂ ਚੱਲਦਾ ਹੀ ਰਹਿੰਦਾ ਆਪਣੇ ਘਰਾਂ ਚ
ਜੱਟਾਂ ਦੇ ਵਿੱਚ ਮਾੜੀ ਮੋਟੀ ਤੇ ਕਹਿੰਦੇ ਡਾਂਗ ਖੜਕਣੀ ਜ਼ਰੂਰੀ ਹੈ
ਹਾਂ ਖੜਕਣੀ ਜ਼ਰੂਰੀ ਹੈ ਸੋ ਜਿਵੇਂ ਹੁਣ ਮੇਰੇ ਇਨ ਲੋਜ ਹੈ ਸਾਰੇ ਬਾਹਰ ਹੈ ਅਮਰੀਕਾ ਹੀ ਹੈ
ਹਾਂਜੀ
ਸੋ ਮੈਂ ਆਪਦੀ ਵਾਈਫ ਨੂੰ ਆਖਿਆ ਵੀ 1-2 ਸਾਲਾਂ ਚ ਇੱਕ ਵਾਰੀ ਤੁਸੀਂ ਜਾ ਸਕਦੇ ਹੋ ਕੋਈ ਗੱਲ ਨੀ ਗੀ ਸੋ ਬੇਸਿਕਲੀ ਉੱਥੇ ਬੰਦਾ ਸੈੱਟ ਹੋ ਜਾਂਦਾ ਵੀ ਠੀਕ ਹੈ ਚਲੋ ਮੈਂ ਜਾ ਤਾਂ ਸਕਦੀ ਹਾਂ ਨਾ
ਬਿਲਕੁਲ
ਸੋ ਕੰਪਰੋਮਾਈਜ਼ ਹੀ ਕਰਨਾ ਹੁੰਦਾ ਜੀ ਇੱਕ ਦੂਜੇ ਨੇ ਹੋਰ ਕੋਈ ਵੱਡਾ ਨੀ ਗਾ ਜੇ ਲੜਾਈ ਨੂੰ ਵਧਾਉਣਾ ਤੁਸੀਂ ਵਧਾ ਸਕਦੇ ਹੋ ਬਾਕੀ ਕੰਪਰੋਮਾਈਜ਼ ਹੋ ਹੀ ਜਾਂਦਾ ਤਕਰੀਬਨ
ਸੋ ਬਾਈ ਜੀ ਬੜਾ ਵੱਡਾ ਜਿਹੜਾ ਹੈਗਾ ਤੁਸੀਂ ਚੈਲੰਜ ਅਕਸੈਪਟ ਕੀਤਾ ਤੇ ਇੱਕ ਜਿਹੜੀ ਐਗਜ਼ਾਮਪਲ ਤੁਸੀਂ ਸੈੱਟ ਕੀਤੀ ਸਾਡੇ ਜਿਹੜੇ ਫਾਰਮਰ ਵਾਸਤੇ ਜਿਹੜੇ ਫਾਰਮਿੰਗ ਕਰਦੇ ਹੈਗੇ ਆ ਸੋ ਮਤਲਬ ਮੈਂ ਸਮਝਦਾ ਵੀ ਠੀਕ ਹੈ ਇੱਕ ਜਿਹੜੀ ਸਾਡੀ ਕਿਰਤ ਦੇ ਨਾਲ ਨਾਲ ਤੁਸੀਂ ਇੱਕ ਬਹੁਤ ਉੱਤਮ ਤੇ ਪੁੰਨ ਦਾ ਜਿਹੜਾ ਹੈਗਾ ਕਾਰਜ ਕਰ ਰਹੇ ਹੈਗੇ ਹੋ ਵੀ ਅੱਜ ਆਪਾਂ ਕਹਿ ਲਓ ਪ੍ਰੋਡਕਸ਼ਨ ਲੈਣ ਵਾਸਤੇ ਤੁਸੀਂ ਬੜੀ ਵੱਡੀ ਗੱਲ ਕਹੀ ਹੈ ਕਿ ਮੈਂ ਆਪਦੀ ਮਾਂ ਨੂੰ ਜਿਹੜਾ ਹੈਗਾ ਚਿਹਰ ਦਾ ਟੀਕਾ ਨਹੀਂ ਲਾ ਸਕਦਾ ਸੋ ਤੁਸੀਂ ਐਜ਼ ਏ ਪ੍ਰੇਰਨਾ ਸਰੋਤ ਜਿਹੜੇ ਹੈਗੇ ਆ ਜਾਂ ਆਪਣੇ ਫਾਰਮਰ ਕਹਿ ਲਓ ਬੱਚੇ ਕਹਿ ਲਓ ਉਹਨਾਂ ਨੂੰ ਵੀ ਤੁਸੀਂ ਕੋਈ ਐਜੂਕੇਟ ਵਗੈਰਾ ਕਰਦੇ ਹੋ ਕਿ ਮਤਲਬ ਤੁਸੀਂ ਆਪਦੇ ਤੱਕ ਇਹਨੂੰ ਲਿਮਿਟਡ ਰੱਖਿਆ ਹੋਇਆ ਹੈਗਾ ਮੇਰਾ ਮਤਲਬ ਜਿਹੜੀ ਚਿਣਗ ਹੈਗੀ ਹੈ ਤੁਸੀਂ ਅੱਗੇ ਲਾਉਣ ਦੀ ਕੋਸ਼ਿਸ਼ ਕਰਦੇ ਹੋ ਜਾਂ ਤੁਹਾਨੂੰ ਐਜ਼ ਏ ਮੋਟੀਵੇਟਰ ਜਿਹੜਾ ਹੈਗਾ ਜਾਂ ਮੋਟੀਵੇਟ ਹੁੰਦੇ ਆ ਦੇਖ ਕੇ ਹੋਰਾਂ ਨੇ ਵੀ ਮਤਲਬ ਜਿਹੜਾ ਹੈਗਾ ਸ਼ੁਰੂ ਕੀਤੀ ਹੈਗੀ ਆਰਗੈਨਿਕ ਫਾਰਮਿੰਗ
ਹਾਂ ਜੀ ਅਸੀਂ ਹਰ ਮਹੀਨੇ ਤਾਂ ਇੱਥੇ ਆਪਦੇ ਖੇਤ ਚ ਕੈਂਪ ਲਾਉਂਦੇ ਆ ਟ੍ਰੇਨਿੰਗ ਕੈਂਪ ਹਾਂ ਤੇ ਇੱਕ ਜਿਵੇਂ ਸਰਕਾਰੀ ਮੀਟਿੰਗਸ ਹੁੰਦੀ ਹੈ ਜਾਂ ਉਹ ਮੈਨੂੰ ਹਮੇਸ਼ਾ ਸੱਦਦੇ ਹੈਗੇ ਆ ਵੀ ਉੱਥੇ ਸਪੀਚ ਦਿੰਨੇ ਆ ਲੋਕਾਂ ਨੂੰ ਦੱਸਦੇ ਆ ਵੀ ਐਂ ਖੇਤੀ ਚਾਹੀਦੀ ਹੈ ਤੇ ਫਿਰ ਉਹਨਾਂ ਨੂੰ ਉਹ ਪੁੱਛਦੇ ਆ ਲੋਕ ਜਿਹੜੇ ਜਾਗਰੂਕ ਹੁੰਦੇ ਆ ਜਿਹੜਾ ਕਰਨਾ ਚਾਹੁੰਦੇ ਆ ਬਹੁਤ ਦੁਨੀਆਂ ਇੱਥੇ ਇਹੋ ਜਿਹੀ ਹੈ ਜਿਹੜੀ ਆਰਗੈਨਿਕ ਖੇਤੀ ਕਰਨਾ ਚਾਹੁੰਦੀ ਹੈ ਪਰ ਇਹ ਕੋਲੇ ਨੌਲੇਜ ਕੋਈ ਬੰਦਾ ਦੇਣ ਵਾਲਾ ਹੈ ਨੀਗਾ ਜੀ
ਬਿਲਕੁਲ ਬਿਲਕੁਲ ਠੀਕ ਹੈ ਹਾਂਜੀ
ਹਾਂ ਸੋ ਇਹੋ ਜੇ ਜਦੋਂ ਮੀਟਿੰਗ ਸਜਾਈਦਾ ਉਹਨਾਂ ਨੂੰ ਫੋਨ ਨੰਬਰ ਦੇਈਦਾ ਉਹ ਫਿਰ ਖੇਤ ਆ ਕੇ ਵੇਖ ਕੇ ਜਾਂਦੇ ਆ ਫਿਰ ਉਹ ਹਰ ਇੱਕ ਇੱਕ ਚੀਜ਼ ਪੁੱਛਦੇ ਆ ਵੀ ਕਿਵੇਂ ਕਿਵੇਂ ਕਰਨਾ ਸੋ ਜਦੋਂ ਜਿਵੇਂ ਆਪਾਂ ਕਰਦੇ ਆ ਜੀ ਉਵੇਂ ਉਹ ਵੇਖ ਕੇ ਇੱਕ ਫਾਰਮ ਦਾ ਮਾਡਲ ਵੇਖ ਕੇ ਲੋਕੀ ਆਉਣੇ ਸ਼ੁਰੂ ਹੋ ਜਾਂਦੇ ਕਿਉਂਕਿ ਪਹਿਲਾਂ ਉਹਨਾਂ ਨੂੰ ਵਿਖਾਵਾਂਗੇ ਉਹ ਵਿਚਾਰੇ ਇੰਨੇ ਕੁ ਝੂਠਾਂ ਦੇ ਮਾਰੇ ਹੋਏ ਆ ਨਾ ਜੀ ਉਹਨਾਂ ਨੂੰ ਜੇ ਆਪਾਂ ਬੋਲਦੇ ਆ ਨਾ ਉਹਨਾਂ ਨੂੰ ਭਰੋਸਾ ਨੀ ਆਉਂਦਾ ਜ਼ਿਮੀਦਾਰ ਨੂੰ ਕਿਉਂਕਿ ਇੰਨਾ ਝੂਠ ਮਾਰਕੀਟ ਚ ਬੋਲਿਆ ਜਾ ਰਿਹਾ ਨਾ ਉਹ ਕਹਿੰਦੇ ਆ ਪਹਿਲਾਂ ਬਾਈ ਜੀ ਤੁਹਾਡਾ ਖੇਤ ਵੇਖਣਾ ਅਸੀਂ
ਠੀਕ ਹੈ
ਜਦੋਂ ਖੇਤ ਵੇਖਦੇ ਆ ਉਦੋਂ ਉਹਨਾਂ ਨੂੰ ਭਰੋਸਾ ਹੋ ਜਾਂਦਾ ਫੇਰ ਉਹ ਬਹੁਤ ਕਰਨਾ ਚਾਹੁੰਦੇ ਆ ਬਾਈ ਜੀ ਪਰੇਸ਼ਾਨ ਸਾਰੀ ਹੈ ਇਸ ਤੋਂ ਬਾਕੀ ਜਦੋਂ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਆਉਣ ਵਾਲੀ ਪੀੜੀ ਹੈ ਜਿਹੜੀ ਖਤਮ ਹੋਈ ਜਾਂਦੀ ਆਪਾਂ ਉਹਨਾਂ ਵਾਸਤੇ ਕੁਛ ਛੱਡ ਕੇ ਨੀ ਜਾ ਰਹੇ ਸਾਰਾ ਕੁਛ ਖਤਮ ਕਰਕੇ ਜਾ ਰਹੇ ਹਾਂ ਸੋ ਉਹਨਾਂ ਦਾ ਵੀ ਜੀ ਕਰਦਾ ਪਰ ਮਤਲਬ ਉਹ ਉਸ ਬੰਦੇ ਤਾਈਂ ਪਹੁੰਚ ਨੀ ਪਾ ਰਹੇ ਜਿੱਥੋਂ ਉਹਨਾਂ ਨੂੰ ਸ਼ੁਰੂ ਕੀਤਾ ਜਾਵੇ
ਸੋ ਬਾਈ ਜੀ ਇੱਕ ਚੀਜ਼ ਹੋਰ ਦੱਸੋ ਵੀ ਆਪਾਂ ਆਮ ਤੌਰ ਤੇ ਦੇਖਦੇ ਆ ਵੀ ਅਸੀਂ ਵੱਧ ਪ੍ਰੋਡਕਸ਼ਨ ਲੈਣ ਵਾਸਤੇ ਵੱਧ ਪੈਦਾਵਾਰ ਲੈਣ ਵਾਸਤੇ ਅਸੀਂ ਵੱਧ ਤੋਂ ਵੱਧ ਪੈਸਟੀਸਾਈਡ ਹੈਗੇ ਕੈਮੀਕਲਸ ਹੈਗੇ ਅਸੀਂ ਯੂਜ ਕਰਦੇ ਹਾਂ ਤੇ ਆਮ ਤੌਰ ਤੇ ਮਤਲਬ ਸੋਚ ਹੁੰਦੀ ਹੈਗੀ ਹੈ ਕਿ ਜੇ ਆਪਾਂ ਜਿਹੜੀ ਹੈਗੀ ਆ ਔਰਗੈਨਿਕ ਖੇਤੀ ਕਰਦੇ ਹਾਂ ਤੇ ਇਹਦੇ ਨਾਲ ਜਿਹੜੀ ਪੈਦਾਵਾਰ ਘੱਟ ਹੁੰਦੀ ਹੈ ਤੇ ਸਾਡੀ ਜਿਹੜੀ ਇਨਕਮ ਹੈਗੀ ਆ ਉਹ ਵੀ ਘੱਟਦੀ ਹੈਗੀ ਹੈ ਕੀ ਇਹ ਵਾਕਈ ਸੱਚਾਈ ਹੈਗੀ ਹੈ ਕਿ ਜਿਵੇਂ ਤੁਸੀਂ ਦੱਸਿਆ ਤੁਸੀਂ ਨਾਲ ਪ੍ਰੋਸੈਸਿੰਗ ਯੂਨਿਟ ਲਾਏ ਹੈਗੇ ਤੇ ਇੱਕ ਜਿਹੜਾ ਆਮ ਛੋਟੇ ਫਾਰਮਰ ਦੀ ਵੀ ਗੱਲ ਕਰੀਏ ਤਾਂ ਉਹਦੇ ਚ ਚੰਗੀ ਕਮਾਈ ਕਰ ਸਕਦਾ ਹੈਗਾ ਵੀ ਜੀ ਪੋਸੀਬਲ ਹੈ ਜੀ ਕਿ ਨਹੀਂ
ਬਿਲਕੁਲ ਜੀ ਐਵੇਂ ਹੀ ਇਹ ਇੱਕ ਬਹੁਤ ਵੱਡਾ ਇੱਕ ਫਾਰਮ ਪੈਸਟੀਸਾਈਡ ਕੰਪਨੀਜ਼ ਦਾ ਫੰਡਾ ਹੈਗਾ ਵੀ ਪ੍ਰੋਡਕਸ਼ਨ ਘੱਟ ਹੁੰਦੀ ਹੈ ਪ੍ਰੋਡਕਸ਼ਨ ਜਮਾਂ ਘੱਟ ਨਹੀਂ ਹੁੰਦੀ ਓਨੀ ਹੁੰਦੀ ਹੈ ਬਾਕੀ ਜਿਹੜਾ ਤੁਹਾਡੇ ਜਦੋਂ ਪਤਾ ਲੱਗ ਜੇ ਲੋਕਾਂ ਨੂੰ ਤੁਹਾਡੇ ਪਿੰਡ ਦੇ ਲੋਕੀ ਤੁਹਾਡੇ ਤੋਂ ਸਮਾਨ ਖਰੀਦਣ ਲੱਗ ਜਾਂਦੇ ਜਦੋਂ ਉਹਨਾਂ ਨੂੰ ਟਰਸਟ ਹੋ ਜੇ ਨਾ ਵੀ ਇਹ ਬੰਦਾ ਪਹਿਲਾਂ ਤੁਹਾਨੂੰ ਤਾਂ ਮਾੜਾ ਬੋਲਦੇ ਆ ਫਿਰ ਕਹਿੰਦੇ ਯਾਰ ਕਣਕ ਖਾਣੀ ਉਹਦੇ ਤੋਂ ਹੀ ਖਾਵਾਂਗੇ ਆਪਾਂ ਚੰਗੀ ਕਣਕ ਫਿਰ ਐਂ ਕਰਨ ਲੱਗ ਪੈਂਦੇ ਲੋਕੀ ਬਾਕੀ ਕਮੀ ਤਾਂ ਕੋਈ ਪ੍ਰੋਡਕਸ਼ਨ ਤੇ ਕੋਈ ਕਮੀ ਨੀ ਆਉਂਦੀ ਬਾਕੀ ਜਿਹੜੀ ਕੁਆਲਿਟੀ ਹੈ ਬਾਈ ਜੀ ਕੁਆਲਿਟੀ ਬਹੁਤ ਸੁਪੀਰੀਅਰ ਹੋ ਜਾਂਦੀ ਬਹੁਤ ਹੀ ਵਧੀਆ ਕੁਆਲਿਟੀ ਤੇ ਇੱਕ ਤੁਸੀਂ ਜਿਹੜਾ ਤੁਹਾਡਾ ਜੇ ਆਪਾਂ ਮੰਨ ਕੇ ਚੱਲੀਏ ਵੀ ਅੱਜ ਕੱਲ ਜਿਹੜਾ ਬੰਦਾ ਕਮਾ ਰਿਹਾ ਹੈਗਾ ਉਹ ਡਾਕਟਰਾਂ ਵਾਸਤੇ ਕਮਾ ਰਿਹਾ ਆਪਦੀ ਫੈਮਿਲੀ ਵਾਸਤੇ ਤਾਂ ਕੁਛ ਨੀ ਜੋੜ ਰਿਹਾ
ਬਿਲਕੁਲ ਬਿਲਕੁਲ ਠੀਕ ਗੱਲ ਹੈ ਬਿਲਕੁਲ ਠੀਕ ਹੈ
ਹਾਂ ਜਿਹੜੇ ਫਾਰਮਰਸ ਕਰਦੇ ਆ ਜਿਹਨਾਂ ਨੂੰ ਜਿਹੜਾ ਸ਼ੌਂਕ ਪੈ ਗਿਆ ਉਹਨਾਂ ਨੇ ਰਿਜ਼ਲਟ ਵੇਖ ਲਏ ਉਹਨਾਂ ਨੂੰ ਤਾਂ ਬਾਈ ਜੀ ਫਿਰ ਕੈਮੀਕਲ ਵਾਲੇ ਕੁਛ ਨੀ ਕਰ ਸਕਦੇ ਪਰ ਕੈਮੀਕਲ ਕੰਪਨੀਜ਼ ਦਾ ਪ੍ਰਭਾਵ ਇੰਨਾ ਜ਼ਿਆਦਾ ਉਹਨਾਂ ਨੂੰ ਮਾਰਕੀਟਿੰਗ ਸਿਖਾਈ ਜਾਂਦੀ ਹੈ ਵੀ ਤੁਸੀਂ ਇਹ ਸਮਾਨ ਵੇਚਣਾ ਕਿਵੇਂ ਹੈ
ਬਿਲਕੁਲ ਬਿਲਕੁਲ ਵੀ ਤੁਸੀਂ ਇਹਨਾਂ ਸੌਦਾ ਕਿਵੇਂ ਵੇਚਣਾ ਕਿਵੇਂ ਹੈ
ਹਾਂ MBAs ਹੋਰ ਕੀ ਹੁੰਦੇ ਆ ਜੀ MBAs ਇਹ ਹੁੰਦੇ ਆ ਵੀ ਤੂੰ ਭਾਈਆ ਕੰਗੀ ਗੰਗੇ ਗੰਜੇ ਨੂੰ ਕਿਵੇਂ ਵੇਚਣੀ ਹੈ
ਕਿਵੇਂ ਵੇਚਣੀ ਹੈ ਬਿਲਕੁਲ ਸੋ
ਜਿਹੜਾ ਆਮ ਬੰਦਾ ਹੈ ਨਾ ਜੀ ਆਮ ਬੰਦਾ ਜਿਹੜਾ ਔਰਗੈਨਿਕ ਖੇਤੀ ਕਰਨਾ ਚਾਹੁੰਦਾ ਕਦੇ ਕਦੇ ਤਾਂ ਉਹ ਵੀ ਡੋਲ ਜਾਂਦਾ ਹੈ ਜੀ ਵੀ ਯਾਰ ਇਹ ਸੱਚੀ ਕਹਿੰਦੇ ਆ ਵੀ ਹੋ ਸਕਦਾ ਇਹਨਾਂ ਦੇ ਹਿਸਾਬ ਨਾਲ
ਬਿਲਕੁਲ ਬਿਲਕੁਲ ਸੋ ਬਿਲਕੁਲ ਸਹੀ ਗੱਲ ਹੈ ਕਿ ਅਸੀਂ ਨਾ ਦੂਜੇ ਪਾਸੇ ਨਹੀਂ ਦੇਖਦੇ ਵੀ ਇਹ ਜ਼ਹਿਰਾਂ ਖਾ ਕੇ ਅਸੀਂ ਕਿੰਨੇ ਲੱਖਾਂ ਰੁਪਈਆ ਜਿਹੜਾ ਹੈਗਾ ਉਹ ਹਸਪਤਾਲਾਂ ਦੇ ਵਿੱਚ ਜਾਂ ਡਾਕਟਰਾਂ ਦੇ ਕੋਲ ਰੋੜ ਦਿੰਨੇ ਆ ਤੇ ਕਈ ਵਾਰੀ ਕਹਿ ਲੋ ਵੀ ਸਾਡੀਆਂ ਜਿਹੜੀਆਂ ਪਰਿਵਾਰਕ ਕੀਮਤੀ ਜਾਨਾਂ ਵੀ ਹੈਗੀਆਂ ਉਹ ਚਲੀਆਂ ਜਾਂਦੀਆਂ ਜਿਵੇਂ ਆਪਾਂ ਆਮ ਦੇਖਦੇ ਹਾਂ ਕਿ ਮਾਲਵੇ ਦੀ ਬੈਲਟ ਹੈਗੀ ਆ ਇਹ ਕਹਿ ਲੋ ਵੀ ਕੈਂਸਰ ਨੇ ਇਹਨੂੰ ਆਪਦੀ ਲਪੇਟ ਦੇ ਵਿੱਚ ਲਿਆ ਹੋਇਆ ਪਿੱਛੇ ਜੇ ਅਸੀਂ ਇੱਕ ਹੋਰ ਤੁਹਾਡੇ ਵਾਂਗੂ ਇੱਕ ਮੁਲਾਕਾਤ ਕਰਵਾਈ ਸੀ ਆਪਣੇ ਸਰੋਤਿਆਂ ਦੇ ਨਾਲ ਕਮਲਜੀਤ ਸਿੰਘ ਹੇਅਰ ਹੈ ਉਹ ਵੀ ਜ਼ਹਿਰ ਮੁਕਤ ਖੇਤੀ ਤੁਹਾਡੇ ਵਾਂਗੂ ਕਰ ਰਹੇ ਹੈਗੇ ਆ ਤੇ ਸੋ ਉਹਨੇ ਮੈਨੂੰ ਦੱਸਿਆ ਕਿ ਮੈਂ ਮੇਰਾ ਜਿਹੜਾ ਪ੍ਰੋਫੈਸ਼ਨ ਸੀਗਾ ਮੈਂ ਵਕੀਲ ਸੀ ਐਡਵੋਕੇਟ ਸੀਗਾ ਚੰਗਾ ਮੇਰਾ ਕੰਮ ਕਾਰ ਕਹਿੰਦਾ ਬਾਈ ਜੀ ਚੱਲਦਾ ਸੀਗਾ ਬਟ ਬੜੀ ਛੋਟੀ ਉਮਰ ਦੇ ਵਿੱਚ ਕਹਿੰਦਾ ਮੇਰੇ ਜਿਹੜੇ ਭਰਾ ਦੀ ਡੈਥ ਹੋ ਗਈ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਕਹਿੰਦਾ ਮੈਂ ਉਸ ਦਿਨ ਤੋਂ ਇਹ ਸੰਕਲਪ ਲਿਆ ਕਿ ਮੇਰੇ ਜਿਹੜੇ ਦਾਦਾ ਜੀ ਸੀ ਉਹਨਾਂ ਦੀ 85-88 ਸਾਲ ਦੀ ਉਮਰ ਸੀ ਫਾਦਰ ਸਾਹਿਬ 55 ਸਾਲ ਦੇ ਸੀ ਉਦੋਂ ਡੈਥ ਹੋ ਗਈ ਤੇ ਬ੍ਰਦਰ ਦੀ ਸੀਗੀ 15-18 ਸਾਲਾਂ ਦਾ ਸੀਗਾ ਸੋ ਕਹਿੰਦਾ ਮੈਂ ਆਪਦਾ ਜਿਹੜਾ ਉਹ ਪ੍ਰੋਫੈਸ਼ਨ ਛੱਡ ਕੇ ਤੇ ਇਹ ਸ਼ੁਰੂ ਕਰ ਲਿਆ ਸੋ ਜੋ ਤੁਸੀਂ ਗੱਲਾਂ ਦੱਸੀਆਂ ਸੇਮ ਹੀ ਤਕਰੀਬਨ ਉਹਨਾਂ ਨੇ ਦੱਸੀਆਂ ਵੀ ਉਹ ਕਹਿੰਦੇ ਵੀ ਈਵਨ ਪਰਿਵਾਰ ਵੱਲੋਂ ਵੀ ਮੇਰੀ ਬੜੀ ਵਿਰੋਧਤਾ ਹੋਈ ਮੈਨੂੰ ਪਿੰਡ ਵਾਲੇ ਨੇ ਕਿਹਾ ਕਮਲਾ ਹੋ ਗਿਆ ਇਹ ਪਾਗਲ ਹੋ ਗਿਆ ਬਟ ਅੱਜ ਕਮਲਜੀਤ ਸਿੰਘ ਹੇਅਰ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਵੀ ਹੈ ਲੋਕ ਉਸ ਦੇ ਜਿਹੜੇ ਹੈਗਾ ਫੋਰਮ ਤੇ ਦੇਖਣ ਜਾਂਦੇ ਆ ਬੜੇ ਮੋਟੀਵੇਟ ਹੁੰਦੇ ਆ ਸੋ ਸੇਮ ਤੁਸੀਂ ਦੱਸਿਆ ਬਟ ਤੁਸੀਂ ਇੱਕ ਬੜੀ ਵੱਡੀ ਕਹਿ ਲੋ ਵੀ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਇਧਰੋਂ ਉਧਰ ਜਾਂ ਬਾਹਰ ਜਾਂਦੇ ਤਾਂ ਆਪਾਂ ਬਹੁਤ ਦੁਨੀਆਂ ਦੇਖੀ ਹੈ ਪਰ ਉਧਰੋਂ ਇਧਰ ਆ ਕੇ ਆਪਣੇ ਆਪ ਨੂੰ ਸੈੱਟ ਕਰਨਾ, ਆਪਣਾ ਨਾਮ ਬਣਾਉਣਾ, ਇਹ ਵਾਕਈ ਬਹੁਤ ਵੱਡੀ ਗੱਲ ਹੈ। ਸੋ ਲਾਸਟ ਦੇ ਵਿਚ ਬਾਈ ਜੀ ਆਪਾਂ ਇਸੇ ਦੇ ਰਿਲੇਟਡ ਥੋੜੀ ਜੀ ਡਿਸਕਸ ਕਰਕੇ ਸਮਾਂ ਜਾਂ ਇਤਨੀ ਦੇਰ ਹੈ ਜੀ ਕਰਦਾ ਸੀ ਕਿ ਤੁਹਾਡੇ ਨਾਲ ਬਹੁਤ ਲੰਬੀਆਂ ਗੱਲਾਂ ਬਾਤਾਂ ਕਰੀਏ, ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ ਅੱਗੇ ਟਾਈਮ ਲਵਾਂਗੇ ਤੇ ਦੁਬਾਰਾ ਸਾਡੇ ਦੁਨੀਆਂ ਭਰ ਦੇ ਸਰੋਤਿਆਂ ਦੇ ਨਾਲ ਤੁਹਾਡੀ ਹੋਰ ਅੱਗੇ ਗੱਲਬਾਤ ਜਾਰੀ ਰੱਖਾਂਗੇ। ਸੋ ਅੱਜ ਜਿਹੜਾ ਕੋਰੋਨਾ ਵਾਇਰਸ ਸਾਰੀ ਦੁਨੀਆਂ ਦੇ ਵਿਚ ਜਿਹੜਾ ਹੈਗਾ ਨਾਮ ਰਾਤ ਮਹਾਂਬਿਮਾਰੀ ਫੈਲੀ ਵੀ ਹੈਗੀ ਆ, ਇਹ ਵੀ ਮੈਨੂੰ ਲੱਗਦਾ ਕਿਸੇ ਨਾ ਕਿਸੇ ਥਾਂ ਤੇ ਜਿਵੇਂ ਹੁਣ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰਦੇ ਆ, ਜਿਵੇਂ ਤੁਸੀਂ ਕਿਹਾ ਵੀ ਅਸੀਂ ਆਪਦੀ ਮਾਂ ਨੂੰ ਹੀ ਜ਼ਹਿਰ ਦੇ ਟੀਕੇ ਲਾਈ ਜਾਂਦੇ ਆ, ਪਵਨ ਗੁਰੂ ਜਿਹੜਾ ਹੈਗਾ ਪਾਣੀ ਹੈ ਧਰਤੀ ਹੈਗੀ ਆ ਉਹਨਾਂ ਦਾ ਆਪਣਾ ਆਪਣਾ ਮਹੱਤਵ ਹੈਗਾ। ਸੋ ਇਹ ਮੈਨੂੰ ਲੱਗਦਾ ਜੀ ਕਿਸੇ ਥਾਂ ਤੇ ਜਾ ਕੇ ਇਹ ਵੀ ਕੁਦਰਤ ਨੇ ਇਨਸਾਨ ਦੇ ਮੂੰਹ ਤੇ ਇੱਕ ਚਪੇੜ ਮਾਰੀ ਹੈਗੀ ਹੈ ਕਿ ਤੂੰ ਬੰਦਾ ਬਣ ਜਾ, ਇਹਦੇ ਬਾਰੇ ਤੁਸੀਂ ਥੋੜਾ ਜਿਹਾ ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਸਹੀ ਗੱਲ ਹੈ ਤੁਹਾਡੀ ਵੀ ਕੁਦਰਤ ਨੇ ਵਾਕਈ ਮਾੜਾ ਜਿਹਾ ਝਟਕਾ ਦਿੱਤਾ, ਵਿਖਾਇਆ ਵੀ ਤੁਸੀਂ ਸੁਧਰ ਜੋ ਹਜੇ ਵੀ। ਬਾਕੀ ਮੇਰਾ ਤਾਂ ਇੱਕੋ ਹੀ ਹੈ ਵੀ ਕਰੋਨਾ ਪੈਂਦਾ ਉਹਨੂੰ ਹੈ ਜਿਹਦੀ ਇਮਿਊਨਿਟੀ ਵੀਕ ਹੋਵੇ। ਸੋ ਅਸੀਂ ਜਿੱਥੇ ਵੀ ਜਾਈਦਾ ਇਹੀ ਗੱਲ ਕਰੀਦੀ ਆ ਵੀ ਜਿਹੜਾ ਆਪਣੇ ਇੰਡੀਆ ਚ ਰਹਿੰਦੇ ਹੈਗੇ ਬੰਦੇ, ਆਪਾਂ ਨੂੰ ਤਾਂ ਪਤਾ ਗਲੋਏ ਜਿਹੜਾ ਹੁੰਦਾ, ਗਲੋਏ ਦੀ ਵੇਲ ਹੁੰਦੀ ਹੈ, ਤੇ ਗਲੋਏ ਦੀ ਵੇਲ ਨੂੰ ਉਬਾਲ ਕੇ ਉਹਦਾ ਇੱਕ ਗਲਾਸ ਤੌੜੇ ਚ ਪਾ ਦਿਆ ਕਰੋ, ਬਸ ਤੌੜੇ ਵਾਲੇ ਪਾਣੀ ਚ, ਤੇ ਉਹ ਘਰ ਦੇ ਬੰਦੇ ਸਾਰਾ ਉਹ ਪਾਣੀ ਪੀ ਜਾਣਗੇ, ਲੇਡੀਜ਼ ਹੈ ਜੈਂਟਸ ਹੈ ਸਾਰੇ ਉਹ ਪਾਣੀ ਪੀਣਗੇ। ਬੇਸਿਕਲੀ ਜੋ ਵੀ ਤੁਹਾਡੇ ਬਿਮਾਰੀ ਅਟੈਕ ਕਰਦੀ ਹੈ, ਕਿਉਂਕਿ ਇਮਿਊਨਿਟੀ ਆਪਣੀ ਵੀਕ ਹੋਗੀ, ਆਪਾਂ ਚੱਜ ਦੀ ਚੀਜ਼ ਤਾਂ ਖਾਈ ਨੀ ਰਹੇ ਜੀ। ਜੇ ਆਪਾਂ ਕਹੀਏ ਵੀ ਸਵੇਰੇ ਉੱਠ ਕੇ ਦਲੀਆ ਖਾਈਏ, ਦਲੀਆ ਮੇਰੇ ਖਿਆਲ ਚ 1% ਲੋਕ ਨੀ ਖਾ ਰਹੇ, 99% ਲੋਕੀ ਬ੍ਰੈਡ ਖਾ ਰਹੇ ਹੈ।
ਬਿਲਕੁਲ ਜੀ,
ਤੋ ਇਮਿਊਨਿਟੀ ਬਿਲਕੁਲ ਵੀਕ ਹੋਈ ਪਈ ਹੈ, ਤੇ ਜੇ ਜਦੋਂ ਇਮਿਊਨਿਟੀ ਵੀਕ ਹੋਵੇ ਬਿਮਾਰੀ ਉਦੋਂ ਹੀ ਤੁਹਾਨੂੰ ਕੈਚ ਕਰਦੀ ਹੈ। ਬਾਕੀ ਕੁਦਰਤ ਨੇ ਤਾਂ ਦੱਸ ਹੀ ਦਿੱਤਾ, ਹਜੇ ਮਾੜਾ ਜਿਹਾ ਹੀ ਝਟਕਾ ਦਿੱਤਾ, ਕੁਦਰਤ ਤਾਂ ਹਜੇ ਬਹੁਤ ਕੁਛ ਕਰ ਸਕਦੀ ਹੈ। ਪਰ ਹੁਣ ਟਾਈਮ ਹੈ ਆਪਣੇ ਬਚਣ ਦਾ, ਹਜੇ ਵੀ ਸੰਭਲਣ ਦਾ। ਪਰ ਮੇਰੇ ਖਿਆਲ ਚ ਆਪਣੇ ਲੋਕ ਹੈ 6 ਮਹੀਨੇ ਯਾਦ ਰੱਖਦੇ ਆ, ਫੇਰ ਚੀਜ਼ ਨੂੰ ਭੁੱਲ ਜਾਂਦੇ ਆ।
ਸੋ ਬਿਲਕੁਲ ਠੀਕ ਗੱਲ ਹੈ, ਮੈਂ ਖੁਦ ਕਦੇ ਕਦੇ ਸੋਚਦਾ ਵੀ ਅਸੀਂ ਆਪਦੇ ਸ਼ੌਂਕ ਪਾਲਣ ਵਾਸਤੇ ਅਸੀਂ ਜਾਨਵਰਾਂ ਨੂੰ ਪੰਛੀਆਂ ਨੂੰ ਪਿੰਜਰਿਆਂ ਦੇ ਵਿੱਚ ਕੈਦ ਕੀਤਾ, ਸਾਨੂੰ ਸੋਹਣੇ ਲੱਗਦੇ ਸੀ ਪਿੰਜਰਿਆਂ ਦੇ ਵਿੱਚ ਕੈਦ ਹੋਏ ਵੇ, ਤੇ ਜਾਂ ਅਸੀਂ ਜਿਹੜੇ ਸੀਗੇ ਹੋਰ ਜਾਨਵਰਾਂ ਨੂੰ ਮਾਰਦੇ ਸੀ ਕਰਦੇ ਸੀ, ਬੰਨ ਕੇ ਰੱਖਦੇ ਸੀਗੇ ਉਹਨਾਂ ਨੂੰ, ਤੇ ਅੱਜ ਕੁਦਰਤ ਨੇ ਕਹਿ ਲੋ ਵੀ ਉਸ ਇਨਸਾਨ ਨੂੰ ਜਿਹਨੇ ਸਾਰੀ ਜਿਹੜੀ ਕਹਿ ਲੋ ਵੀ ਖਲਕਤ ਨੂੰ ਕੋਸ਼ਿਸ਼ ਕੀਤੀ ਸੀ ਆਪਦੇ ਮੁੱਠੀ ਦੇ ਜਕੜਨ ਦੀ, ਉਸ ਇਨਸਾਨ ਨੂੰ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਕੈਦ ਕਰਤਾ, ਤੇ ਅੱਜ ਜਿਹੜੀ ਕੁਦਰਤ ਹੈਗੀ ਆ ਉਹਦੇ ਜੀਵ ਜੰਤੂ ਹੈਗੇ ਆ ਉਹ ਇੱਕ ਆਜ਼ਾਦੀ ਵਾਲਾ ਹੈਗਾ ਕਹਿ ਲੋ ਵੀ ਮਾਹੌਲ ਫੀਲ ਕਰ ਰਹੇ ਹੈਗੇ ਆ। ਸੋ ਵਾਕਈ ਤੁਹਾਡੀ ਗੱਲ ਸਹੀ ਹੈ ਜੀ, ਹਾਂਜੀ, ਕਿ ਸਾਨੂੰ ਇੱਕ ਮੌਕਾ ਦਿੱਤਾ ਸੁਧਰਨ ਦਾ ਕਿ ਸੁਧਰ ਜੋ, ਅਦਰਵਾਈਜ਼ ਜਿਹੜੇ ਹੈਗੇ ਜੇ ਕੁਦਰਤ ਨਾਲ ਖੇਡੋਗੇ ਤਾਂ ਨਤੀਜੇ ਚੰਗੇ ਨਹੀਂ ਹੋਣਗੇ। ਸੋ ਤੁਸੀਂ ਕੁਦਰਤੀ ਖੇਤੀ ਕਰ ਰਹੇ ਹੈਗੇ ਹੋ, ਇੱਕ ਬੜੀ ਵੱਡੀ ਜਿਹੜੀ ਹੈਗੀ ਆ ਮਨੁੱਖਤਾ ਦੀ ਮੈਂ ਕਹੂੰਗਾ ਕਿ ਸੇਵਾ ਕਰ ਰਹੇ ਹੈਗੇ ਹੋ। ਅਕਾਲ ਪੁਰਖ ਵਾਹਿਗੁਰੂ ਦਾਤੇ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ ਤੇ ਤੁਹਾਨੂੰ ਬਲ ਬਖਸ਼ੇ ਕਿ ਇਸੇ ਤਰ੍ਹਾਂ ਜਿਹੜੀ ਹੈਗੀ ਆ ਤੁਸੀਂ ਕੁਦਰਤ ਦੀ ਸੰਭਾਲ ਬਣ ਕੇ ਸਾਡੇ ਲੋਕਾਂ ਲਈ ਸਾਡੀ ਜਨਤਾ ਦੇ ਲਈ ਇੱਕ ਜਿਹੜਾ ਹੈਗਾ ਪ੍ਰੇਰਨਾ ਸਰੋਤ ਬਣ ਕੇ ਇਸੇ ਤਰ੍ਹਾਂ ਸੇਵਾ ਕਾਰਜ ਕਰਦੇ ਰਹੋ। ਸੋ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ ਬਾਈ ਜੀ।
ਸੋ ਇਹ ਸੀ ਸਾਡੇ ਬਾਈ ਰਣਜੀਤ ਸਿੰਘ ਕੰਗ ਗੰਗਾ ਨਗਰ ਤੋਂ, ਜੋ ਕਿ ਇੱਕ ਕੁਦਰਤੀ ਖੇਤੀ ਆਰਗੈਨਿਕ ਫਾਰਮਿੰਗ ਕਰ ਰਹੇ ਹੈਗੇ ਤੇ ਇੱਕ ਬੜੇ ਵੱਡੇ ਸਾਡੇ ਜਿਹੜੇ ਹੈਗੇ ਫਾਰਮਿੰਗ ਦੇ ਲਈ ਕਿਸਾਨਾਂ ਦੇ ਲਈ ਪ੍ਰੇਰਨਾ ਸਰੋਤ ਹੈ। ਅੱਜ ਦਾ ਸਾਡਾ ਜਿਹੜਾ ਨੌਜਵਾਨ ਹੈਗਾ ਉਹ ਵਹੀਰਾ ਘੱਟ ਕੇ ਫੋਰਨ ਦੇ ਵਿੱਚ ਜਾ ਰਿਹਾ, ਕੋਈ ਆਈਲੈਟਸ ਕਰਕੇ ਜਾ ਰਿਹਾ, ਕੋਈ ਪੈਸੇ ਖਰਚ ਕੇ ਲੜਕੀਆਂ ਦੇ ਨਾਲ ਕੰਟਰੈਕਟ ਮੈਰਿਜ ਦੂਜੀਆਂ ਮੈਰਿਜ ਕਰਾ ਕੇ ਬਾਹਰ ਫੋਰਨ ਦੇ ਵਿੱਚ ਜਾ ਰਹੇ ਹੈਗੇ। ਸੋ ਇਹਨਾਂ ਨੇ ਇੱਕ ਬੜੀ ਵੱਡੀ ਐਗਜ਼ਾਮ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਇੱਕ ਅਮਰੀਕਾ ਵਰਗੇ ਕੰਟਰੀ ਤੋਂ ਵਾਪਸ ਆ ਕੇ ਗੰਗਾਨਗਰ ਰਾਜਸਥਾਨ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਆਰਗੈਨਿਕ ਫਾਰਮਿੰਗ ਕਰ ਰਹੇ ਹੈਗੇ, ਇੱਕ ਬੜੀ ਵੱਡੀ ਇਹ ਸਾਡੇ ਵਾਸਤੇ ਪ੍ਰੇਰਨਾ ਸਰੋਤ ਹੈ। ਸੋ ਜੇ ਉਹਨਾਂ ਕੰਟਰੀਆਂ ਦੇ ਵਿੱਚੋਂ ਆ ਕੇ ਸਾਡੇ ਵਾਸਤੇ ਬਾਈ ਜੀ ਵਰਗੇ ਜਿਹੜੇ ਇਨਸਾਨ ਹੈ ਦੱਸ ਸਕਦੇ ਆ ਤੇ ਸਾਨੂੰ ਪਰਮਾਤਮਾ ਨੇ ਆਲਰੇਡੀ ਬੜੀ ਵਧੀਆ ਥਾਂ ਤੇ ਬਿਠਾਇਆ ਹੋਇਆ। ਸੋ ਸਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ, ਅਸੀਂ ਜਿਸ ਥਾਂ ਤੇ ਅਸੀਂ ਬੈਠੇ ਹਾਂ ਸੋ ਅਸੀਂ ਉਸ ਥਾਂ ਤੇ ਬੜੀ ਵਧੀਆ ਕਮਾਈ ਕਰ ਸਕਦੇ, ਵਧੀਆ ਤਰੀਕੇ ਦੇ ਨਾਲ ਕਰ ਸਕਦੇ, ਸਾਫ਼ ਸੁਥਰਾ ਖਾਣਾ ਪੀਣਾ ਪਹਿਨਣਾ। ਸੋ ਇਹ ਸੀ ਸਾਡੇ ਬਾਈ ਰਣਦੀਪ ਸਿੰਘ ਕੰਗ। ਸੋ ਸਮਾਂ ਹੋ ਗਿਆ ਹੈਗਾ, ਸੋ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਸੋਮਵਾਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮਿਲਾਂਗੇ। ਰੱਬ ਰਾਖਾ ਤੁਹਾਨੂੰ ਸਾਰਿਆਂ ਨੂੰ, ਵਾਹਿਗੁਰੂ ਤੰਦਰੁਸਤੀ ਚੜ੍ਹਦੀਆਂ ਕਲਾ ਬਖਸ਼ੇ। ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਆਸਟ੍ਰੇਲੀਆ ਦੇ ਵਿੱਚ ਤਾਂ ਜੀ ਜਿਹੜਾ ਟਾਈਮਿੰਗ ਆ ਉਹ ਚੇਂਜ ਹੋ ਗਿਆ। ਇਧਰ ਆਪਣੇ ਹੁਣ ਗਰਮੀ ਆ ਗਈ, ਉਧਰ ਸਿਆਲ ਆ ਗਿਆ ਤੇ ਡੇ ਟਾਈਮ ਚੇਂਜ ਹੋ ਗਿਆ। ਆਪਣਾ ਜਿਹੜਾ ਸ਼ੋਅ ਹਿੰਦੁਸਤਾਨ ਦੇ ਸਮੇਂ ਮੁਤਾਬਕ 8:30 ਵਜੇ ਹੁੰਦਾ ਸੀ, ਉਹ 9:30 ਵਜੇ ਸੋਮਵਾਰ ਨੂੰ ਹੋਏਗਾ। ਚਲੋ ਆਹ ਚੰਗਾ ਕੰਮ ਤਾਂ ਨਿਬੇੜ ਕੇ ਹੀ ਆ ਗਿਆ ਜੀ। ਡਾਰੇ ਦੋਸਤਾਂ ਨੂੰ ਦੱਸ ਦੀ, ਆਸਟ੍ਰੇਲੀਆ ਨੂੰ ਚਲੋ ਪਤਾ ਹੀ ਆ ਕਿ 2 ਵਜੇ ਤੋਂ ਹੀ ਸਟਾਰਟ ਹੋਏਗਾ, ਪਰ ਇੰਡੀਆ ਦਾ ਸਮਾਂ ਜਿਹੜਾ 9:30 ਆ। ਵੱਖ ਵੱਖ ਮੁਲਕਾਂ ਦੇ ਵਿੱਚ ਜਿਹੜੇ ਸਾਨੂੰ ਪਿਆਰੇ ਦੋਸਤ ਸੁਣਦੇ ਪਏ ਨੇ ਉਹਨਾਂ ਨੂੰ ਜਰੂਰ ਦੱਸ ਦਈਏ ਕਿ ਇਹ ਨਾ ਸੋਚੋ ਕੋਈ ਸ਼ਾਇਦ ਅੱਜ ਪ੍ਰੋਗਰਾਮ ਦੇ ਵਿੱਚ ਆਏ ਨਹੀਂ। ਸੋਮਵਾਰ ਤੋਂ ਅਸੀਂ ਹਿੰਦੁਸਤਾਨ ਦੇ ਸਮੇਂ ਮੁਤਾਬਕ 9:30 ਵਜੇ ਆਵਾਂਗੇ, ਭਾਰਤੀ ਸਮੇਂ ਮੁਤਾਬਕ 9:30 ਵਜੇ ਤੇ ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ 2 ਵਜੇ ਅਸੀਂ ਸ਼ੋਅ ਕਰਾਂਗੇ ਸੋਮਵਾਰ ਤੋਂ। ਇਹਨੂੰ ਜ਼ਰੂਰ ਬਾਕੀ ਮੁਲਕਾਂ ਵਾਲੇ ਵੀ ਸਾਡੇ ਵੀਰ ਟਾਈਮ ਮਿਲਾ ਲੈਣ ਤਾਂ ਕਿ ਉਹਨਾਂ ਨੂੰ ਪ੍ਰੋਗਰਾਮ ਦੇ ਨਾਲ ਜੁੜਨ ਦੇ ਵਿੱਚ ਆਸਾਨੀ ਹੋਵੇ।
ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਸੋਮਵਾਰ 6 ਅਪ੍ਰੈਲ 2020 ਦਾ ਵਰ੍ਹਾ, ਜਦੋਂ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਚੇਤ ਮਹੀਨੇ ਦੀ 22 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਇਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ, ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖ਼ਬਰਾਂ ਵੈਬਸਾਈਟ ਤੋਂ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਇੱਕ ਕੈਬਨਿਟ ਮੀਟਿੰਗ ਦੀ ਅਗਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਬਹੁਤ ਸਾਰੀਆਂ ਗੱਲਾਂ ਨੂੰ ਇਸ ਮਹਾਮਾਰੀ ਦੇ ਵਰਤਾਰੇ ਦੇ ਦੌਰਾਨ ਜ਼ਰੂਰੀ ਸਮਝਦਿਆਂ ਹੋਇਆਂ ਕੁਝ ਖਾਸ ਮੁਖਾਸ ਐਲਾਨ ਕੀਤੇ ਨੇ। ਖਾਸ ਤੌਰ ਤੇ ਉਨ੍ਹਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਹੁਣਾਂ ਦੀ ਮੌਤ ਬਾਰੇ ਇਨਕੁਆਇਰੀ ਦੀ ਗੱਲ ਵੀ ਆਖ ਦਿੱਤੀ ਹੈ, ਜਿਸ ਦੇ ਵਿੱਚ ਕਿ ਮੁੱਖ ਵਿਰੋਧੀ ਦਲਾਂ ਵੱਲੋਂ ਇਹ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਦਾ ਇਲਾਜ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਗਿਆ। ਜਦੋਂ ਕਿ ਓ ਪੀ ਸੋਨੀ ਅਤੇ ਬਲਬੀਰ ਸਿੰਘ ਸਿੱਧੂ ਵਰਗੇ ਕੈਬਨਿਟ ਰੈਂਕ ਦੇ ਮੰਤਰੀਆਂ ਦਾ ਇਹ ਕਹਿਣਾ ਹੈ ਕਿ ਭਾਈ ਖਾਲਸਾ ਨੂੰ VIP ਟ੍ਰੀਟਮੈਂਟ ਦਿੱਤਾ ਗਿਆ ਅਤੇ ਉਨ੍ਹਾਂ ਦਾ ਪੂਰੀ ਤਰ੍ਹਾਂ ਸਰਕਾਰੀ ਤੌਰ ਦੇ ਉੱਤੇ ਖਿਆਲ ਰੱਖਿਆ ਗਿਆ। ਤੇ ਉਧਰ ਨਾਲ ਨਾਲ ਜ਼ਿਕਰ ਕਰਨਾ ਬਣਦਾ ਹੈ ਕਿ ਨੌਨ ਰੈਜ਼ੀਡੈਂਟ ਇੰਡੀਅਨ ਦੀ ਸ਼੍ਰੇਣੀ ਦੇ ਵਿੱਚ ਜਿਹੜੇ ਪੰਜਾਬੀ ਅੱਜਕੱਲ ਪੰਜਾਬ ਦੇ ਵਿੱਚ ਗਏ ਹੋਏ ਸਨ ਉਨ੍ਹਾਂ ਦੀ ਨਿਸ਼ਾਨਦੇਹੀ ਦੇ ਵਿੱਚ ਹਾਲੇ ਵੀ ਕਈ ਅੜਚਣਾਂ ਨੇ, ਜਿਸ ਨੂੰ ਲੈ ਕੇ ਸਰਕਾਰ ਨੇ ਹੁਕਮ ਜਾਰੀ ਕੀਤਾ ਕਿ ਜੇਕਰ ਵਲੰਟੀਅਰ ਤੌਰ ਦੇ ਉੱਤੇ NRI ਖੁਦ ਥਾਣਿਆਂ ਦੇ ਨਾਲ ਸਹਿਯੋਗ ਨਹੀਂ ਕਰਦੇ ਉਨ੍ਹਾਂ ਹਾਲਾਤਾਂ ਦੇ ਵਿਚ ਸਰਕਾਰ ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕਰ ਸਕਦੀ ਹੈ। ਇਸ ਤੋਂ ਇਲਾਵਾ ਤੀਸਰਾ ਵੱਡਾ ਐਲਾਨ ਕੀਤਾ ਗਿਆ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਚਾਹੀਦਾ ਕਿ ਉਹ ਆਪਣਾ ਫਰਜ਼ ਨਿਭਾਉਂਦੇ ਹੋਏ ਵੈਂਟੀਲੇਟਰ ਅਤੇ ਹੋਰ ਜ਼ਰੂਰੀ ਮੈਡੀਕਲ ਉਪਕਰਨ ਮੁਹੱਈਆ ਕਰਾਉਣ। ਯਾਦ ਰਹੇ ਸਰਕਾਰੀ ਮਸ਼ੀਨਰੀ ਦੇ ਵਿਚ ਵੈਂਟੀਲੇਟਰਾਂ ਦੀ ਘੱਟ ਗਿਣਤੀ ਹੋਣ ਦੇ ਕਾਰਨ ਜਾਂ ਫਿਰ ਟੈਸਟ ਕਿੱਟਾਂ ਦੀ ਘੱਟ ਗਿਣਤੀ ਹੋਣ ਦੇ ਕਾਰਨ ਵੱਡੀ ਸਮੱਸਿਆ ਆ ਰਹੀ ਹੈ। ਆਖਰੀ ਖ਼ਬਰਾਂ ਮਿਲਣ ਤੱਕ ਪੰਜਾਬ ਦੇ ਵਿਚ 70 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 5 ਮੌਤਾਂ ਦੀ ਖ਼ਬਰ ਵੀ ਸੁਰਖੀਆਂ ਦੇ ਵਿਚ ਬਣੀ ਹੋਈ ਹੈ। ਦੇਸ਼ ਭਰ ਦੇ ਵਿਚ ਵੀ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਖਾਸ ਤੌਰ ਤੇ ਤਬਲੀਗੀ ਜਮਾਤੀਆਂ ਦੇ ਕੱਲੇ ਲੁਧਿਆਣਾ ਵਿਚ ਹੀ 26 ਕੇਸ ਸਾਹਮਣੇ ਆਏ ਨੇ, ਜਦੋਂ ਕਿ ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੇ ਵਿਚ ਇਸ ਸਾਰੇ ਮਾਮਲੇ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਤੇ ਗੱਲ ਜੇ ਕਰੀਏ ਦੁਬਾਰਾ ਪੰਥਕ ਹਲਕਿਆਂ ਦੇ ਵਿਚ, ਜਿੱਥੇ ਇਸ ਗੱਲ ਨੂੰ ਬੜੇ ਸੋਗ ਦੇ ਨਾਲ ਨਸ਼ਰ ਕੀਤਾ ਗਿਆ ਸੀ ਕਿ ਭਾਈ ਖਾਲਸਾ ਇਸ ਤੂਫਾਨੀ ਦੁਨੀਆਂ ਨੂੰ ਕੋਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ ਅਲਵਿਦਾ ਕਹਿ ਗਏ ਨੇ, ਉੱਥੇ ਹੁਣ ਪਤਾ ਲੱਗਿਆ ਕਿ ਉਨ੍ਹਾਂ ਦੇ ਪਰਿਵਾਰ ਦੇ 4 ਹੋਰ ਜੀਅ ਵੀ ਕੋਰੋਨਾ ਵਾਇਰਸ ਦੇ ਲਈ ਪਾਜ਼ੇਟਿਵ ਪਾਏ ਗਏ ਨੇ। ਵੇਰਕਾ ਪਿੰਡ ਦੇ ਲੋਕਾਂ ਵੱਲੋਂ ਹਾਲਾਂਕਿ ਸੰਸਕਾਰ ਦੇ ਮਾਮਲੇ ਵਿਚ ਮਾਫ਼ੀ ਮੰਗੀ ਗਈ ਹੈ ਅਤੇ ਇਹ ਵੀ ਆਖਿਆ ਗਿਆ ਕਿ ਘਬਰਾਹਟ ਦੇ ਵਿਚ ਉਨ੍ਹਾਂ ਵੱਲੋਂ ਇਹ ਗਲਤ ਫੈਸਲਾ ਲੈ ਲਿਆ ਗਿਆ, ਜਦੋਂ ਕਿ ਮੀਡੀਆ ਦੇ ਵੀ ਕੁਛ ਧਿਰਾਂ ਨੇ ਇਸ ਮਾਮਲੇ ਦੀ ਗਲਤ ਅਫਵਾਹਾਂ ਮੁਤਾਬਕ ਖ਼ਬਰ ਨਸ਼ਰ ਕੀਤੀ। ਦੂਜੇ ਪਾਸੇ ਪੰਜਾਬ ਦੇ ਵਿਚ ਕਣਕ ਅਤੇ ਸਰੋਂ ਦੀ ਫਸਲ ਦੇ ਚੱਕਰ ਨੂੰ ਨਿਬੇੜਨ ਦੇ ਲਈ ਜਿੱਥੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਅਹਿਮ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਚ ਯਾਨੀ 7 ਅਤੇ 8 ਅਪ੍ਰੈਲ ਮੰਗਲਵਾਰ ਤੇ ਬੁੱਧਵਾਰ ਵਾਲੇ ਦਿਨ 48 ਘੰਟਿਆਂ ਦੇ ਵਿਚ ਫਸਲ ਖਰੀਦ ਲਈ ਜਾਵੇਗੀ, ਜਦੋਂ ਕਿ ਕਣਕ ਦੀ ਖਰੀਦ ਤੋਂ 48 ਘੰਟੇ ਦੇ ਵਿਚ ਵਿਚ ਆੜਤੀਆਂ ਨੂੰ ਪੈਸੇ ਦਿੱਤੇ ਜਾਣਗੇ ਤੇ ਅਗਲੇ 48 ਘੰਟੇ ਦੇ ਦੌਰਾਨ ਇਹ ਪੈਸਾ ਕਿਸਾਨਾਂ ਨੂੰ ਦਿੱਤਾ ਜਾਵੇਗਾ। ਜਦੋਂ ਕਿ ਬਹੁਤ ਸਾਰੇ ਖੇਤੀਬਾੜੀ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਸਰਕਾਰ ਨੂੰ ਚਾਹੀਦਾ ਕਿ ਮੰਡੀਆਂ ਦੇ ਵਿਚ ਵੱਧ ਭੀੜ ਇਕੱਠੀ ਕਰਨ ਦੀ ਥਾਂ ਲੰਬੇ ਸਮੇਂ ਲਈ ਕਿਸਾਨਾਂ ਕੋਲੋਂ ਬੋਨਸ ਦੇ ਕੇ ਕਣਕ ਦੀ ਖਰੀਦ ਕੀਤੀ ਜਾਵੇ, ਤਾਂ ਕਿ ਮਹੀਨਾ ਜਾਂ ਡੇਢ ਮਹੀਨਾ ਕਣਕਾਂ ਨੂੰ ਉਹ ਆਪਣੇ ਘਰਾਂ ਜਾਂ ਸਟੋਰਾਂ ਦੇ ਵਿਚ ਜਮ੍ਹਾਂ ਕਰਕੇ ਉਸ ਤੋਂ ਬਾਅਦ ਮੰਡੀਆਂ ਦੇ ਵਿਚ ਲੈ ਕੇ ਆਉਣ, ਤਾਂ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸਮਾਜਿਕ ਦੂਰੀ ਨੂੰ ਬਰਾਬਰ ਬਰਕਰਾਰ ਰੱਖਿਆ ਜਾ ਸਕੇ। ਤੇ ਉਧਰ ਬੀਤੀ ਰਾਤ ਭਾਰਤ ਭਰ ਦੇ ਵਿਚ ਨਰਿੰਦਰ ਮੋਦੀ ਹੋਣਾਂ ਦੇ ਸੱਦੇ ਉੱਤੇ 130 ਕਰੋੜ ਲੋਕਾਂ ਤੋਂ ਇਹ ਤਵੱਕੋ ਕੀਤੀ ਗਈ ਸੀ ਕਿ 9 ਮਿੰਟ ਦੇ ਲਈ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਰਾਤ 9 ਵਜੇ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਆਪਣੀ ਏਕਤਾ ਦਾ ਪ੍ਰਗਟਾਵਾ ਕਰਨਗੇ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕਾਫੀ ਸਾਰੇ ਪ੍ਰਤੀਕਰਮ ਆਏ, ਲੇਕਿਨ ਅੰਤਰਰਾਸ਼ਟਰੀ ਪੱਧਰ ਤੇ ਇਸ ਗੱਲ ਦੀ ਬਹੁਤ ਘੱਟ ਲੋਕਾਂ ਨੂੰ ਪ੍ਰਵਾਨਗੀ ਮਿਲੀ। ਤੇ ਨਾਲ ਜ਼ਿਕਰ ਕਰਨਾ ਬਣਦਾ ਅਫਗਾਨਿਸਤਾਨ ਦੇ ਸ਼ੋਰ ਬਾਜ਼ਾਰ ਕਾਬੁਲ ਵਿਖੇ ਹੋਏ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜਿੱਥੇ 25 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਇਸ ਮਾਮਲੇ ਨੂੰ ਅੰਜਾਮ ਦੇਣ ਵਾਲੇ ਮਾਸਟਰ ਮਾਈਂਡ ਅਸਲਮ ਫਾਰੂਕੀ ਅਤੇ ਉਸ ਦੇ 4 ਹੋਰ ਸਾਥੀਆਂ ਨੂੰ ਅਫਗਾਨਿਸਤਾਨ ਦੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਕਿ ਇਸ ਦਾ ਪਿਛੋਕੜ ਪਾਕਿਸਤਾਨ ਦੇ ਨਾਲ ਸਬੰਧਤ ਹੈ। ਸ਼ਾਇਰੀ ਦੀ ਗੱਲ ਕਰੀਏ ਤੇ ਦੀਪ ਭਾਟੀਆ ਸਾਹਿਬ ਲਿਖਦੇ ਨੇ, ਲੋਕਾਂ ਨੂੰ ਕੌਣ ਦੱਸੇ ਮੰਜ਼ਿਲ ਦਾ ਠੀਕ ਰਸਤਾ, ਲੋਕਾਂ ਨੂੰ ਕੌਣ ਦੱਸੇ ਮੰਜ਼ਿਲ ਦਾ ਠੀਕ ਰਸਤਾ, ਗੁੰਮਰਾਹ ਹੋ ਗਏ ਨੇ ਰਸਤਾ ਦਿਖਾਉਣ ਵਾਲੇ। ਪਰਮਿੰਦਰ ਦਿਓ ਇਜਾਜ਼ਤ, ਮਿਹਰਬਾਨੀ।
ਅਸੀਂ ਲੋਟ ਚੱਕ ਕੇ ਕਰ ਤੋਂ ਦੂਰ ਜਦਾਈਆਂ ਕਰਦੇ ਰਹਿੰਦੇ ਸੱਠ ਕਮਾਈਆਂ, ਕਰ ਤੋਂ ਦੂਰ ਜਦਾਈਆਂ ਕਰਦੇ ਰਹਿੰਦੇ ਸੱਠ ਕਮਾਈਆਂ, ਸੋਹਣੇ ਪੁੱਤਰ ਮਾਵਾਂ ਦੇ ਜਿਉਂਦੇ ਰਹਿਣ ਤਰੱਕਾਂ ਵਾਲੇ ਸਾਨੂੰ ਮਾਣ ਭਰਾਵਾਂ ਤੇ, ਜਿਉਂਦੇ ਰਹਿਣ ਤਰੱਕਾਂ ਵਾਲੇ ਸਾਨੂੰ ਮਾਣ ਭਰਾਵਾਂ ਤੇ। ਦੇਸ਼ਾਂ ਵਿੱਚ ਝੰਡੇ ਅਸੀਂ ਗੱਡਦੇ, ਚੱਲਦੇ ਟਰੱਕ ਨੇ ਪੰਜਾਬੀਆਂ ਦੇ ਜੱਗ ਤੇ, ਦੇਸ਼ਾਂ ਤੇ ਵਿਦੇਸ਼ਾਂ ਵਿੱਚ ਝੰਡੇ
ਟਰੱਕਾਂ ਵਾਲੇ ਸਾਨੂੰ ਮਾਣ ਭਰਾਵਾਂ ਤੇ ਜਿਉਂਦੇ ਰਹਿਣ ਟਰੱਕਾਂ ਵਾਲੇ ਸਾਨੂੰ ਮਾਣ ਭਰਾਵਾਂ ਤੇ ਗੱਲਾਂ ਖੋਲ ਲਈ ਦੀਆਂ ਸਾਰੀਆਂ ਕਰਨੀ ਉਡੀਕਾ ਯਾਦ ਆਉਣ ਜੂੜੇ ਵਾਲੀਆਂ ਹੋਣੀ ਉੱਤੇ ਗੱਲਾਂ ਖੋਲ ਲਈ ਦੀਆਂ ਸਾਰੀਆਂ ਰਕਤ ਬਟੂਏ ਵਿੱਚ ਸਵੀਨਾ ਅੱਖਾਂ ਮੂਹਰੇ ਘੁੰਮਣ ਹੀਰਾ ਬਟੂਏ ਵਿੱਚ ਸਵੀਨਾ ਅੱਖਾਂ ਮੂਹਰੇ ਘੁੰਮਣ ਹੀਰਾ ਵਸਦੀਆਂ ਨੇ ਵਿੱਚ ਸਾਰੇ ਜਿਉਂਦੇ ਰਹਿਣ ਤਰੱਕਾਂ ਵਾਲੇ ਸਾਨੂੰ ਮਾਣ ਭਰਾਵਾਂ ਤੇ ਜਿਉਂਦੇ ਰਹਿਣ ਤਰੱਕਾਂ
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸੈਨ ਗੈਲਰੀ ਕੋਲ ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@saingallery.com.au
ਆਓ ਜੀ ਆਓ ਓ ਬਿੰਦਰ ਦੇਖਤਾ ਜਰਾ ਕੌਣ ਹੈ
ਹੈਲੋ ਮਾਮਾ ਜੀ
ਓ ਵਾਹ ਸੋਨੂ ਤੂੰ
ਵੀਰ ਜੀ ਸਤਿ ਸ਼੍ਰੀ ਅਕਾਲ
ਉਹ ਭੈਣੇ ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ ਇਹ ਕਮਾਲ ਕਿੱਦਾਂ ਹੋਇਆ
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ
ਜੀ ਹਾਂ ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ ਨੈਜ਼ਲ ਐਲਰਜੀ ਸਕਿਨ ਐਲਰਜੀ ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ in the treatments of cosmetic problems with latest American lasers. ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਰਿਚ ਹੈਲਥ ਕਲੀਨਿਕ ਰੇਲਵੇ ਰੋਡ ਮਲੇਰਕੋਟਲਾ ਪੰਜਾਬ ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9860535563 ਤੇ
ਮਾਮਾ ਮਾਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ
ਓਹੋ ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ
ਬਸ ਇੰਨੀ ਜੀ ਵਿਸ਼ ਚਲੋ ਫਿਰ ਚੱਲਦੇ ਹੈ
HK Kids huge range of kids traditional and western wear ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ ਕਿਸੇ ਵੀ ਸਾਈਜ਼ ਦੇ ਕਿਸੇ ਵੀ ਡਿਜ਼ਾਈਨ ਦੇ ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵੇਲਰੀ ਵਿੱਚ ਵੀ ਫਾਰ ਐਨੀ ਓਕੇਜਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਕਾਫੇ ਨਾਮ ਯਾਦ ਰੱਖਿਓ
HKK ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje ton 8 baje tak program migration matters
roti hazam nahi hundi varto golden grain flour mills da garewal chakki aata taaza ghat chemical di varton wali kanak jehdi ki siddhi khetan chon mill ch layi jandi australia da baneya shuddh aata taaza khao te tandurust ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਯਾਰ ਹਾਂ ਨਾਲ ਬਹਾ
ਯਾਰਾਂ
ਮਾਰਨਿੰਗ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਔਰ ਇਸ ਤੋਂ ਇਲਾਵਾ ਜਿੰਨੀਆਂ ਵੀ ਸਲਾਮਾਂ ਨੇ ਦੁਨੀਆਂ ਦੇ ਵਿੱਚੋਂ ਲੈ ਕੇ ਤਮਾਮ ਤੁਹਾਨੂੰ ਕਰਦਾ ਜੀ ਇਸਤਕਬਾਲ ਜੀਆਂ ਨੂੰ ਕਹਿੰਦਾ ਹਾਂ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ ਜੀ ਹਾਂ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਜੁੜਿਆ ਹਾਂ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਨੂੰ ਉਮੀਦ ਹੈ ਕਿ ਸਾਰੇ ਮੇਰੇ ਸਰੋਤੇ ਸੁਣਨ ਵਾਲੇ ਬਿਲਕੁਲ ਠੀਕ ਹੋਣਗੇ ਤੰਦਰੁਸਤ ਹੋਣਗੇ ਤੇ ਬਿਲਕੁਲ ਸਿਹਤਯਾਬ ਹੋਣਗੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਉਹ ਦਿਲ ਦੀਆਂ ਹੀ ਕਰਾਂਗੇ ਗਹਿਰਾਈ ਤੋਂ ਵੀ ਕਰਾਂਗੇ ਤੇ ਪਿਆਰ ਤੋਂ ਵੀ ਕਰਾਂਗੇ ਜੀ ਹਾਂ ਪਰ ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਉਹ ਗੀਤ ਨਾਲ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਜ ਜਿਹੜਾ ਦਿਨ ਹੈ ਇਹ ਕੋਈ ਏਡਾ ਵੀ ਖਾਸ ਨਹੀਂ ਕਿ ਇਹਦੇ ਵਿੱਚ ਜਸ਼ਨ ਮਨਾਇਆ ਜਾਵੇ ਤੇ ਐਡਾ ਵੀ ਕੋਈ ਮਾੜਾ ਨਹੀਂ ਕਿ ਇਸ ਨੂੰ ਛੱਡ ਦਿੱਤਾ ਜਾਵੇ ਜੀ ਹਾਂ ਮੇਰਾ ਕਹਿਣ ਦਾ ਭਾਵ ਹੈ ਜੀ ਵੀ ਦੀਵਾਲੀ ਮਨਾਉਣ ਵਾਲਾ ਦਿਲ ਨਹੀਂ ਹੈਗਾ ਤੇ ਦੀਵਾਲੀ ਆਪਾਂ ਮਨਾਉਣੀ ਵੀ ਕਿਉਂ ਆ ਦੀਵਾਲੀ ਨੂੰ ਦੀਵਾਲੀ ਵਾਲੇ ਦਿਨ ਹੀ ਸੋਹਣੀ ਲੱਗੂਗੀ ਦੀਵਾਲੀ ਮਨਾਉਣੀ ਤੇ ਜਿਹੜਾ ਤਿਉਹਾਰ ਆ ਉਹਨੂੰ ਤਿਉਹਾਰ ਦੇ ਦਿਨ ਮਨਾਇਆ ਜਾਵੇ ਤਾਂ ਜ਼ਿਆਦਾ ਵਧੀਆ ਹੈਗਾ ਔਰ ਮੇਰੇ ਖਿਆਲ ਦੇ ਵਿੱਚ ਜਿਹੜੀ ਦੀਵਾਲੀ ਹੈ ਉਹ ਹਜੇ ਬਹੁਤ ਦੂਰ ਪਈ ਹੈ ਤੇ ਉਹ ਬਿਨਾਂ ਪਟਾਕਿਆਂ ਤੋਂ ਹੋਣੀ ਚਾਹੀਦੀ ਹੈ ਤੁਸੀਂ ਕਹੋਗੇ ਵੀ ਅੱਜ ਇਹ ਦੀਵਾਲੀ ਦੇ ਨਾਲ ਕੀ ਸੰਬੰਧ ਹੈ ਇਹਦਾ ਇੰਨਾ ਦਿਨ ਪਹਿਲਾਂ ਦੀਵਾਲੀ ਬਾਰੇ ਦੱਸਣ ਲੱਗ ਪਏ ਦੇਖੋ ਜੀ ਜੇ ਘੱਟੋ ਘੱਟ ਤੁਹਾਨੂੰ 5-7 ਮਹੀਨੇ ਪਹਿਲਾਂ ਦੱਸਾਂਗੇ ਫੇਰ ਹੀ ਆਪਾਂ ਕੰਟਰੋਲ ਕਰ ਪਾਵਾਂਗੇ ਨਾ ਉਦੋਂ ਤੱਕ ਤੁਹਾਨੂੰ ਹੌਲੀ 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 ਦੱਸੀ ਜਾਵਾਂਗੇ ਫੋਰਸ ਕਰਾਂਗੇ ਕਿ ਪਟਾਕੇ ਨਹੀਂ ਲੈ ਕੇ ਆਉਣੀ ਪਟਾਕੇ ਨਹੀਂ ਲੈ ਕੇ ਆਉਣੇ ਸ਼ਾਇਦ ਤੁਸੀਂ ਮੰਨ ਜਾਓ ਵੈਸੇ ਤੁਸੀਂ ਤਾਂ ਇੱਕ ਦਿਨ ਪਹਿਲਾਂ ਹੀ ਮੰਨ ਜਾਣਾ ਹੁੰਦਾ ਵੀ ਪਟਾਕੇ ਚਲਾਉਣੇ ਕੱਲ ਨੂੰ ਤਾਂ ਸ਼ਾਇਦ ਤੁਸੀਂ ਚਲਾ ਹੀ ਲਓ ਖੈਰ ਗੱਲਾਂ ਹੋਰ ਵੀ ਬਹੁਤ ਨੇ ਕਰਨ ਨੂੰ ਤੇ ਆਓ ਜੀ ਪਹਿਲਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਕੁਲਵਿੰਦਰ ਵਿੱਲੇ ਦੇ ਗੀਤ ਦੇ ਨਾਲ
ਕਹਿ ਆਈਆਂ